Thank you. ਸਤਨਾਮ ਸ੍ਰੀ ਅਕਾਲ। ਦੂਰ ਦਰਾਜ ਤੋਂ ਤਕਰੀਬਨ ਸਾਰੇ ਹੀ ਪੰਜਾਬ ਤੋਂ, ਯੂਪੀ ਤੋਂ, ਦਿੱਲੀ ਤੋਂ, ਹੋਰ ਬੜੇ ਬੜੇ ਸ਼ਹਿਰਾਂ ਤੋਂ ਗੁਰੂ ਨਾਨਕ ਪਾਤਸ਼ਾਹ ਕਿੰਨੇ ਰੂਪ ਧਾਰ ਕੇ ਸੰਗਤ ਦੇ ਵਿੱਚ ਦਰਸ਼ਨ ਦੇਣ ਆਏ ਨੇ, ਹੈਰਾਨੀ ਹੁੰਦੀ ਹੈ ਇਸ ਗੱਲ ਦੀ। ਇਹ ਇਲਾਕਾ ਜਿੱਥੇ ਨਾ ਕੋਈ ਸੜਕ ਹੈ, ਨਾ ਕੋਈ ਸਾਧਨ ਨੇ ਚੰਗੇ, ਕਿੰਨਾ ਪਿਆਰ ਆਪਦੇ ਮਨ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਹੈ ਕਿ ਕਿੱਡੀ ਕਿੱਡੀ ਦੂਰ ਤੋਂ ਚੱਲ ਕੇ ਆਪ ਇਹ ਸਮਾਗਮ ਵਿੱਚ ਹਿੱਸਾ ਲੈ ਰਹੇ। ਮੈਨੂੰ ਤਾਂ ਐਂ ਲੱਗਣ ਲੱਗ ਗਿਆ ਕਿ ਅਸੀਂ ਇੱਕ ਮਹਾਤਮਾ ਦੀ ਯਾਦ ਨਹੀਂ ਮਿਲਾ ਰਹੇ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਭਾਈ ਸਾਹਿਬ ਦਇਆ ਸਿੰਘ ਜੀ ਤੋਂ ਕਿੰਨੇ ਮਹਾਤਮਾ, ਬਾਬਾ ਸੋਭਾ ਸਿੰਘ ਜੀ, ਬਾਬਾ ਭਾਗ ਸਿੰਘ ਜੀ, ਬਾਬਾ ਸਾਹਿਬ ਸਿੰਘ ਜੀ, ਬਾਬਾ ਭਾਗ ਸਿੰਘ ਜੀ, ਬਾਬਾ ਵੀਰ ਸਿੰਘ ਜੀ ਮਹਾਰਾਜ, ਬਾਬਾ ਮਹਾਰਾਜ ਸਿੰਘ ਜੀ, ਬਾਬਾ ਖਲਾਸ ਸਿੰਘ ਜੀ, ਬਾਬਾ ਰਾਮ ਸਿੰਘ ਜੀ ਵਿਰਕਤ, ਬਾਬਾ ਕਰਮ ਸਿੰਘ ਜੀ ਮਹਾਰਾਜ, ਬਾਬਾ ਲਾਲ ਸਿੰਘ ਜੀ, ਬਾਬਾ ਆਇਆ ਸਿੰਘ ਜੀ ਮਹਾਰਾਜ, ਬਾਬਾ ਅਤਰ ਸਿੰਘ ਜੀ, ਸੰਤ ਬਾਬਾ ਭਗਵਾਨ ਸਿੰਘ ਜੀ ਅਤੇ ਮਹਾਰਾਜ ਜੀ, ਬਾਬਾ ਕਿਸ਼ਨ ਸਿੰਘ ਜੀ, ਸੰਤ ਬਾਬਾ ਜਵਾਲਾ ਸਿੰਘ ਜੀ, ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼, ਬਾਬਾ ਅਜੀਤ ਸਿੰਘ ਜੀ ਨਥਲਪੁਰ ਵਾਲੇ ਅਤੇ ਸੰਤ ਬਾਬਾ ਅਤਰ ਸਿੰਘ ਜੀ ਮਸਵਾਣੇ ਵਾਲੇ, ਕਿੰਨੇ ਮਹਾਤਮਾ ਉਹ ਕਿਤੇ ਗਏ ਤਾਂ ਨਹੀਂ ਹੈ ਸਾਧ ਸਿੰਘ ਜੀ। ਉਹ ਸਾਰੇ ਮਹਾਤਮਾ ਨੇ ਆਪਣੀ ਆਪਣੀ ਸੰਗਤ ਨੂੰ ਕਹਿਤਾ ਵੀ ਜਾਓ ਸਾਰੇ, ਆਹ ਕੋਈ ਕ੍ਰਿਸ਼ਮਾ ਵਰਤਿਆ, ਉੱਪਰੋਂ ਹੀ ਹੋ ਰਹੀ ਹੈ ਗੱਲ, ਸਾਡੇ ਨਹੀਂ ਇੰਨੀ ਹੈ, ਨਾ ਕਦੇ ਹੋਇਆ ਹੈ। ਹੈਰਾਨ ਸਾਨੂੰ ਖੁਦ ਹੈਰਾਨੀ ਆਉਂਦੀ ਹੈ ਕਿਉਂਕਿ ਜਿਸ ਵਾਰ ਅਸੀਂ ਸਮਾਗਮ ਸ਼ੁਰੂ ਕਰਿਆ ਮੇਰੇ ਕਹਿ ਹੋ ਗਿਆ, ਮੈਂ ਕਿਹਾ ਤੁਸੀਂ ਐਪ ਕੀ ਨਾ 1000 ਵਲੰਟੀਅਰ ਰੱਖਿਓ ਘੱਟ ਤੇ ਘੱਟ। ਸਾਰੇ ਹੈਰਾਨ ਹੋ ਗਏ ਵੀ 1000 ਵਲੰਟੀਅਰ ਕੀ ਕਰਨਾ। ਅਤੇ ਫਿਰ ਮੈਂ ਕਿਹਾ 500 ਫੁੱਟ ਦੇ ਵੱਧ ਬਣਾਇਓ ਪ੍ਰੋਗਰਾਮ, ਪੰਡਾਲ ਲਾਇਓ, 500 ਫੁੱਟ ਵੀ ਛੋਟਾ ਹੋਊਗਾ। 200 ਕੁੰਟਲ ਤੇ ਵੱਧ ਰੋਜ਼ ਦਾ ਅਨਾਜ ਦਾ ਲੰਗਰ ਦਾ ਤਿਆਰੀ ਕਰ ਲਓ ਹੁਣ ਤੋਂ ਹੀ। ਉਹ ਮਹਾਰਾਜ ਘਾ ਰਹੇ ਸੀ, ਮੈਂ ਵੀ ਹੈਰਾਨ ਸੀ ਵੀ ਮੈਂ ਵੀ ਅੰਤ ਸੱਟ ਬੋਲੀ ਜਾਂਦਾ ਵੀ ਇਹ ਵੀ ਹੈਰਾਨ ਹੁੰਦੇ ਨੇ। ਟਰੱਕਾਂ ਵਾਲਿਆਂ ਨਾਲ ਗੱਲ ਕਰੀ, ਕਹਿੰਦੇ ਚਾਹੇ ਸੈਂਕੜੇ ਲੈ ਲਓ ਟਰੱਕ, ਉਹ ਕੋਈ ਐਸਾ ਪਾਣਾ ਕੁਦਰਤ ਦਾ ਵਰਤ ਰਿਹਾ ਹੈ, ਕੋਈ ਐਸੀ ਬਾਤ ਹੋ ਰਹੀ ਹੈ। ਇਹ ਗੱਲ ਅੱਖਾਂ ਵਾਲਿਆਂ ਨੂੰ ਤਾਂ ਨਜ਼ਰ ਆਉਂਦੀ ਹੈ, ਦੂਜਿਆਂ ਨੂੰ ਨਹੀਂ ਆਉਂਦੀ। ਸਾਰੇ ਹੀ ਮਹਾਤਮਾ ਲੱਗੇ ਹੋਏ ਨੇ ਇੱਥੇ, ਨਹੀਂ ਬਾਬਾ ਜੀ ਦੀ ਕੋਈ ਤਾਕਤ ਨਹੀਂ ਵੀ ਐਡਾ ਬੜਾ ਇਕੱਠ ਜੋ ਸੰਗਤਾਂ ਦਾ ਹੈ ਇਹਨੂੰ ਅਸੀਂ ਸੰਭਾਲ ਵੀ ਸਕੀਏ, ਦੇਖਣਾ ਵੀ ਔਖਾ। ਮੈਂ ਥੱਕ ਗਿਆ ਸਵੇਰ ਤੋਂ ਉੱਥੇ ਬੈਠਾ, ਮਿਲਦਾ ਉਹ ਵੀ ਸਾਰੇ ਨਹੀਂ ਆਏ ਮੇਰੇ ਕੋਲ, 100 ਵਿੱਚੋਂ 10 ਆਏ ਨੇ। ਸਾਰਿਆਂ ਨੇ ਤਾਂ ਮੈਂ ਦਰਸ਼ਨ ਨਹੀਂ ਕਰ ਸਕਿਆ। ਮੈਂ ਸੋਚੀ ਜਾਂਦਾ ਵੀ ਸੱਚੇ ਪਾਤਸ਼ਾਹ ਆ ਤੂੰ ਸਾਰਿਆਂ ਨੂੰ ਇਹ ਕਹਿਤਾ ਵੀ ਸਾਰੇ ਹੀ ਜਾਓ, ਇਹ ਤੁਸੀਂ ਆਪ ਨਹੀਂ ਆਏ, ਮਤਾਂ ਖਿਆਲ ਕਰੇ ਆਪ ਨਹੀਂ ਤੁਸੀਂ ਆਏ, ਤੁਹਾਨੂੰ ਭੇਜਿਆ ਗਿਆ ਤੇ ਸੰਭਾਲਣ ਆਪ ਇਹ ਸੰਭਾਲ ਰਿਹਾ ਆਪ ਇਹ ਲੰਗਰ ਵਿੱਚ। 440 ਬੀਬੀਆਂ ਪ੍ਰਸ਼ਾਦੇ ਤਿਆਰ ਕਰ ਰਹੀਆਂ ਨੇ, ਕਦੇ ਇੱਥੇ ਅਪੀਲ ਨਹੀਂ ਹੋਈ ਵੀ ਜਾਓ ਭਾਈ ਜਾਓ ਭਾਈ, ਸੇਵਾ ਕਰਨ ਦੀ ਇੰਨੀ ਲਗਨ ਹੈ। ਉਹ ਸੇਵਾਦਾਰ ਰੋਕ ਕੇ ਰੱਖਦੇ ਆ ਵੀ ਭਾਈ ਇਕੱਠ ਬਹੁਤ ਹੈ, ਅਜੇ ਠਹਿਰੋ, ਜਿੰਨੀਆਂ ਅੰਦਰੋਂ ਆਉਣਗੀਆਂ ਉਨੀਆਂ ਹੋਰ ਭੇਜ ਦੋ। ਲੰਗਰ ਵਾਲੇ ਨੇ, ਨਹੀਂ ਜੀ ਸਾਡੇ ਕੋਲ ਬਹੁਤ ਨੇ, ਵਾਧੂ ਕਹਿੰਦੇ ਅਸੀਂ ਸੇਵਾ ਕਰਨੀ ਹੈ, ਕਹਿੰਦੇ ਨਹੀਂ ਇੰਨਾ ਸਾਡੇ ਕੋਲ ਬਹੁਤ। 6 ਬਲਾਕ ਚੱਲਦੇ ਸੀ, ਵੱਡੇ ਕਰ ਦਿੱਤੇ, ਡੇਢੇ ਹੋਰ ਕਰ ਦਿੱਤੇ, 300-300 ਫੁੱਟ ਦੀ ਲਾਈਨ ਲੱਗਣ ਲੱਗ ਗਈ। ਤੇ ਉਹਦੇ ਚ ਕੋਈ 360 ਸਿੰਘ ਲੱਗੇ ਹੋਏ ਨੇ ਪ੍ਰਸ਼ਾਦਾ ਵਰਤੋਂ, 100 ਲੱਗੇ ਹੋਏ ਨੇ ਬਰਤਨਾਂ ਨੂੰ, 100 ਲੱਗੇ ਹੋਏ ਨੇ ਬਣਾਉਣ ਵਾਲੇ ਢੋਣ ਵਾਲੇ, ਤੇ 1000 ਦੇ ਕਰੀਬ ਮਹਾਰਾਜ ਨੇ ਐਸਾ ਬੰਦੋਬਸਤ ਕਰਿਆ ਨਾ ਕਿਸੇ ਨੂੰ ਕਹਿਣ ਦੀ ਲੋੜ, ਆਪੇ ਹੀ ਹੋ ਰਿਹਾ ਆਟੋਮੈਟਿਕ। ਇਹਨੂੰ ਤੁਸੀਂ ਐ ਸਮਝੋ ਵੀ ਕੁਦਰਤ ਵੱਲੋਂ ਹੋ ਰਿਹਾ ਸਭ ਕੁਛ, ਆਪਾਂ ਜਿਹੜੇ ਬੈਠੇ ਹਾਂ ਸਾਡੀ ਤਾਕਤ ਨਹੀਂ ਸੀ ਬੈਠਣ ਦੀ, ਇਹ ਤਾਂ ਕੋਈ ਗੁਰੂ ਮਹਾਰਾਜ ਨੇ ਸਾਰਿਆਂ ਦੇ ਜਿਨ੍ਹਾਂ ਦੇ ਭਾਗ ਜਾਗ ਤੇ ਉਹਨਾਂ ਸਾਰਿਆਂ ਨੂੰ ਪ੍ਰੇਰਨਾ ਹੋ ਗਈ, ਕਿਉਂਕਿ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਪਇਓ ਪ੍ਰਾਪਤ, ਜਿਸ ਪੁਰਬ ਲਿਖੇ ਕਲ ਹੈ। ਕੋਈ ਪੁੰਨ ਕੀਤੇ ਨੇ, ਪੁੰਨਾਂ ਦਾ ਫਲ ਦੇਣ ਵਾਲਾ ਸਮਾਂ ਆ ਗਿਆ, ਹੋਰ ਪੁੰਨ ਮਿਲ ਗਏ, ਜਿੰਨੇ ਕਦਮ ਕੋਈ ਚੱਲ ਕੇ ਆਉਂਦਾ ਉਨੇ ਹੀ ਜੱਗਾਂ ਦਾ ਫਲ ਉਹਨੂੰ ਪ੍ਰਾਪਤ ਹੋ ਜਾਇਆ ਕਰਦਾ। ਇੱਥੇ ਆ ਕੇ ਜਦ ਚਿੱਤ ਬਿਰਤੀਆਂ ਇਕਾਗਰ ਕਰਕੇ ਹਰੀ ਦਾ ਜਸ ਸਰਵਣ ਕਰਕੇ ਮੰਨਦਾ, ਉਸ ਵੇਲੇ ਮਹਾਰਾਜ ਕਹਿੰਦੇ ਹੁਣ ਪਿਆਰਿਓ ਪੁੰਨਾਂ ਦਾ ਘਾਟਾ ਹੀ ਨਹੀਂ ਰਿਹਾ, ਕਈ ਕੋਟਿਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜੱਗਾਂ ਦਾ ਫਲ। ਸੋ ਭਾਗਾਂ ਦੀ ਖੇਲ ਹੋ ਰਹੀ ਹੈ, ਕੋਈ ਕਿਤੇ ਏਜੰਟ ਨਹੀਂ ਹੈ ਜਿਹੜਾ ਜਾ ਕੇ ਕਹੇ ਚਲੋ, ਨਾ ਕੋਈ ਗੁਰੂ ਚੇਲਿਆਂ ਦਾ ਸੰਬੰਧ ਹੈ, ਇਹ ਤਾਂ ਪਤਾ ਨਹੀਂ। ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਮਹਾਂਪੁਰਸ਼ਾਂ ਦੇ ਰਾਹੀਂ ਸਾਰੇ ਕੌਂਸਲ ਨੇ ਸਲਾਹ ਕਰ ਲਈ ਬਈ ਸਾਰੇ ਹੀ ਰਤਵਾਲਾ ਸਾਹਿਬ ਭੇਜ ਦੇਣ, ਜਿੰਨੇ ਆਉਂਦੇ ਹੈਰਾਨ ਹੋ ਰਹੇ ਨੇ, ਕਹਿੰਦੇ ਜੀ ਇੰਨਾ ਇਕੱਠ, ਟੈਲੀਵਿਜ਼ਨ ਵਾਲੇ ਕਹਿੰਦੇ ਵੀ ਇਕੱਠ ਇੰਨਾ ਜ਼ਿਆਦਾ ਵਿਆਸਾ ਡੇਰੇ ਚ ਹੋਇਆ ਕਰਦਾ ਜਾਂ ਅਸੀਂ ਇੱਥੇ ਦੇਖਿਆ। ਦੂਏ ਕਹਿੰਦੇ ਵੀ ਇਕੱਠ ਤਾਂ ਦੇਖੇ ਪਰ ਇੰਨੀ ਇਕਾਗਰਤਾ ਨਹੀਂ ਦੇਖੀ ਵੀ ਇੰਨਾ ਇਕਾਗਰ ਚਿੱਤ ਹੋ ਕੇ ਸੁਣ। ਆ ਪ੍ਰੋਫੈਸਰ ਹੁਣੇ ਗਏ ਨੇ ਮੇਰੇ ਕੋਲੋਂ, ਕਹਿੰਦੇ ਮੈਂ ਤਾਂ ਹੈਰਾਨ ਹਾਂ ਵੀ ਇਹ ਕੀ ਭਾਣਾ ਵਰਤ ਰਿਹਾ, ਕੀ ਖੇਡ ਹੋ ਰਹੀ ਹੈ ਗੁਰੂ ਨਾਨਕ ਪਾਤਸ਼ਾਹ ਦੀ, ਸਾਡੇ ਲੈਕਚਰ ਤਾਂ 10 ਬੰਦੇ ਨਹੀਂ ਸੁਣਦੇ, ਉੱਠ ਕੇ ਨੱਠ ਜਾਂਦੇ ਨੇ, ਪਰ ਇੱਥੇ ਮੈਂ ਦੇਖਦਾ ਰਿਹਾ ਵੀ ਇੱਕ ਬੰਦਾ ਤਾਂ ਨੇਤਰ ਇੱਧਰ ਉੱਧਰ ਕਰ ਲਏ, ਸਾਰੇ ਹੀ ਕਹਿੰਦੇ ਇੰਨਾ ਅਟੈਂਟਿਵ ਸੁਣਦੇ ਹੈ, ਇੰਨਾ ਤਾਂ ਸਾਡੇ ਸਟੂਡੈਂਟ ਨਹੀਂ ਸੁਣਦੇ। ਇਹ ਕੀ ਗੱਲ ਹੈ ਮੈਨੂੰ ਕਹਿਣ ਲੱਗੇ, ਮੈਂ ਕਿਹਾ ਮੈਨੂੰ ਤਾਂ ਐਂ ਲੱਗਦਾ ਵੀ ਗੁਰੂ ਨਾਨਕ ਪਾਤਸ਼ਾਹ ਸਾਕਸ਼ਾਤ ਆ ਕੇ ਸਤਸੰਗ ਚ ਬੈਠੇ, ਸਾਨੂੰ ਐਂ ਲੱਗਦਾ ਵੀ ਆ ਸੰਗਤ ਜਿੰਨੀ ਬੈਠੀ ਹੈ ਸਾਰੀ ਗੁਰੂ ਨਾਨਕ ਸਾਹਿਬ ਆ ਕੇ ਬੈਠ ਗਏ। ਸੋ ਇਹ ਸੰਯੋਗ ਦੀ ਬਾਤ ਹੈ, ਸੰਯੋਗ ਦੀ ਬਾਤ ਹੈ। ਜਦੋਂ ਭਾਗ ਜਾਗ ਜਾਣ, ਹੰਭਲਾ ਮਾਰਨਾ ਹੋਵੇ, ਸਭ ਤੋਂ ਵੱਡੀ ਦਾਤ ਗੁਰੂ ਨਾਨਕ ਦੇ ਘਰ ਵਿੱਚ ਨਾਮ ਦੀ ਹੈ, ਸਤਸੰਗ ਦੀ ਹੈ। ਜਦੋਂ ਦਿਆਲ ਹੋ ਜਾਣ, ਠੀਕ ਹੈ ਫਲੱਡ ਆਏ, ਫਸਲਾਂ ਤਬਾਹ ਹੋ ਗਈਆਂ, ਬੜਾ ਕੁਝ ਤੁਸੀਂ ਸੁਣਿਆ, ਉਹ ਵੀ ਮੈਂ ਨਹੀਂ ਸੀ ਨੱਠਿਆ, ਨਠਾਇਆ ਗਿਆ ਸੀ, ਮੈਨੂੰ ਕੋਈ ਲੈ ਗਿਆ ਤੇ ਮੈਂ ਤਾਂ ਥੱਕ ਜਾਂਦਾ, ਉਹਨਾਂ ਦਿਨਾਂ ਚ ਮੈਂ ਥੱਕਿਆ ਹੀ ਨਹੀਂ, ਡੇਢ ਮਹੀਨੇ ਧੁੱਪੇ ਫਿਰਦਾ ਰਿਹਾ, ਮੇਰਾ ਜੀ ਨਾ ਕਰੇ ਵੀ ਪਿੰਡਾਂ ਜਾ ਕੇ ਨੱਕ ਦੇ ਉੱਤੇ ਰੁਮਾਲ ਰੱਖ ਲਈਏ, ਇਹਨਾਂ ਨੇ ਕਹਿਣਾ ਵੀ ਪਸ਼ੂ ਸਾਡੇ ਮਰ ਗਏ, ਦਾਣੇ ਸਾਡੇ ਗਲ ਗਏ, ਤੇ ਬਾਬਾ ਜੀ ਨੱਕ ਦੇ ਉੱਤੇ ਰੁਮਾਲ ਤਰੀ ਫਿਰਦਾ, ਮੈਂ ਨਾ ਜਿੱਥੇ ਇਹ ਨੇ ਉੱਥੇ ਹੀ ਰਹਿਣਾ। ਇਹ ਗੁਰੂ ਨਾਨਕ ਨੇ ਕਿਰਪਾ ਕਰ ਦਿੱਤੀ, ਦੁੱਖ ਜਿਹੜਾ ਹੁੰਦਾ ਹੈ ਉਹ ਦਾਰੂ ਬਣ ਜਾਇਆ ਕਰਦਾ, ਬੜੇ ਦੁੱਖ ਚੋਂ ਅਸੀਂ ਨਿਕਲੇ ਹਾਂ, ਲੰਮੇ ਚੋਂ ਚਾਰੇ ਪਾਸਿਆਂ ਤੇ ਦੁਖੀ ਹੋ ਗਏ, ਤੇ ਕੁਛ ਸਾਹ ਆਇਆ ਹੁਣ ਥੋੜਾ ਜਿਹਾ, ਉਹ ਵੀ ਕੱਲ ਸਾਡੇ ਸੇਵਾਦਾਰ ਫੜ ਲਏ। ਇਹ ਦੁੱਖ ਦਾਰੂ ਬਣ ਜਾਂਦਾ ਸਾਧ ਸੰਗਤ, ਇਹ ਦੁੱਖ ਜਿਹੜਾ ਹੁੰਦਾ ਹੈ ਇਹ ਭਾਗ ਬਣਾਉਂਦਾ, ਭਾਗ ਬਣ ਗਏ ਆਪਣੇ ਸਾਰਿਆਂ ਦੇ, ਸਾਰਿਆਂ ਦੇ ਭਾਗ ਬਣ ਕੇ ਸਾਨੂੰ ਗੁਰੂ ਨਾਨਕ ਦੇ ਰੂਪ ਚ ਦਰਸ਼ਨ ਹੋਣ ਲੱਗ ਗਏ। ਤੁਸੀਂ ਗੁਰੂ ਨਾਨਕ ਦੇ ਘਰ ਨੂੰ ਆ ਗਏ, ਮਹਾਰਾਜ ਇਸ ਤਰ੍ਹਾਂ ਕਹਿੰਦੇ ਨੇ ਤੁਸੀਂ ਸਾਰੇ ਪਿਆਰ ਨਾਲ ਪੜਿਓ, ਤਿੰਨਾਂ ਜਿਹੜੀਆਂ ਬੀਬੀਆਂ ਪਿੱਛੇ ਬੈਠੀਆਂ ਭਾਈ ਬੈਠੇ ਨੇ, ਉਹਨਾਂ ਵਿਚਾਰਿਆਂ ਕੋਲ ਟੈਲੀਵਿਜ਼ਨ ਨਾ ਹੋਣ ਕਰਕੇ ਦਿਖਦਾ ਤਾਂ ਹੈ ਨਹੀਂ ਲੇਕਿਨ ਸੁਣਦਾ, ਥੋੜਾ ਜਿਹਾ ਫਰਕ ਹੈ ਉੱਥੇ ਲਾਊਡ ਸਪੀਕਰ ਦਾ, ਕਿਉਂਕਿ ਦੂਰੀ ਪੈਣ ਨਾਲ ਆਵਾਜ਼ ਹੋਰ ਤਰ੍ਹਾਂ ਹੋ ਗਈ। ਸੋ ਭਾਈ ਤੁਸੀਂ ਵੀ ਪੜਿਓ ਸਾਡੇ ਧਿਆਨ ਵਿੱਚ, ਤੁਸੀਂ ਐਡੀ ਦੂਰ ਬੈਠੇ ਵੀ
ਸੁੱਤੇ ਭਾਗ ਜਾਗ ਪਏ ਮੇਰੇ ਮੇਲਾ ਹੋ ਗਿਆ ਸਾਰਾ।
ਸੰਤਾਂ ਦੇ ਦਰਸ਼ਨ ਹੋਣੇ ਨਾ ਤਾਂ ਆਪਣੇ ਵਸ ਦੀ ਬਾਤ ਹੋਇਆ ਕਰਦੀ ਹੈ। ਇਹ ਤਾਂ ਕੋਈ ਰਹਿਮਤ ਹੋ ਜਾਵੇ ਦਰਗਾਹ ਦੇ ਵਿੱਚੋਂ, ਕੋਈ ਸ਼ੁਭ ਲੇਖ ਬਣ ਜਾਵੇ, ਕੋਈ ਪੁੰਨ ਫਲ ਦੇਣ ਨੂੰ ਤਿਆਰ ਹੋ ਜਾਵੇ, ਫਿਰ ਨਿਸ਼ਾਨੀ ਕੀ ਹੁੰਦੀ ਹੈ? ਮਹਾਰਾਜ ਕਹਿੰਦੇ ਰਸਕ ਵਿਰਾਗੀ ਸਾਧੂਆਂ ਦੇ ਦਰਸ਼ਨ ਹੋ ਜਾਂਦੇ ਨੇ, ਬੰਦਗੀ ਕਰਨ ਵਾਲੀ ਸੰਗਤ ਦੇ ਦਰਸ਼ਨ ਹੋ ਜਾਂਦੇ। ਸਾਧੂ ਲਿਬਾਸ ਨਹੀਂ ਹੈ, ਪਤਾ ਨਹੀਂ ਤੁਹਾਡੇ ਵਿੱਚ ਕਿੰਨੇ ਕੁ ਸਾਧੂ ਬੈਠੇ ਨੇ, ਕਿੰਨੇ ਕੁ ਨੇ ਜਿਹੜੇ ਸਵਾਸ ਸਵਾਸ ਨਾਮ ਜਪਦੇ ਨੇ, ਕਿੰਨੇ ਹੋਣੇ ਨੇ ਜਿਹੜੇ ਕੰਠ ਵਿੱਚ ਨਾਮ ਜਪਦੇ ਨੇ, ਹਿਰਦੇ ਚ ਜਪਦੇ ਨੇ। ਇਹ ਪੂਰੇ ਭਾਗ ਹੋਣ ਫਿਰ ਸੰਗਤ ਦਾ ਮਿਲਾਪ ਹੋਇਆ ਕਰ। ਮਿਟਿਓ ਦੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਮਨ ਦਾ ਹਨੇਰਾ ਮਿਟ ਜਾਂਦਾ ਹੈ, ਸੁੱਤੀ ਹੋਈ ਸੁਰਤ ਨੂੰ ਜਾਗ ਆ ਜਾਂਦੀ ਹੈ। ਤੇ ਮਹਾਰਾਜ ਨੇ ਮਹਿਮਾ ਐਸੇ ਸਤਸੰਗ ਦੀ, ਬਹੁਤ ਵੱਡੀ ਮਹਿਮਾ ਤੁਸੀਂ ਸੁਣਦੇ ਰਹੇ ਹੋ। ਕਈ ਪ੍ਰੇਮੀਆਂ ਨੇ ਬੜੇ ਵਿਸਥਾਰ ਦੇ ਨਾਲ ਸੁਣਾਇਆ, ਬਹੁਤ ਵੱਡੇ ਵੱਡੇ ਵਿਦਵਾਨ ਪ੍ਰਸਿੱਧ ਪੁਰਸ਼ ਕੱਲ ਤੋਂ ਹੀ ਪਰਸੋਂ ਤੋਂ ਹੀ ਆਉਣ ਲੱਗੇ ਹੋਏ ਨੇ, ਕੱਲ ਵੀ ਸਾਰਾ ਦਿਨ ਆਈ ਗਏ ਨੇ, ਅੱਜ ਵੀ ਆਈ ਗਏ ਨੇ, ਜਦ ਰਾਤ ਪੈ ਜਾਣੀ ਹੈ ਉਸ ਵੇਲੇ ਵੀ ਆਉਣੇ ਨੇ, ਕੀਰਤਨੇ ਹੋਣੇ ਨੇ। ਸਾਡਾ ਚਿੱਤ ਬਦਲ ਜਾਣਾ ਚਾਹੀਦਾ, ਵਿਆਹੀਆਂ ਨਿਕਲ ਜਾਣੀਆਂ ਚਾਹੀਦੀਆਂ, ਸਾਡੇ ਸੁਰਤ ਸਾਡੀ ਜਾਗ ਪੈਣੀ ਚਾਹੀਦੀ ਹੈ, ਗੁਰੂ ਨਾਨਕ ਦੇ ਘਰ ਸਾਡੀ ਜਾਗ ਖੁੱਲ ਜਾਣੀ ਚਾਹੀਦੀ ਹੈ। ਤੇ ਹੁਣ ਅਸੀਂ ਆਪਣੇ ਘਰ ਚ ਤਾਂ ਜਾਗਦੇ ਹਾਂ, ਗੁਰੂ ਦੇ ਘਰ ਵਿੱਚੋਂ ਸੁੱਤੇ ਪਏ ਹਾਂ। ਸੋ ਇਹ ਕਿਰਪਾ ਹੈ ਮਹਾਰਾਜ ਦੀ। ਮਹਾਰਾਜ ਕਹਿੰਦੇ ਇਹਦੀ ਮਹਿਮਾ ਦੱਸੀ ਨਹੀਂ ਜਾਂਦੀ, ਪਰ ਕੁਛ ਜ਼ਿਕਰ ਕੀਤਾ ਜਾਂਦਾ ਹੈ।
ਸੁਣਿਓ ਮੇਰੇ ਮਿੱਤਾ ਮਹਿਮਾਂ ਸਾਧੂਆਂ ਦੇ ਸੰਗ ਦੀ, ਸੁਣਿਓ ਮੇਰੇ ਮਿੱਤਾ ਮਹਿਮਾਂ ਸਾਧੂਆਂ ਦੇ ਸੰਗ ਦੀ,
ਸੁਣਿਓ ਮੇਰੇ ਮਿੱਤਾ ਮਹਿਮਾਂ ਸਾਧੂਆਂ ਦੇ ਸੰਗ ਦੀ। ਕਿੱਡਾ ਫਲ ਹੁੰਦਾ ਹੈ ਇਹ ਪਿੰਗਲਾ ਜਿਸ ਨੂੰ ਰੂਹਾਨੀਅਤ ਦੇ ਰਾਹ ਦੀ ਨਾ ਕੋਈ ਸਮਝ ਹੈ ਤੇ ਨਾ ਚੱਲ ਸਕਦਾ ਇਹ ਉਸ ਰਸਤੇ ਤੇ ਤੁਰਨ ਜੋਗਾ ਹੋ ਜਾਂਦਾ ਜਿਵੇਂ ਪਿੰਗਲਾ ਪਰਬਤਾਂ ਤੇ ਚੜ ਜਾਂਦਾ ਐਸ ਵੱਡਾ ਜਿਹੜਾ ਔਖਾ ਵਿਸ਼ਾ ਹਉਮੈ ਦਾ ਪਹਾੜ ਹੈ ਇਹਨੂੰ ਇਹ ਸਤਸੰਗ ਦੇ ਆਸਰੇ ਤੇ ਜੀਵ ਚੜ ਕੇ ਪਾਰ ਹੋ ਜਾਂਦਾ ਅਗਿਆਨ ਦੇ ਬਸ ਜਿਹੜਾ ਇਹ ਦੇਖਦਾ ਪਰਮੇਸ਼ੁਰ ਤੋਂ ਬਗੈਰ ਚੰਗੇ ਮਾੜੇ ਨਜ਼ਰ ਆਉਂਦੇ ਨੇ ਉਹ ਦ੍ਰਿਸ਼ਟੀ ਬਦਲ ਜਾਂਦੀ ਹੈ ਤੇ ਸ਼ੁੱਧ ਦ੍ਰਿਸ਼ਟੀ ਆ ਜਾਂਦੀ ਹੈ ਮੈਲ ਚਲੀ ਜਾਂਦੀ ਹੈ ਚਿੱਤ ਨਿਰਮਲ ਹੋ ਜਾਂਦਾ ਬਾਬਾ ਭਾਗ ਸਿੰਘ ਜੀ ਮਹਾਰਾਜ ਪੁਰੀ ਵਾਲੇ ਜਿਨ੍ਹਾਂ ਦਾ ਜ਼ਿਕਰ ਮੈਂ ਕੱਲ ਕਰਿਆ ਸੀ ਕਿ ਮੱਧ ਪ੍ਰਦੇਸ਼ ਵਿੱਚ ਬੈਠੇ ਉੱਥੇ ਸ਼ੇਰ ਆਏ ਦੇਖ ਕੇ ਚਲੇ ਗਏ ਖਾਧਾ ਨਾ ਉਹਨਾਂ ਨੂੰ ਕਿਉਂਕਿ ਦ੍ਰਿਸ਼ਟੀ ਵਿੱਚ ਫਰਕ ਸੀ ਜੇ ਦ੍ਰਿਸ਼ਟੀ ਵਿੱਚ ਇਹ ਹੁੰਦਾ ਹੈ ਕਿ ਸ਼ੇਰ ਹੈ ਮੈਨੂੰ ਖਾ ਜਾਣਗੇ ਉਹਨਾਂ ਨੇ ਖਾ ਜਾਣਾ ਸੀ ਉਹਨਾਂ ਦੀ ਦ੍ਰਿਸ਼ਟੀ ਵਿੱਚ ਸ਼ੇਰ ਨਹੀਂ ਸੀ ਉਹ ਗੁਰੂ ਨਾਨਕ ਦੇਖ ਰਹੇ ਸੀ ਉਹਨਾਂ ਵਿੱਚੋਂ ਵੀ ਐਸਾ ਹੋ ਵੀ ਜਾਇਆ ਕਰਦਾ ਬੇਅੰਤ ਮਸਾਲਾ ਨੇ ਸਾਸ ਕਿਉਂਕਿ ਵਾਹਿਗੁਰੂ ਹਰੇਕ ਦੇ ਵਿੱਚ ਵੱਸਦਾ ਉਹਨਾਂ ਦਾ ਸੰਬੰਧ ਉਹਦੇ ਸੱਪ ਦੇ ਉਰਲੇ ਹਿੱਸੇ ਨਾਲ ਨਹੀਂ ਹੁੰਦਾ ਪਿਛਲੇ ਹਿੱਸੇ ਨਾਲ ਹੁੰਦਾ ਜਿਹੜਾ ਉਹਨੂੰ ਲਈ ਫਿਰਦਾ ਸ਼ੇਰ ਦੀ ਜਿਹੜੀ ਤਮੋ ਗੁਣ ਬਿਰਤੀ ਹੈ ਉਹਦੇ ਨਾਲ ਨਹੀਂ ਉਹਨਾਂ ਦੇ ਸੰਬੰਧ ਹੁੰਦਾ ਜਿਹੜਾ ਸ਼ੇਰ ਨੂੰ ਲਈ ਫਿਰਦਾ ਆਤਮਾ ਉਹਦੇ ਨਾਲ ਸੰਬੰਧ ਹੁੰਦਾ ਉਹ ਆਤਮਾ ਆਪਣਾ ਹੀ ਹੁੰਦਾ ਇਸ ਕਰਕੇ ਆਪ ਹੀ ਹੁੰਦੇ ਨੇ ਸ਼ੇਰ 'ਚ ਆਪ ਹੀ ਉਹਨੂੰ ਕਹਿਣਗੇ ਖਾ ਲੈ ਤਾਂ ਉਹ ਖਾ ਲੂ ਨਹੀਂ ਨਹੀਂ ਖਾਂਦਾ ਆਹ ਗੱਲ ਸਮਝ 'ਚ ਆਉਣੀ ਥੋੜ੍ਹੀ ਜਿਹੀ ਔਖੀ ਹੈ ਆਪ ਵਜ਼ੀਰਾਬਾਦ ਫਿਰਦੇ ਨੇ ਲਟਬੌਰੀ ਜੀ ਬਿਰਤੀ ਹੈ ਨਾ ਅੜਸਟਾ ਜਿਹਾ ਸਿਰ ਦੇ ਉੱਤੇ ਬੰਨਿਆ ਹੋਇਆ ਹੈ ਕੱਪੜਾ ਨਾ ਕੋਈ ਭੇਖ ਬਣਾਇਆ ਹੋਇਆ ਐਵੇਂ ਸਿੱਧੇ ਸਾਦੀ ਜੀ ਡਰੈਸ ਹੈ ਮੌਜ ਵਿੱਚ ਆਇਆ ਕੀ ਦੇਖਿਆ ਵੀ ਇੱਕ ਪੁੰਨਾ ਦੀ ਰੂਹ ਇੱਕ ਰੂਹ ਆਈ ਹੈ ਉਹਦੇ ਪਿਛਲੇ ਬੜੇ ਜ਼ਬਰਦਸਤ ਪੁੰਨ ਨੇ ਲੇਕਿਨ ਖਾਤੇ 'ਚ ਗਿਰ ਗਈ ਉਹ ਅੰਨੇ ਖੂਹ 'ਚ ਗਿਰ ਗਈ ਅਤੇ ਇਸ ਵੇਲੇ ਉਹ ਆਪਣਾ ਸਰੀਰ ਵੇਚ ਰਹੀ ਹੈ ਬੇਸਵਾ ਬਣ ਕੇ ਮਹਾਤਮਾ ਦੇ ਮਨ 'ਚ ਤਰਸ ਆਇਆ ਬਾਜ਼ਾਰ ਬਾਜ਼ਾਰ ਤੁਰੇ ਜਾਂਦੇ ਨੇ ਨੌਜਵਾਨ ਨੇ 20-22 ਸਾਲ ਦੀ ਉਮਰ ਹੈ ਅਜੇ ਦਾੜਾ ਭੋਰਾ ਭੋਰਾ ਬਾਹਰ ਆਉਣ ਲੱਗਿਆ ਅਤੇ ਉਸੇ ਘਰ ਦੇ ਅੱਗੇ ਜਾ ਕੇ ਖੜ੍ਹੇ ਹੋ ਗਏ ਖਿੜਕੀ 'ਚ ਝਾਕਣ ਲੱਗ ਗਏ ਇਹ ਬਾਹਰ ਨੂੰ ਦੇਖਦੀ ਹੈ ਦਰਵਾਜ਼ੇ ਵੱਲ ਨੂੰ ਵੀ ਕੋਈ ਗਾਹਕ ਆਵੇ ਸਰੀਰ ਮੁੱਲ ਵੇਚਾਂ ਉਸ ਨੂੰ ਲੇਕਿਨ ਇਹ ਮਹਾਂਪੁਰਸ਼ ਛੋਟੀ ਉਮਰ ਦੇ ਅੰਦਰ ਖਿੜਕੀ ਵਿੱਚ ਜਾ ਕੇ ਦੇਖਣ ਲੱਗ ਗਏ ਖਿੜਕੀ ਦੇ ਰਹਿ ਇਹਦੀ ਵੀ ਨਿਗਾਹ ਪਈ ਨਿਗਾਹ ਪੈਣ ਦੀ ਦੇਰ ਹੈ ਇਸ ਤਰ੍ਹਾਂ ਦੀਆਂ ਅੱਖਾਂ ਕਦੇ ਦੇਖੀਆਂ ਹੀ ਨਹੀਂ ਸੀ ਪਹਿਲਾਂ ਉਹ ਅੱਖਾਂ ਹੋਰ ਸੀ ਜਿਹੜੀਆਂ ਇਹਨੂੰ ਲਲਚਾਈਆਂ ਹੋਈਆਂ ਦੇਖਦੀਆਂ ਅੱਜ ਕੀ ਦੇਖਦੀ ਹੈ ਵੀ ਐਸੀ ਅੱਖ ਮੇਰੇ ਉੱਤੇ ਵੀ ਤਰਸ ਨਾਲ ਝਾਕ ਰਹੀ ਹੈ ਇਹਦੀ ਵੀ ਨਿਗਾਹ ਚਲੀ ਗਈ ਨਿਗਾਹ ਪੈਂਦੀ ਸਾਰ ਦ੍ਰਿਸ਼ਟੀ ਪੈਂਦੀ ਸਾਰ ਇਹਦੇ ਸਰੀਰ ਵਿੱਚ ਥਰ ਥਰਾਹਟ ਹੋਈ ਕੰਬਣੀ ਆਈ ਪਹਿਲੀ ਵਾਰੀ ਦੇਖਿਆ ਵੀ ਮੇਰੇ ਵਿੱਚ ਕੁਛ ਜਿਉਂਦੀ ਚੀਜ਼ ਪ੍ਰਵੇਸ਼ ਕਰ ਰਹੀ ਹੈ ਤੇ ਨਾਲ ਦੀ ਨਾਲ ਦੇਖਿਆ ਵੀ ਕੁਛ ਗੁਣਗੁਣਾ ਰਹੇ ਨੇ ਆਵਾਜ਼ ਸਮਝਣ ਦੀ ਕੋਸ਼ਿਸ਼ ਕਰੀ ਧਿਆਨ ਦਿੱਤਾ
ਤਾਂ ਆਵਾਜ਼ ਆਈ ਇਸ ਤਰ੍ਹਾਂ ਦੇ ਨਾਲ,
ਤੇਰਾ ਜਨਮ ਅਮੋਲਕ ਹੀਰਾ ਕੌਡੀਆਂ ਦੇ ਪਾਜਾਂ
ਤੱਕਦੀ ਹੈ ਵੀ ਮੇਰਾ ਹੈ, ਮੇਰਾ ਜਨਮ ਜਾ ਰਿਹਾ। ਪੁਰਾਣੇ ਸੰਸਕਾਰਾਂ ਨੇ ਹੁਲਾਰਾ ਮਾਰਿਆ, ਉਹ ਪੁੰਨ ਕਰਮ ਜੋ ਪਿਛਲੇ ਜਨਮ ਦੇ ਕੀਤੇ ਹੋਏ ਸੀ ਉਹਨਾਂ ਨੇ ਸਰੀਰ ਦੇ ਅੰਦਰ ਥਰ ਥਰਾਹਟ ਪੈਦਾ ਕਰ ਦਿੱਤੀ, ਦਿਮਾਗ ਦੇ ਵਿੱਚ ਗੱਲ ਪਹੁੰਚ ਗਈ, ਭਾਗ ਜਾਗ ਪਏ, ਮਹਾਤਮਾ ਆਪਣੀ ਮੌਜ ਦੇ ਵਿੱਚ ਤੁਰ ਗਏ, ਲਟਕ ਲਾ ਗਏ ਗੱਲ ਨਾਲੇ। ਇਹਦੇ ਮਨ ਵਿੱਚ ਆਇਆ, ਮਨਾ ਐਡੀ ਮਾੜੀ ਮੈਂ, ਇਹੋ ਜਿਹਾ ਸੋਹਣਾ ਤਾਂ ਮੈਂ ਅੱਜ ਤੱਕ ਨਹੀਂ ਕੋਈ ਦੇਖਿਆ, ਇਹਦੇ ਨੇਤਰਾਂ ਚ ਕਿੰਨਾ ਦਰਦ ਸੀ ਮੇਰੇ ਵਾਸਤੇ, ਕਿੰਨਾ ਇਹਦੇ ਅੰਦਰ ਤਰਸ ਸੀ ਇਹਦੀ ਬੋਲੀ ਦੇ ਵਿੱਚ ਮੇਰੇ ਵਾਸਤੇ। ਹੋਵੇ ਨਾ ਤਾਂ ਕੋਈ ਸਾਧੂ ਹੋਣਾ, ਕੋਈ ਫਕੀਰ ਹੋਣਾ, ਕੋਈ ਦਰਵੇਸ਼ ਹੋਣਾ, ਮਨਾ ਹੁਣ ਨਾ ਖੁੰਜ। ਇੱਕ ਥਾਲ ਲਿਆ, ਚਾਂਦੀ ਦੇ ਰੁਪਈਆਂ ਨਾਲ ਭਰ ਲਿਆ, ਕੱਪੜੇ ਨਾਲ ਢੱਕ ਲਿਆ, ਦੌੜੀ ਬਾਜ਼ਾਰ ਦੇ ਅੰਦਰ, ਦੇਖਦੀ ਹੈ ਨਿਗਾਹ ਚ ਵੀ ਨਿਗਾਹ ਤੋਂ ਓਹਲੇ ਨਾ ਹੋ ਜਾਵੇ ਕਿਤੇ, ਦੌੜੀ ਜਾਂਦੀ ਹੈ। ਪਰ ਲੋਕ ਹੈਰਾਨ ਹੋ ਗਏ ਵੀ ਆਹ ਕੀ ਹੋ ਗਿਆ, ਬੇਸ਼ਵਾ ਥਾਲ ਚੱਕੀ ਜਾਂਦੀ ਹੈ ਤੇ ਬੜੀ ਕਾਹਲੀ ਨਾਲ ਜਾਂਦੀ ਹੈ, ਪੈਸੇ ਤਾਂ ਲੋਕ ਇਹਦੇ ਘਰ ਦੇ ਕੇ ਆਉਂਦੇ ਆ, ਅੱਜ ਕੌਣ ਮਿਲ ਗਿਆ ਜਿਹਨੂੰ ਇਹ ਪੈਸੇ ਦੇਣ ਜਾ ਰਹੀ ਹੈ? ਇਹ ਤਾਂ ਉਲਟਾ ਹਿਸਾਬ ਹੋ ਗਿਆ, ਕੋਈ ਕਿਉਰੈਸਿਟੀ ਵੱਧ ਗਈ ਸਾਰਿਆਂ ਦੇ ਅੰਦਰ, ਜਾਣਨ ਦੀ ਲਾਲਸਾ ਵਧ ਗਈ, ਜਾ ਕੇ ਨੌਜਵਾਨ ਨੂੰ ਘੇਰ ਲਿਆ। ਕਹਿੰਦੀ ਐ ਨੌਜਵਾਨ, ਮੈਂ ਬੇਸ਼ਵਾ, ਸਾਡੇ ਅੰਦਰ ਪਿਆਰ ਦੀ ਕੋਈ ਅੰਸ ਨਹੀਂ ਹੁੰਦੀ, ਹਰ ਗੱਲ ਸਾਡੀ ਪੈਸੇ ਨਾਲ ਹੁੰਦੀ ਹੈ, ਹਰ ਗੱਲ ਸਾਡਾ ਡਰਾਮਾ ਹੁੰਦਾ, ਮੂੰਹ ਦੇ ਮਿੱਠੇ ਬੋਲ ਸਾਰਾ ਇੱਕ ਧੋਖਾ ਹੁੰਦਾ, ਫਰੇਬ ਹੁੰਦਾ। ਪਰ ਅੱਜ ਮੇਰੇ ਅੰਦਰ ਕੁਛ ਐਸਾ ਹੋਇਆ ਕਿ ਜਿਹਨੂੰ ਲੋਕ ਪਿਆਰ ਕਹਿੰਦੇ ਨੇ ਉਹ ਮੇਰੇ ਹਿਰਦੇ ਚੋਂ ਜਾਗ ਪਿਆ, ਤੇ ਮੈਨੂੰ ਅੱਜ ਤੂੰ ਸਾਰੀ ਦੁਨੀਆਂ ਤੋਂ ਸੋਹਣਾ ਬੰਦਾ ਲੱਗਦਾ, ਤੇ ਮੇਰਾ ਜੀ ਕਰਦਾ ਕਿ ਮੈਂ ਤੇਰੇ ਚਰਨਾਂ ਦੇ ਸਦਾ ਵਾਸਤੇ ਟੈ ਪਵਾਂ, ਦਾਸੀ ਬਣ ਜਾਣ ਤੇਰੇ, ਕਿਰਪਾ ਕਰ, ਮੇਰੇ ਕੋਲ ਹੋਰ ਤਾਂ ਕੁਛ ਨਹੀਂ ਇਸ ਵੇਲੇ ਤੈਨੂੰ ਦੇਣ, ਮੇਰੇ ਨੇੜੇ ਨਾ ਲੱਗੀ, ਮੇਰਾ ਸਰੀਰ ਪਾਪਾਂ ਦੇ ਨਾਲ ਅਪਵਿੱਤਰ ਹੋਇਆ ਪਿਆ, ਆਹ ਕੁਛ ਰਾਸ ਹੈ ਇਹ ਤੂੰ ਲੈ। ਬਾਬਾ ਜੀ ਕਹਿਣ ਲੱਗੇ, ਬੀਬਾ ਮਾਇਆ ਦੀ ਤਾਂ ਸਾਨੂੰ ਲੋੜ ਨਹੀਂ ਹੈ, ਨਾਲੇ ਇਹ ਮਾਇਆ ਜਿਹੜੀ ਹੈ ਇਹ ਤਾਂ ਖੋਟੀ ਮਾਇਆ, ਮਾੜੀ ਮਾਇਆ, ਗੰਦੀ ਹੈ, ਤਾਂ ਇਹ ਮਾਇਆ ਨਹੀਂ ਸਾਨ ਲੋ, ਮਾਇਆ ਲਵਾਂਗੇ ਪਰ ਹੁਣ ਨਹੀਂ ਲੈਣੀ, ਫਿਰ ਲਵਾਂਗੇ ਆ, ਫਿਰ ਹੁਣ ਅਸੀਂ ਰਹਿਣਾ ਵੀ ਨਹੀਂ, ਫਿਰ ਤੇਰੇ ਕੋਲ ਆ ਕੇ ਰਹਾਂਗੇ ਵੀ ਅਸੀਂ। ਕਹੀ ਮਹਾਤਮਾ ਫੇਰ ਕਦ ਮੇਲੇ ਹੁੰਦੇ ਨੇ ਵਿਛੜਿਆਂ ਦੇ, ਫਿਰ ਤਾਂ ਬੜਾ ਮੁਸ਼ਕਿਲ ਹੋ ਜਾਂਦਾ, ਤੁਸੀਂ ਰਮਤੇ ਸਾਧੂ ਹੋ, ਪਹਿਲੀ ਵਾਰੀ ਤੁਹਾਨੂੰ ਮੈਂ ਦੇਖਿਆ, ਫੇਰ ਕੀ ਪਤਾ ਜ਼ਿੰਦਗੀ ਚ ਮਿਲਾਪ ਹੋਵੇ ਨਾ ਹੋਵੇ, ਕੋਈ ਮੈਨੂੰ ਯੋਗਤ ਦੱਸ ਜਾ ਜਿਹਦੇ ਨਾਲ ਆਹ ਜਿਹੜਾ ਮੇਰੇ ਅੰਦਰ ਸਵਾਦ ਪੈਦਾ ਹੋਇਆ, ਰਸ ਪੈਦਾ ਹੋਇਆ, ਮੇਰੇ ਅੰਦਰ ਕੋਈ ਜ਼ਿੰਦਗੀ ਰੁਮਕੀ ਹੈ, ਤੇ ਮੈਨੂੰ ਐਂ ਲੱਗਦਾ ਕਿ ਅੱਜ ਮੈਂ ਜਿਉਂਦੀ ਹੋਈ ਹਾਂ, ਆਹ ਰਸ ਨਾ ਮੇਰਾ ਜਾਂਦਾ ਰਹੇ, ਇਹ ਖਿੱਚ ਜਿਹੜੀ ਮੇਰੇ ਮਨ ਵਿੱਚ ਹੈ ਇਹ ਬਣੀ ਰਹੇ। ਕਹਿੰਦੇ ਬੀਬਾ ਫਿਰ ਬੈਠ ਸਾਹਮਣੇ, ਕਹਿੰਦੇ ਕਹਿ ਅੱਲਾ, ਤਿੰਨ ਵਾਰੀ ਕਹਾਤਾ, ਕਹਿੰਦੇ ਹੁਣ ਹਟੀ ਨਾ ਕਹਿਣ, ਉਹ ਘਰ ਚ ਨਾ ਜਾਈ ਜਿਹਦੇ ਚ ਪਾਪਾਂ ਦਾ ਭੰਡਾਰਾ ਜਮ੍ਹਾਂ ਹੋਇਆ ਹੋਇਆ, ਵੇਚਦੇ ਵੇਚ ਕੇ ਲੁਟਾ ਦੇ ਸਭ, ਜਿੰਨੀ ਦੌਲਤ ਹੈ ਸਭ ਲੁਟਾ ਦੇ, ਬਾਹਰ ਖੇਤ ਵਿੱਚ ਥਾਂ ਲੈ ਲੈ, ਉੱਥੇ ਝੁੰਗੀ ਪਾ ਲੈ, ਉਹਦੇ ਚ ਬਹਿ ਜਾ, ਬੈਠ ਕੇ ਅੱਲਾ ਅੱਲਾ ਕਰੀ ਜਾ। ਸਾਰੇ ਸ਼ਹਿਰ ਚ ਰੌਲਾ ਪੈ ਗਿਆ, ਘਰ ਚ ਨਹੀਂ ਬੜੀ ਬੋਲੀ ਕਰਤੀ ਵੀ ਕਿਸੇ ਨੇ ਮੇਰਾ ਘਰ ਲੈਣਾ, ਮੈਂ ਵੇਚਦੀ ਹਾਂ, ਸਭ ਚੀਜ਼ਾਂ ਕੱਢ ਲਿਆਈ, ਢੇਰ ਲਾ ਤਾ, ਲੈ ਜਾਓ ਲੋੜਵੰਦ ਜਿਹਨੂੰ ਲੋੜ ਹੈ ਚੱਕ ਲਓ ਜਿਹੜਾ ਕੁਛ ਚੱਕਣਾ, ਘਰ ਖਾਲੀ ਕਰ ਦਿੱਤਾ, ਘਰ ਵੇਚ ਦਿੱਤਾ, ਥਾਂ ਲੈ ਲਿਆ ਥੋੜਾ ਜਿਹਾ, ਮਿਹਨਤ ਕਰਨੀ ਸ਼ੁਰੂ ਕਰ ਦਿੱਤੀ, ਝੌਂਪੜੀ ਬਣਾ ਲਈ, ਰਹਿਣ ਲੱਗ ਗਈ ਉਹਦੇ ਚ, ਸਾਰਾ ਦਿਨ ਅੱਲਾ ਅੱਲਾ ਅੱਲਾ। ਹੈਰਾਨ ਹੋ ਗਏ ਜਿਹੜੇ ਕਾਮੀ ਪੁਰਸ਼ ਸੀ ਵੀ ਆਹ ਕੀ ਹੋ ਗਿਆ, ਕਹਿੰਦੇ ਇੱਕ ਮੁੰਡਾ ਲੰਘਿਆ ਇੱਥੋਂ 20-22 ਸਾਲ ਦਾ, ਪਤਾ ਨਹੀਂ ਉਹਨੇ ਕੀ ਜਾਦੂ ਕਰਤਾ ਇਸ ਦੇ ਉੱਤੇ, ਇਹ ਤਾਂ ਸਭ ਕੁਝ ਛੱਡ ਕੇ ਆਹੀ ਗੱਲ ਕਰਦੀ ਹੈ। ਲੰਗਰ ਆ ਗਿਆ, ਪ੍ਰਸ਼ਾਦਾ ਆ ਗਿਆ, ਕਿਸੇ ਨੇ ਕਿਹਾ ਇਹਨੂੰ ਖਾਣ ਨੂੰ ਤਾਂ ਦੋ ਕੁਛ, ਲੰਗਰ ਬਣਨਾ ਸ਼ੁਰੂ ਹੋ ਗਿਆ, ਜਿੰਨੇ ਆਏ ਕਹਿੰਦੇ ਕਹੋ ਰਾਮ ਵਾਲਾ ਰਾਮ ਕਹੋ, ਅੱਲਾ ਵਾਲਾ ਅੱਲਾ ਕਹੋ, ਬਹਿ ਜਾਓ ਪ੍ਰਸ਼ਾਦਾ ਤਿਆਰ ਕਰਦੇ ਹਾਂ, ਪੰਗਤਾਂ ਲਾਉਂਦੇ ਹਾਂ, ਕਿਉਂਕਿ ਉਹ ਕਹਿ ਗਿਆ ਬਈ ਵੰਡ ਕੇ ਖਾਈ ਜੋ ਕੁਛ ਤੇਰੇ ਕੋਲ ਆ। ਸਮਾਂ ਲੰਘ ਗਿਆ, ਮਸ਼ਹੂਰ ਹੋ ਗਿਆ ਕਿ ਵਜ਼ੀਰਾਬਾਦ ਦੇ ਅੰਦਰ ਇੱਕ ਐਸੀ ਬੀਬੀ ਹੈ, ਗਨਕਾ ਦੀ ਤਾਂ ਕਹਾਣੀ ਸੁਣਦੇ ਹੁੰਦੇ ਸੀ, ਉਹ ਪ੍ਰਤੱਖ ਫੇਰ ਦੁਬਾਰਾ ਆ ਕੇ ਪ੍ਰਗਟ ਹੋ ਗਈ, ਬੇਅੰਤ ਉਹਦੀ ਸੰਗਤ ਬਣ ਗਈ। ਬਾਬਾ ਜੀ ਵੱਡੀ ਉਮਰ ਚ ਪਤਾ ਲੱਗਿਆ, ਖਿੱਚ ਪਈ, ਦੁਬਾਰਾ ਗਏ, ਕਹਿੰਦੇ ਬੀਬਾ ਲਿਆ ਹੁਣ ਜਿਹੜਾ ਕੁਛ ਦੇਣਾ ਅਸੀਂ ਦੇਵਾਂਗੇ। ਸੋ ਮੈਲ ਖੋਈ ਕੋਟ ਅੱਗ ਹਾਰੇ, ਕਿੰਨੀ ਕੁ ਸੰਗਤ ਹੋਈ, ਇੱਕ ਬਚਨ ਹੋਇਆ, ਜਿਸ ਕਾ ਅੰਤਰ ਵਸਾ ਨਿਰੰਕਾਰ ਤਿਸ ਕੀ ਸੀਖ ਤਰ੍ਹਾਂ ਸੰਸਾਰ। ਫੋਕੀ ਰਾਈਫਲ ਚਾਹੇ ਸਾਲ ਭਰ ਚਲਾਈ ਜਾਓ, ਜ਼ਖਮੀ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਮਾੜਾ ਜਿਹਾ ਕੰਨ ਤਾਂ ਬੋਲੇ ਹੋ ਜਾਣਗੇ। ਭਰੀ ਹੋਈ ਰਾਈਫਲ ਇੱਕੋ ਵਾਰੀ ਚਲਾ ਦੋ, ਉਸੇ ਵੇਲੇ ਘਾਇਲ ਹੋ ਜਾਏਗਾ। ਦੋ ਵਚਨੇ ਕੀਤੇ ਨੇ ਕਿਉਂਕਿ ਨਿਰੰਕਾਰ ਵਸਦਾ ਸੀ। ਹਰ ਵਚਨ ਦੇ ਵਿੱਚ ਤਾਕਤ ਹੁੰਦੀ ਹੈ, ਫੋਕੇ ਵਚਨ ਹੋਰ ਹੁੰਦੇ ਨੇ, ਭਰੇ ਹੋਏ ਵਚਨਾਂ ਦੀ ਅੰਦਰ ਹੋਰ ਤਾਕਤ ਹੁੰਦੀ ਹੈ। ਮਹਾਤਮਾ ਇੱਕ ਵਾਰੀ ਕਹਿ ਦੇਵੇ ਭਾਈ ਸ਼ਰਾਬ ਨਾ ਪੀ, ਦੂਜੇ ਲੋਕ ਚਾਹੇ ਕਿੱਡੇ ਕਿੱਡੇ ਉਪਦੇਸ਼ ਦੇਈ ਜਾਣ, ਨਹੀਂ ਮੰਨਦਾ, ਮਹਾਤਮਾ ਦਾ ਇੱਕ ਵਾਰੀ ਕਿਹਾ ਮੰਨ ਲੈਂਦਾ। ਸੋ ਕਹਿੰਦੇ ਮਹਿਮਾ ਨਹੀਂ ਦੱਸੀ ਜਾਂਦੀ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗਰੇ ਨਿਰਮਲ ਪਏ ਕੀਤਾ। ਸੋ ਐਸੇ ਮਹਾਤਮਾ ਹੋਏ, ਇਕਾਂਤਵਾਸ ਕਰਦੇ ਸੀ, ਸਾਰਾ ਕਰਿਆ ਨਾ ਕੋਈ। ਬਾਬਾ ਵੀਰ ਸਿੰਘ ਜੀ ਫੌਜ ਵਿੱਚ ਰਸਾਲੇ ਵਿੱਚ ਸੀਗੇ, ਇਸ ਵਾਰ ਭਜਨ ਬੰਦਗੀ ਬਹੁਤ ਕਰਦੇ ਸੀ, ਹਰ ਵਕਤ ਨਾਮ ਜਪਦੇ ਰਹਿੰਦੇ ਸੀ। ਨੌਂ ਕਟਾ ਲਿਆ, ਬਾਬਾ ਜੀ ਕੋਲ ਚਲੇ ਗਏ, ਉਹਨਾਂ ਨੇ ਸਾਰੇ ਤਾਂ ਪੈਸੇ ਦੇ ਤੇ, ਨੌਕਰੀ ਦੇ ਨਾਲ ਘੋੜਾ ਆਪਣਾ ਹੁੰਦਾ, ਘੋੜਾ ਦੇ ਦਿੱਤਾ, ਸਾਰਾ ਸਮਾਨ ਦੇ ਤਾ, ਬਿਸਤਰਾ ਦੇ ਤਾ, ਬਾਬਾ ਜੀ ਘੋੜੇ ਤੇ ਲੱਦ ਕੇ ਬਾਬਾ ਜੀ ਕੋਲ ਚਲੇ ਗਏ। ਬਾਬਾ ਪਾਤਸ਼ਾਹ ਕੋਲ ਮਸਤਕ ਦੇਖਿਆ, ਜਾ ਕੇ ਨਮਸਕਾਰ ਕਰੀ, ਮਹਾਂਪੁਰਸ਼ਾਂ ਨੇ ਮਸਤਕ ਦੇਖ ਲਿਆ ਵੀ ਇਹ ਤਾਂ ਸਾਡੀ ਉਹ ਵਿਛੜੀ ਹੋਈ ਰੂਹ ਹੈ, ਪਿਛਲੀ ਸਤਸੰਗੀ ਹੈ, ਤਾਂ ਇਸ ਰੂਪ ਦੇ ਅੰਦਰ ਕੀ ਨਾਂ ਹੈ ਭਾਈ ਤੇਰਾ? ਕਹਿੰਦੇ ਮਹਾਰਾਜ ਵੀਰ ਸਿੰਘ ਹੈ। ਵੀਰ ਸਿਆਂ ਆਹ ਲਗਾ ਤੁਗਾ ਜਾ ਜਿਹੜਾ ਨਾ ਇਹ ਛੱਡ ਦੇ, ਇਹਦੇ ਫੇਰ ਆ ਸਾਡੇ ਕੋਲ। ਘਰ ਚਲੇ ਗਏ, ਜਾ ਕੇ ਘੋੜਾ ਦੇ ਦਿੱਤਾ, ਪੈਸੇ ਦੇ ਦਿੱਤੇ, ਭਜਨ ਕਰੀ ਜਾਇਆ ਕਰਨ ਦੇ ਨਾਲ। ਭਾਈ ਭਰਾ ਕਹਿਣ ਕੰਮ ਕਰ, ਕਹਿੰਦੇ ਮੈਂ ਇੰਨੇ ਪੈਸੇ ਦੇ ਤੇ, ਹੁਣ ਮੈਨੂੰ ਭਜਨ ਵੀ ਕਰ ਲੈਣ ਦੋ। ਮੀਂਹ ਨਾ ਪਿਆ, ਬਾਰਿਸ਼ ਹੋਈ ਨਾ, ਭਰਾ ਕਹਿਣ ਲੱਗੇ ਤੂੰ ਭਜਨ ਕਰੀ ਜਾਂਦਾ, ਸਾਡੀਆਂ ਤਾਂ ਫਸਲਾਂ ਖਰਾਬ ਹੋ ਗਈਆਂ, ਸਾਰੀਆਂ ਸੁੱਕੀਆਂ, ਕਾਲ ਪਿਆ ਹੋਇਆ, ਜਾ ਜਾ ਕੇ ਟਿੰਡਾਂ ਲੈ ਕੇ ਆ, ਟਿੰਡਾਂ ਲਿਆ, ਖੂਹ ਦੇ ਵਿੱਚ ਪਾਵਾਂਗੇ, ਮਿੱਟੀ ਦੀਆਂ ਟਿੰਡਾਂ ਹੁੰਦੀਆਂ ਉਹਨਾਂ ਦਿਨਾਂ 'ਚ, ਬਈ ਹਲਟ ਜੋੜਾਂਗੇ ਤੇ ਫੇਰ ਆਪਣੀ ਖੇਤੀ ਸਿੰਜਾਂਗੇ। ਪੈਸੇ ਦੇ ਤੇ ਨਾਲ ਦੇ ਪਿੰਡ ਚਲੇ ਗਏ, ਉੱਥੇ ਜੋ ਟਿੰਡਾਂ ਬਣਾਉਂਦਾ ਸੀ ਘੁਮਿਆਰ, ਉਹ ਪਹੁੰਚਿਆ ਹੋਇਆ ਪੁਰਸ਼ ਸੀ, ਮਹਾਂਪੁਰਸ਼ ਸੀ, ਉੱਚੀ ਦ੍ਰਿਸ਼ਟੀ ਸੀ ਉਸਦੀ। ਇਹ ਜ਼ਰੂਰੀ ਨਹੀਂ ਹੁੰਦਾ ਵੀ ਕਿਸੇ ਡੇਰੇ ਵਿੱਚ ਬੈਠਾ ਹੀ ਸੰਤ ਹੁੰਦਾ। ਬਾਬਾ ਜੀਤ ਸਿੰਘ ਘਰ 'ਚ ਰਹੇ, ਕਿਸੇ ਨੂੰ ਪਤਾ ਹੀ ਨਹੀਂ ਸੀ ਪਹਿਲਾਂ ਖੇਤੀ ਕਰਦੇ ਹੁੰਦੇ। ਜਦ ਪਤਾ ਲੱਗ ਗਿਆ ਵੀ ਇਹ ਬਹੁਤ ਉੱਚੇ ਸਾਧੂ ਨੇ, ਫੇਰ ਵੀ ਮੈਂ ਦੇਖੇ ਘੁੰਡੀਆਂ ਹੀ ਕੁੱਟੀ ਜਾਂਦੇ ਹੁੰਦੇ, ਹੱਥੀਂ ਕੰਮ ਕਰਦੇ ਸੀ। ਉਹਨੇ ਦੇਖ ਲਿਆ ਕੋਈ ਵੀ ਇਹ ਤਾਂ ਪਿਛਲੇ ਜਨਮਾਂ ਦਾ ਬੜੀ ਪੁਰਸ਼ ਆ ਗਿਆ, ਕਿਵੇਂ ਆਇਆ ਭਾਈ ਤੂੰ? ਕਹਿੰਦੇ ਮੈਂ ਟਿੰਡਾਂ ਲੈਣੀਆਂ। ਕਹਿੰਦੇ ਤੈਨੂੰ ਟਿੰਡਾਂ ਦੀ ਕੀ ਲੋੜ ਹੈ, ਤੂੰ ਇਸ ਕੰਮ ਵਾਸਤੇ ਨਹੀਂ ਸੰਸਾਰ ਤੇ ਆਇਆ, ਤੇਰੇ ਕੋਲ ਤਾਂ ਇੰਨੇ ਭੰਡਾਰੇ ਕਿ ਤੂੰ ਸਾਰੀ ਦੁਨੀਆਂ ਦਾ ਪੇਟ ਭਰ ਸਕਦਾ, ਸਾਰੀ ਦੁਨੀਆਂ ਰੱਜ ਸਕਦੀ ਹੈ ਤੇਰੀ ਬਦੌਲਤ, ਤੈਨੂੰ ਪਤਾ ਨਹੀਂ ਅਜੇ, ਜਾ ਇੱਕ ਟਿੰਡ ਲੈ ਜਾ, ਤੈਂ ਟਿੰਡਾਂ ਕੀ ਕਰਨੀ ਹੈ, ਆ ਤੇਰੀ ਟਿੰਡੇ ਮੀਂਹ ਪਵਾ ਦੂ। ਵਾਪਸ ਆ ਗਏ, ਭਰਾ ਵੇਖਦੇ ਨੇ ਵੀ ਹਲਟ ਦੇ ਉੱਤੇ ਟਿੰਡਾਂ ਲਾਉਣੀਆਂ, ਬੈਟ ਦੇ ਉੱਤੇ ਇੱਕ ਟਿੰਡ ਚੱਕੀ ਆਉਂਦੇ ਨੇ, ਇੱਕ ਭਾਂਡਾ ਮਿੱਟੀ ਦਾ। ਕਹਿਣ ਲੱਗੇ ਵੀ ਤੂੰ ਤਾਂ ਟਿੰਡਾਂ ਨਾ ਲਿਆ। ਕਹਿੰਦੇ ਕੀ ਕਰਨੀਆਂ ਨੇ? ਕਹਿੰਦੇ ਮੀਂਹ ਨਹੀਂ ਪਿਆ, ਫਸਲਾਂ ਜਾਂਦੀਆਂ ਰਹਿਣਗੀਆਂ। ਕਹਿੰਦਾ ਮੀਂਹ ਤਾਂ ਪੈ ਜੂ, ਮੀਂਹ ਪੈਣ ਨੂੰ ਕੋਈ ਔਖੀ ਬਾਤ ਨਹੀਂ ਹੈ। ਪਿੰਡ ਵਾਲਿਆਂ ਨੇ ਸੁਣਿਆ, ਪੰਚਾਇਤ ਇਕੱਠੀ ਹੋ ਕੇ ਆ ਗਈ, ਕਹਿੰਦੇ ਬਾਬਾ ਵੀਰ ਸਿਆਂ ਤੂੰ ਦਿਨ ਰਾਤ ਅੱਖਾਂ ਮੀਚ ਕੇ ਬੈਠਾ ਰਹਿਣਾ, ਸਾਨੂੰ ਬਖਸ਼ੋ, ਅਸੀਂ ਮਰ ਰਹੇ ਹਾਂ, ਉੱਜੜ ਰਹੇ ਹਾਂ, ਤੇ ਅਸੀਂ ਸੁਣਿਆ ਵੀ ਸੰਤ ਪਰਉਪਕਾਰੀ ਹੁੰਦੇ ਨੇ, ਤੂੰ ਪਰਉਪਕਾਰ ਕਰਦੇ। ਜਦ ਬਹੁਤ ਇਹ ਕਿਹਾ, ਕਹਿੰਦੇ ਐਂ ਕਰੋ ਫਿਰ ਟਿੰਡ ਆ ਕੰਧ ਦੇ ਉੱਤੇ ਰੱਖ ਦਿਓ, ਜਿੰਨਾ ਮੀਂਹ ਤੁਹਾਨੂੰ ਚਾਹੀਦਾ ਪਵਾ ਲਓ। ਟਿੰਡ ਰੱਖਤੀ ਕੰਧ ਦੇ ਉੱਤੇ, ਮੀਂਹ ਪੈਣ ਲੱਗ ਗਿਆ, ਪਾਣੀ ਚੱਲ ਪਿਆ, ਬੰਨੇ ਟੁੱਟਣ ਲੱਗ ਗਏ, ਨੱਠ ਕੇ ਆਏ ਸਾਰੇ। ਕਹਿੰਦੇ ਵੀਰ ਸਿੰਘਾ ਹਟ ਜਾਂਗੇ ਜੇ ਮੀਂਹ ਨਾ ਹਟਿਆ, ਤਾਂ ਬਹੁਤ ਮੋਹਲੇ ਧਰ ਪੈ ਰਿਹਾ। ਕਹਿੰਦੇ ਟਿੰਡ ਲੈ ਆਓ ਅੰਦਰ, ਟਿੰਡ ਚੁੱਕੀ ਅੰਦਰ ਆ ਗਈ, ਉਸੇ ਵੇਲੇ ਮੀਂਹ ਹਟ ਜਾਂਦਾ। ਉਸ ਵੇਲੇ ਆਪਦਾ ਮਨ ਹਰ ਵਕਤ ਵਿਰਕਤ ਤੇ ਉਦਾਸ ਰਹਿੰਦਾ ਸੀ। ਸਾਧੂ ਆ ਗਏ ਪਿੰਡ ਦੇ ਅੰਦਰ, ਸਰਦੀ ਦਾ ਮਹੀਨਾ, ਕਣੀਆਂ ਪੈ ਰਹੀਆਂ, ਸਾਧੂ ਠਰ ਰਹੇ ਨੇ, ਲੱਕੜੀਆਂ ਸਭ ਗਿੱਲੀਆਂ ਹੋ ਗਈਆਂ ਤੇ ਉਹਨਾਂ ਦੇ ਸਾਧੂ ਕਹਿੰਦੇ ਆ ਇਹ ਪਿੰਡ ਵਾਲੇ ਉਹ ਸਾਨੂੰ ਲੱਕੜ ਦੋ, ਰਾਤ ਕੱਟਣੀ ਆ, ਅਸੀਂ ਪੋਹਦੀ ਰਾਤ। ਬਾਬਾ ਵੀਰ ਸਿੰਘ ਦੇ ਕੰਨ ਚ ਆਵਾਜ਼ ਪਈ, ਮਾਂ ਬਾਹਰ ਗਈ ਹੋਈ ਹੈ, ਭਰਾ ਬਾਹਰ ਗਏ ਨੇ, ਚੂਲਿਆਂ ਤੋਂ ਲਾ ਲਏ ਤਖਤੇ, ਜਿੰਨੇ ਦਰਵਾਜ਼ੇ ਘਰ ਵਿੱਚ ਸੀ ਸਾਰੇ ਹੀ ਲਾ ਕੇ ਸੰਤਾਂ ਦੇ ਦੇ ਆਏ। ਕਹਿੰਦੇ ਲੈ ਇਹਦੇ ਨਾਲ ਤੁਸੀਂ ਜਾਲ ਕੇ ਕਰੋ। ਕਹਿੰਦੇ ਪ੍ਰੇਮੀਆਂ ਇਹ ਤਾਂ ਘਰ ਦੇ ਦਰਵਾਜ਼ੇ ਨੇ, ਜਾਲਣ ਵਾਲੇ ਨਹੀਂ। ਕਹਿੰਦਾ ਤੁਹਾਨੂੰ ਕੀ ਹੈ, ਤੁਸੀਂ ਆਪਣਾ ਪਾਲਾ ਹਟਾਓ, ਮਾਂ ਘਰ ਆ ਜਾਂਦੀ ਹੈ। ਕਹਿੰਦੀ ਦਰਵਾਜ਼ੇ ਕਿੱਥੇ ਗਏ? ਕਹਿੰਦੇ ਮਾਤਾ ਉਹ ਤਾਂ ਲੇਖੇ ਚ ਲੱਗ ਗਏ। ਗਾਲਾਂ ਕੱਢੀਆਂ ਮਾਂ ਨੇ, ਕਹਿੰਦੇ ਤੂੰ ਚੰਗਾ ਕਮਾਊ ਪੁੱਤ ਹੈ, ਘਰ ਦੇ ਦਰਵਾਜ਼ੇ ਵੀ ਲਾਊ ਕੌਣ ਹੋਣੇ ਨਾ ਦਰਵਾਜ਼ੇ, ਚੰਗਾ ਹੁੰਦਾ ਇਹਦੇ ਨਾਲ ਤਾਂ ਤੂੰ ਸਾਧੇ ਬਣ ਜਾਂਦਾ। ਕਹਿੰਦਾ ਮਾਂ ਸਹੀ ਕਹਿੰਦੀ ਹੈ ਗੱਲ। ਕਹਿੰਦੀ ਹਾਂ ਮੈਨੂੰ, ਪਰ ਮੁੜ ਕੇ ਮੂੰਹ ਨਾ ਦਿਖਾਏ, ਤੂੰ ਆਪਣਾ ਸਾਧ ਬਣ ਗਿਆ। ਕਹਿੰਦਾ ਅੱਛਾ ਮਾਤਾ ਜੋ ਤੇਰਾ ਹੁਕਮ ਹੈ। ਬਾਬਾ ਭਾਗ ਸਿੰਘ ਜੀ ਦੇ ਕੋਲ ਆ ਜਾਂਦਾ ਹੈ। ਬਾਬਾ ਭਾਗ ਸਿੰਘ ਜੀ ਨੇ ਗੌਰ ਨਾਲ ਦੇਖਿਆ, ਸਵਾਲ ਕਰਿਆ ਉਸਦੇ ਉੱਤੇ, ਗੁੱਜੀ ਰਮਜ ਮਾਰੀ ਜੋ ਸਾਧੂ ਸੰਤ ਇੱਕ ਦੂਏ ਤੇ ਮਾਰਦੇ ਨੇ, ਦੁਨੀਆਂ ਨਹੀਂ ਉਸ ਨੂੰ ਸਮਝ ਸਕਦੀ। ਇਸ ਤਰ੍ਹਾਂ ਦੇ ਨਾਲ ਪੁੱਛਣਾ ਕਰੀ, ਦੱਸੀ ਪਿਆਰਿਆ ਤੂੰ ਹੈ ਕੌਣ, ਕਿੱਥੋਂ ਆਇਆ ਹੈ? ਕਹਿੰਦੇ ਨੇ ਸਾਨੂੰ ਦੱਸੋ ਤੁਸੀਂ ਕਿੱਥੋਂ ਆਏ। ਸਾਡਾ ਜਵਾਬ ਕੀ ਹੈ ਵੀ ਜੀ ਮੈਂ ਫਲਾਣੇ ਪਿੰਡ ਤੋਂ ਆਇਆ, ਯੂਪੀ ਦੇ ਫਲਾਣੇ ਜ਼ਿਲ੍ਹੇ ਤੋਂ ਆਇਆ, ਦਿੱਲੀ ਤੋਂ ਆਇਆ, ਫਰੀਦਕੋਟ ਤੋਂ ਆਇਆ, ਮੇਰਾ ਨਾਂ ਫਲਾਣਾ ਸਿੰਘ ਹੈ, ਫਲਾਣਾ ਫਾਰਮ ਹੈ ਸਾਡਾ, ਫਲਾਣੇ ਥਾਂ ਤੇ ਸੜਕ ਜਾਂਦੀ ਹੈ, ਕੁਦਰਤੀ ਜਵਾਬ ਹੈ। ਲੇਕਿਨ ਮਹਾਤਮਾ ਨਹੀਂ ਪੁੱਛਿਆ, ਮਹਾਤਮਾ ਰਮਜ ਦੀ ਬਾਤ ਕਰਦੇ ਨੇ, ਜਗਿਆਸੂ ਸੀ, ਰਮਜ ਮਾਰ ਦਿੱਤੀ ਉਹਦੇ। ਸੋਚਣ ਲੱਗ ਗਏ, ਜਦ ਮੈਂ ਪਹਿਲੀ ਵਾਰੀ ਮਹਾਰਾਜ ਜੀ ਨੂੰ ਮਿਲਿਆ, ਉਮਰ ਬੜੀ ਛੋਟੀ ਸੀ, ਸਕੂਲ ਚੋਂ ਪੜ੍ਹ ਕੇ ਹਟਿਆ ਸੀ, ਰੂਹਾਨੀਅਤ ਦੀ ਕੋਈ ਗੱਲ ਨਹੀਂ ਸੀ ਸੋਝੀ, ਚਲੇ ਗਏ, ਮਨ ਚ ਆਇਆ ਜਾਓ ਵੀ ਦਰਸ਼ਨ ਕਰੀਏ। ਮਾਤਾ ਜੀ ਨਾਲ ਸੀ, ਬਾਹਰੋਂ ਆਉਂਦਿਆਂ ਨੂੰ ਮੈਂ ਦੇਖ ਲਿਆ ਵੀ ਦਰਸ਼ਨ ਕਰ ਲਏ, ਹੋ ਗਏ ਦਰਸ਼ਨ ਸੰਤਾਂ ਦੇ, ਪਰ ਸੰਤਾਂ ਦੇ ਦਰਸ਼ਨ ਐਂ ਨਹੀਂ ਹੋਇਆ ਕਰਦੇ। ਜਦ ਤੱਕ ਸੰਤ ਨਾ ਦੇਖਣ ਤੇ ਉਹਦਾ ਮਨ ਨਾ ਹੋਵੇ, ਉਹਨਾਂ ਚਿਰ ਕੋਈ ਗੱਲੇ ਨਹੀਂ ਬਣਿਆ ਕਰਦੀ। ਮਹਾਤਮਾ ਦੇ ਦਰਸ਼ਨ ਕਰਨੇ ਬੜੇ ਔਖੇ ਨੇ। ਉਹ ਮੈਨੂੰ ਖਿੱਚ ਕੇ ਲੈ ਗਈ ਅੰਦਰ। ਮਹਾਰਾਜ ਜੀ ਕਹਿੰਦੇ ਤੂੰ ਕੌਣ ਹੈ? ਆਹ ਸਵਾਲ ਮਹਾਰਾਜ ਜੀ ਨੇ ਮੇਰੇ ਤੇ ਕਰਤਾ। ਮੈਂ ਸੋਚਣ ਲੱਗ ਗਿਆ ਮੈਂ ਕੌਣ ਆ। ਸੰਗਤ ਹੱਸ ਪਈ ਸਾਰੀ, ਕਹਿੰਦੀ ਲੈ ਆਹ ਗੱਲ ਤੈਨੂੰ ਮੁੰਡਿਆ ਪੁੱਛਦੇ ਨੇ, ਮਹਾਂਪੁਰਸ਼ਾਂ ਨੇ ਪੁੱਛਿਆ ਤੂੰ ਕੌਣ ਹੈ? ਮਹਾਰਾਜ ਕਹਿੰਦੇ ਖਾਮੋਸ਼, ਚੁੱਪ ਕਰੋ। ਇੱਕ ਡੇਢ ਮਿੰਟ ਦੇ ਬਾਅਦ ਕਹਿੰਦੇ ਦੱਸਿਆ ਨਾ ਤੂੰ ਕੌਣ ਹੈ? ਮੈਂ ਕਿਹਾ ਦੱਸਦਾ ਮਹਾਰਾਜ। ਫਿਰ ਸਾਰੇ ਹੱਸ ਪਏ। ਉਹਦੇ ਬਾਅਦ ਤਿੰਨ ਮਿੰਟ ਲੰਘ ਗਏ, ਮੈਨੂੰ ਹੱਥ ਜੋੜੀ ਖੜਾ ਮੈਂ ਮੂਹਰੇ, ਕਹਿੰਦੇ ਦੱਸਿਆ ਨਾ ਕੌਣ? ਮੈਂ ਕਿਹਾ ਮੈਨੂੰ ਦੱਸਣਾ ਨਹੀਂ ਆਉਂਦਾ। ਕਹਿੰਦੇ ਕਿਵੇਂ ਨਹੀਂ ਦੱਸਣਾ ਆਉਂਦਾ? ਮੈਂ ਕਿਹਾ ਮਹਾਰਾਜ ਕੀ ਦੱਸਾਂ ਮੈਂ, ਜਿਹੜਾ ਕੁਛ ਮੈਂ ਦੱਸਣਾ ਸੀ ਉਹ ਬਾਅਦ ਵਿੱਚ ਮੈਂ ਬਾਣੀ ਚ ਪੜ ਲਿਆ ਵੀ ਐਂ ਦੱਸਦੇ ਨੇ ਮਹਾਰਾਜ।
ਕਿਤੇ ਨਾ ਕੁਲੀ ਮੇ ਆਏ ਕਿਤੇ
ਕਿਤੇ ਰੁੱਖ ਬਿਰਖਾਂ ਚੀਨੇ ਕਿਤੇ ਪਸ਼ੂ ਪਾਏ ਕਿਤੇ ਨਾਕੁਲੀ ਮੇ ਆਏ ਕਿਤੇ ਪੰਖ ਉੜੇ। ਕੀ ਕਹਿਤਾ ਮਹਾਰਾਜ ਕੀ ਦੱਸਦੇ ਨੇ? ਕਹਿੰਦੇ ਪਿਆਰਿਆ 83,99,999 ਸਰੀਰ ਤੈਨੂੰ ਪਹਿਲਾਂ ਮਿਲੇ ਨੇ ਇਸ ਤੋਂ, ਤੇ ਬੜੀ ਦੇਰ ਤੇ ਬਾਅਦ ਚਿਰੰਕਾਲੇ ਦੇ ਸਜਰੀਆ ਕਿੰਨਾ ਕੁ ਚਿਰ ਕਰੋੜ ਸਾਲ ਬਾਅਦ ਕਹਿੰਦੇ ਨਹੀਂ ਅਸੀਂ ਕਹਿ ਸਕਦੇ ਬਹੁਤ ਦੇਰ ਬਾਅਦ ਫਿਰਤ ਫਿਰਤ ਬਹੁਤ ਇਹ ਜੋ ਗਾ ਰਹੇ ਮਾਨਸ ਦੇ ਹੁਣ ਤੈਨੂੰ ਮਨੁੱਖ ਦੀ ਜੂਨੀ ਮਿਲੀ ਹੈ ਤੇਰੇ ਤਾਂ ਜਨਮ ਹਾਰ ਗਏ ਇਹੋ ਜਿਹੇ ਨਿਖਿਧ ਜੂਨੀਆਂ ਚ 24 ਲੱਖ ਕਿਸਮ ਦੀਆਂ ਜੜੀਆਂ ਬੂਟੀਆਂ ਦਰਖਤ ਤੇ ਬਿਰਸ਼ ਹੋਇਆ ਕਰਦੇ ਨੇ 4 ਲੱਖ ਕਿਸਮ ਦੇ ਸਜੀਵ ਪੱਥਰ ਨੇ 7.5 ਲੱਖ ਕਿਸਮ ਦੇ ਜੀਵ ਉਹ ਨੇ ਜਿਹੜੇ ਪੇਟ ਭਾਰ ਚੱਲਦੇ ਨੇ 7.5 ਲੱਖ ਕਿਸਮ ਦੇ ਉਹ ਨੇ ਜਿਹੜੇ ਫੰਗਾਂ ਦੇ ਨਾਲ ਉੱਡਦੇ ਨੇ ਬਾਕੀ ਜਿਹੜੇ ਨੇ ਪਸ਼ੂ ਨੇ 4 ਲੱਖ ਕਿਸਮ ਦੇ ਉਹ ਨੇ ਜਿਹੜੇ ਲੱਤਾਂ ਨਾਲ ਚੱਲਦੇ ਆ ਤੁਰਦੇ ਨੇ ਕਿਸੇ ਦੀ 1000 ਲੱਤ ਵੀ ਹੁੰਦੀ ਹੈ ਕੰਜੀ ਚੂਰਿਆਂ ਵਰਗਿਆਂ ਦੀ ਪੈਰ ਹੁੰਦੇ ਨੇ 4 ਲੱਖ ਕਿਸਮ ਦੀਆਂ ਅਵਿਅਕਤ ਜੂਨੀਆਂ ਨੇ ਭੂਤ ਪ੍ਰੇਤ ਜਿਹਨਾਂ ਨੂੰ ਕਹਿੰਦੇ ਨੇ ਬਾਕੀ ਪਾਣੀ ਚ ਰਹਿੰਦੀਆਂ ਨੇ 83,99,999 ਸਰੀਰ ਇਹੋ ਜਿਹੇ ਸਵਾਹ ਖੇਹ ਦੇ ਪਾਉਣ ਤੋਂ ਬਾਅਦ ਮਨੁੱਖ ਬਣਿਆ ਸੀ ਮਹਾਰਾਜ ਜੀ ਕਹਿੰਦੇ ਦੱਸਿਆ ਨਾ ਮੈਂ ਕਿਹਾ ਮਹਾਰਾਜ ਮੈਂ ਕੀ ਦੱਸਾਂ ਕਹਿੰਦੇ ਕਿਉਂ ਮੈਂ ਕਿਹਾ ਹੁਣ ਤਾਂ ਮੇਰਾ ਮੈਨੂੰ ਐਂ ਕਹਿੰਦੇ ਨੇ ਮੇਰਾ ਨਾਂ ਲੈਂਦੇ ਨੇ ਆਹ ਇਹ ਮੇਰਾ ਨਾਂ ਨਹੀਂ ਕਹਿੰਦੇ ਕਿਉਂ ਮੈਂ ਕਿਹਾ ਪਿਛਲਾ ਜਨਮ ਵੀ ਮੇਰਾ ਸੀਗਾ ਉਹਦੇ ਚ ਮੇਰਾ ਨਾਂ ਆ ਦੱਸਦੇ ਨੇ ਮੈਂ ਕਿਹਾ ਉਹ ਤੇ ਪਹਿਲਾਂ ਵੀ ਸੀਗਾ ਉਹ ਤੇ ਪਹਿਲਾਂ ਮਹਾਰਾਜ ਜੀ ਕਹਿਣ ਲੱਗਿਆ ਮੈਂ ਕਿਹਾ ਮਹਾਰਾਜ ਐਂ ਕਰੋ ਜਿਵੇਂ ਖੂਹ ਦੇ ਉੱਤੇ ਹੁੰਦੀ ਹੈ ਨਾ ਪਾਉਣੀ ਕਈ ਮੀਲ ਡੂੰਘਾ ਖੂਹ ਹੋਵੇ ਡੋਲ ਬੰਨਿਆ ਹੋਇਆ ਤੇ ਪਾਉਣੀ ਉੱਤੇ ਲੱਜ ਵਿਹੜੀ ਹੋਈ ਹੈ ਖੂਹ ਦੇ ਵਿੱਚ ਛੱਡ ਦੋ ਹੱਥ ਛੱਡ ਦੋ ਅਖੀਰ ਤੇ ਕੀ ਆਜੂ ਮੈਂ ਕਿਹਾ ਮਹਾਰਾਜ ਗੰਢ ਆਜੂ ਨਾ ਅਖੀਰ ਤੇ ਕਹਿੰਦੇ ਹਾਂ ਮੈਂ ਕਿਹਾ ਮਹਾਰਾਜ ਜਿੱਦਣ ਆਸਰਾ ਸੰਸਾਰ ਰਚਿਆ ਨਾ ਜਿੱਦਣ ਬਣਿਆ ਸੰਸਾਰ ਉਹ ਜਿਹੜਾ ਕੁਛ ਮੈਂ ਉਦਣ ਬਣਿਆ ਉਹ ਆ ਮੈਂ ਬਾਕੀ ਦਾ ਕੀ ਦੱਸਾਂ ਵੀ ਮੈਂ ਕੁੱਤਾ ਵੀ ਸੀ ਬਿੱਲਾ ਵੀ ਸੀ ਸੂਰ ਵੀ ਸੀ ਸੱਪ ਵੀ ਸੀ ਰਾਜਭੂਤ ਵੀ ਸੀ ਪ੍ਰੇਤ ਵੀ ਸੀ ਰਾਜਾ ਵੀ ਸੀ ਪਰਜਾ ਵੀ ਸੀ ਕਿੰਨੇ ਕੁ ਗਿਣੀ ਜਾਵਾਂ ਕਹਿੰਦੇ ਉਹਦਾ ਕੀ ਲੱਗਦਾ ਤੈਨੂੰ ਕਿਵੇਂ ਲੱਗਦਾ ਮੈਂ ਕਿਹਾ ਮੈਨੂੰ ਐਂ ਲੱਗਦਾ ਵੀ ਇੱਕ ਮਹਾਨ ਪ੍ਰਕਾਸ਼ ਹੈ ਉਹਦੇ ਵਿੱਚੋਂ ਇੱਕ ਨਿੱਕਾ ਜਿਹਾ ਕਿਣਕਾ ਅੱਡ ਹੋ ਗਿਆ ਮੈਂ ਕਿਹਾ ਉਹ ਆ ਮੈਂ ਕਹਿ ਮਹਾਰਾਜ ਕਹਿੰਦੇ ਬਹਿ ਜਾ ਨੇਤਰ ਬੰਦ ਕਰ ਲਏ 45 ਮਿੰਟ ਬੈਠੇ ਰਹੇ 45 ਮਿੰਟ ਦੇ ਬਾਅਦ ਕਹਿੰਦੇ ਨੇਤਰ ਖੋਲ ਕੀ ਦੇਖਦਾ ਵਾ ਮਹਾਰਾਜ ਮੈਂ ਤਾਂ ਉਸੇ ਪ੍ਰਕਾਸ਼ ਦੇ ਸਾਹਮਣੇ ਖੜਾ ਤੇ ਮੈਨੂੰ ਐਂ ਵੀ ਲੱਗਣ ਤੇ ਹਟ ਗਿਆ ਵੀ ਮੈਂ ਹਾਏ ਨੀ ਕਹਿੰਦੇ ਬਸ ਆਹੀ ਇੱਕ ਕਦਮ ਰਹਿੰਦਾ ਇਹਨੂੰ ਪੱਟ ਲੈ ਮੈਂ ਹਾਂ ਨੀ ਬਣ ਜਾ ਬਸ ਗੱਲ ਮੁੱਕਜੂ ਜਦ ਮੈਂ ਹਾਂ ਨਹੀਂ ਹੋ ਗਿਆ ਜਿੰਨਾ ਚਿਰ ਹੈਗਾ ਓਨਾ ਚਿਰ ਨਹੀਂ ਮਿਟਣੀ ਓਨਾ ਚਿਰ ਇਹ ਚੱਕਰ ਜਿਹੜਾ ਪਿਆ ਹੋਇਆ ਨਾ ਗੱਲ ਜੰਮਣ ਦਾ ਮਰਨ ਦਾ ਲੈਣਾ ਨਹੀਂ ਜਿੰਨਾ ਚਿਰ ਤੂੰ ਸਮਝਦਾ ਮੈਂ ਹੈਗਾ ਜਿੱਦਣ ਤੈਨੂੰ ਇਹ ਪਤਾ ਲੱਗ ਗਿਆ ਵੀ ਮੈਂ ਨਹੀਂ ਹੈਗਾ ਉਦਣ ਇਹ ਸਾਰਾ ਹੀ ਖਤਮ ਹੋ ਜੂ ਇਹ ਜਿਹੜਾ ਮੈਂ ਹੈਗਾ ਇੱਥੇ ਤੁਸੀਂ ਹੁਣ ਸੁਣਿਆ ਹੈ ਇਹਨੂੰ ਹਉਮੈ ਕਹਿੰਦੇ ਨੇ ਹਉਮੈ ਜਿਨ ਰਚ ਰਚਿਆ ਪੁਰਖ ਵਧਾਤੇ ਨਾਲੇ ਹਉਮੈ ਪਾਈ ਉਹਨੇ ਨਾਲੇ ਹਉਮੈ ਬਣਾਤੀ ਕਹਿੰਦੇ ਜਨਮ ਮਰਨ ਉਸੀ ਕੋ ਹੈ ਰੇ ਉਹ ਆਵਾਜਾਈ ਉਹੀ ਹਉਮੈ ਜੰਮਦੀ ਹੈ ਹਉਮੈ ਮਰਦੀ ਹੈ ਹਉਮੈ ਨੌਂ ਤਰਾਉਂਦੀ ਹੈ ਹਉਮੈ ਸਰੀਰ ਧਾਰਦੀ ਹੈ ਤੇ ਜੇ ਹਉਮੈ ਨਾ ਮਿਟ ਜਾਵੇ ਕਹਿੰਦੇ ਜਦੋਂ ਮਿਟ ਗਿਆ ਫੇਰ ਕੀ ਹੁੰਦਾ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਮੈਂ ਮਿਟ ਗਿਆ ਫਿਰ ਪਰਮੇਸ਼ਰ ਹੀ ਰਹਿ ਗਿਆ ਹੋਮ ਹੂਆ ਖਦਾ ਹੂਆ ਸੋ ਇਹ ਸਵਾਲ ਮਹਾਰਾ ਮਹਾਤਮਾ ਪਾਉਂਦੇ ਨੇ ਕਹਿੰਦੇ ਇੱਕ ਕਦਮ ਪੱਟ ਲੈ ਬੜਾ ਔਖਾ ਹੈ ਕਦਮ ਪੱਟਣੀ ਕਿਤੇ ਖੇਡ ਹੈ ਸਾਰੀ ਜ਼ਿੰਦਗੀ ਕੀ ਕਿੰਨੇ ਜਨਮ ਲੱਗ ਜਾਣ ਤਾਂ ਵੀ ਨਹੀਂ ਇਹ ਪੱਟ ਹੁੰਦੀ ਗੱਲਾਂ ਨਾਲ ਤਾਂ ਸਭ ਕਹਿੰਦੇ ਨੇ ਏਕੋ ਏਕ ਹੈ ਸਭ ਕੋਈ ਹੋਮੈ ਗਰਭ ਵਿਆਪੇ ਮਹਾਰਾਜ ਕਹਿੰਦੇ ਐ ਤਾਂ ਨਹੀਂ ਜਾਂਦਾ ਜੇ ਇੱਕ ਕਿਹਾ ਇੱਕੋ ਹੈ ਇੱਕੋ ਹੈ ਇੱਕੋ ਹੈ ਕਹੀ ਜਾ ਜਿੰਨਾ ਚਿਰ ਤੇਰਾ ਜੀ ਕਰਦਾ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤਾਂ ਬਣਿਆ ਨਹੀਂ ਅਜੇ ਤੇਰੇ ਅੰਦਰ ਤਾਂ ਮੈਂ ਨਾਲੇ ਬੋਲਦੀ ਹੈ ਮੈਂ ਵੀ ਹੈਗਾ ਤੂੰ ਵੀ ਹੈਗਾ ਤੂੰ ਤਾਂ ਮੁਕਤੀ ਵੀ ਮੰਗਦਾ ਵੀ ਇੱਕ ਮੈਂ ਹੋਵਾਂ ਇੱਕ ਤੂੰ ਹੋਵਾਂ ਤੇਰੇ ਦਰ ਤੇ ਪਹੁੰਚਾ ਸੱਚੇ ਪਾਤਸ਼ਾਹ ਕੋਈ ਮੰਗਦਾ ਵੀ ਮੈਨੂੰ ਆਪਣੇ ਜਲੀਨ ਕਰ ਲੈ ਕਹਿੰਦੇ ਤੇਰੇ ਦਰ ਤੇ ਪਹੁੰਚਾ ਹੇ ਸੱਚੇ ਪਾਤਸ਼ਾਹ ਮੈਨੂੰ ਸੱਚਖੰਡ ਚ ਵਾਸਾ ਦੇ ਦੇ ਉੱਥੇ ਤੂੰ ਵੱਖਰਾ ਰਹਿਣਾ ਚਾਹੁੰਦਾ। ਜਿੰਨਾ ਚਿਰ ਵੱਖਰਾ ਰਹਿਣਾ ਚਾਹੁੰਦਾ ਓਨੀ ਦੇਰ ਤੱਕ ਤੇਰਾ ਛੁਟਕਾਰਾ ਨਹੀਂ ਹੋਣਾ। ਇਸ ਤਰ੍ਹਾਂ ਫਰਮਾਉਂਦੇ
ਜਮਦਾ ਤੇ ਮਰਦਾ ਹੈ ਹੁਣੇ ਨਾ ਬੰਨਿਆ ਹੋਇਆ, ਜਮਦਾ ਤੇ ਮਰਦਾ ਹੈ ਹੁਣੇ ਨਾ ਬੰਨਿਆ ਹੋਇਆ, ਤੇ ਮਰਦਾ ਹੈ ਹੁਣੇ ਨਾ ਬੰਨਿਆ ਹੋਇਆ, ਜਮਦਾ ਤੇ ਮਰਦਾ ਹੈ ਜਮਦਾ ਤੇ ਮਰਦਾ ਹੈ ਹੁਣੇ ਨਾ ਮੰਨਿਆ ਹੋਇਆ,
ਜਿੰਨਾ ਚਿਰ ਮੈਂ ਬਾਕੀ ਹੈ। ਗੱਲਾਂ ਨਾਲ ਤਾਂ ਇਹ ਹਟਦੀ ਨੀ ਮਹਾਰਾਜ, ਕਹਿੰਦੇ ਜ਼ੋਰ ਲਾ ਲੈ ਜਿੰਨਾ ਤੇਰਾ ਲੱਗਦਾ, ਤੀਰਥ ਯਾਤਰਾ ਕਰ ਲੈ ਬਿਮਾਰੀ ਵੱਧ ਜੂ, ਦਾਨ ਪੁੰਨ ਕਰ ਲੈ ਵੀ ਮੈਂ ਕਰਿਆ ਬਿਮਾਰੀ ਵੱਧ ਜੂ, ਹੁਣ ਮੈਂ ਹੋਰ ਉੱਚੀ ਹੋ ਜੂ, ਗੁਰਦੁਆਰਾ ਬਣਾ ਦੇ ਹੁਣ ਮੈਂ ਹੋਰ ਉੱਚੀ ਹੋ ਜੂ, ਮੈਂ ਬਣਾਇਆ ਗੁਰਦੁਆਰਾ ਜੀ, ਬਹੁਤ ਉਪਮਾ ਲੈਣਾ ਸਾਰਾ ਸੰਸਾਰ ਧੰਨ ਧੰਨ ਕਹਿੰਦਾ, ਹੁਣ ਮੈਂ ਹੋਰ ਉੱਚੀ ਹੋ ਜਾਏਗੀ, ਕੰਧਾਂ ਬਣਦੀਆਂ ਹੁਣ ਮੇਰੀਆਂ,
ਸੰਗਲ ਪੈ ਰਹੇ ਨੇ,
ਐ ਤਾਂ ਨਹੀਂ ਹਟਦਾ। ਮਹਾਰਾਜ ਕਹਿੰਦੇ ਨਾ ਪੜ੍ਹਨਾ ਹਟਦਾ, ਪੜ੍ਹ ਪੜ ਪੰਡਿਤ ਮੋਨੀ ਥੱਕੇ ਵੇਦਾਂ ਕਾ ਅਭਿਆਸ, ਬੜੇ ਵੇਦ ਦੀ ਜਵਾਨੀ ਯਾਦ ਕਰ ਲਏ, ਘੰਟਾ ਘੰਟਾ ਦੋ ਦੋ ਘੰਟੇ ਦਸ ਦਸ ਘੰਟੇ ਪਬਲਿਕ ਨੂੰ ਕੀਰ ਕੇ ਰੱਖ ਲੈਂਦਾ। ਕਹਿੰਦੇ ਜੇ ਤੇਰੇ ਅੰਦਰ ਨਾਮ ਦਾ ਵਾਸਾ ਨਾ ਹੋਇਆ ਨਾ ਤਾਂ ਨਿੱਜ ਘਰ ਚ ਵਾਸਾ ਨਹੀਂ ਹੋਣਾ, ਚੱਕਰ ਖਾਏਗਾ ਫੇਰ ਮੁੜ ਕੇ। ਗੁਰੂ ਸਾਹਿਬ ਬੜੀ ਸਪਸ਼ਟ ਗੱਲ ਦੱਸਦੇ ਨੇ ਸਾਡੇ ਸਮਝ ਚ ਆਉਣ ਵਾਲੀ, ਪਿਆਰਿਓ ਵਾਰ ਵਾਰ ਮਨੁੱਖਾ ਜਨਮ ਨਹੀਂ ਮਿਲਣਾ, ਕਰੋ ਇਹਦੀ ਕਦਰ, ਜਿਹੜੇ ਕੰਮ ਨੂੰ ਕਰਨ ਵਾਸਤੇ ਆਇਆ ਉਹ ਨਾ ਹੱਥ ਚੋਂ ਲੰਘ ਜਾਵੇ। ਮਹਾਰਾਜ ਕਹਿੰਦੇ ਸੋਚ ਤੂੰ ਇਹ ਤੈਨੂੰ ਵਾਰ ਵਾਰ ਨਹੀਂ ਮਿਲਣਾ,
ਵਾਰ ਵਾਰ ਨਾ ਮਿਲਣੀ ਮਾਨਸ ਦੇਵੀ, ਮਾਨਸ ਦੇਵੀ ਤੈਨੂੰ ਵਾਰ ਵਾਰ ਨਾ ਮਿਲਣੀ ਮਾਨਸ ਦੇਵੀ, ਮਾਨਸ ਦੇਵੀ ਮਾਨਸ ਦੇਵੀ, ਮਾਨਸ ਦੇਵੀ
ਕੇ ਪੁਏਂਗਰੇ ਬਹੁਰ ਨਾ ਲਾਗੇ। ਲੰਘ ਜਾਣਾ ਸਮਾਂ, ਦਿਨ ਤੇ ਪਹਿਰ, ਪਹਿਰ ਤੇ ਗੜੀਆਂ, ਆਪ ਕਟੇ ਤਨ ਚੀਜੇ। ਕਾਲ ਹੈਰੀ ਫਿਰੇ ਵਧਕ ਚੋਂ, ਕਹੋ ਕਵਨ ਵਿਦ ਕੀ। ਇਹ ਤਾਂ ਲੰਘਦਾ ਜਾ ਰਿਹਾ ਸਮਾਂ, ਕਿੰਨੇ ਸਾਲ ਹੋ ਗਏ ਮੈਨੂੰ? 15 ਸਾਲ ਹੋ ਗਏ ਇੱਥੇ ਆਏ ਨੂੰ। ਲੰਘਿਆ ਸਮਾਂ, ਜਿਨ੍ਹਾਂ ਨੂੰ ਮੈਂ ਜਦ ਦੇਖਿਆ ਸੀ ਕਾਲੀਆਂ ਦਾੜੀਆਂ ਵਾਲੇ, ਮੈਂ ਹੈਰਾਨ ਹਾਂ। ਉਹ ਸ਼ਕਲੇ ਨਹੀਂ ਹੈ, ਉਹ ਪੁਰਾਣੀਆਂ ਫੋਟੋਆਂ ਸਾਡੇ ਕੋਲ ਪਈਆਂ ਨੇ, ਹੁਣ ਬਿਲਕੁਲ ਚਿੱਟਿਆਂ ਵਾਲੇ ਬਣ ਗਏ। ਸਮਾਂ ਲੰਘ ਗਿਆ, ਪਤਾ ਨਹੀਂ ਲੱਗਦਾ। ਜਿਹੜਾ ਕੰਮ ਕਰਨ ਵਾਸਤੇ ਆਇਆ ਉਹ ਹੱਥੋਂ ਲੰਘਦਾ ਤੁਰਿਆ ਜਾਂਦਾ, ਮੁੜ ਕੇ ਫੇਰ ਚੱਕਰ ਮਿਲਜੂ, ਖਬਰਾਂ ਕਿਹੜੀ ਜੂਨੀ ਚ ਜਾਵਾਂਗੇ। ਮਹਾਰਾਜ ਕਹਿੰਦੇ ਪਛਾਣ ਕਰਨੀ ਹੈ ਵੀ ਮੈਂ ਜੂਨ ਚ ਜਾਵਾਂਗਾ ਕਿ ਬਖਸ਼ਿਆ ਜਾਵਾਂਗਾ ਕਿ ਮੈਂ ਕਿਤੇ ਆਪਣਾ ਜਨਮ ਪਦਾਰਥ ਜਿੱਤਣਾ। ਕਹਿੰਦੇ ਐਂ ਕਰ, ਅੰਦਰ ਬੈਠ ਕੇ ਸੋਚੀ ਵੀ ਮੈਂ ਕੁਛ ਕਰਿਆ। ਜੇ ਤਾਂ ਤੇਰੇ ਅੰਦਰੋਂ ਆਵਾਜ਼ ਆਉਂਦੀ ਹੈ ਮੈਂ ਕੀਰਤਨ ਕਰਿਆ ਜੀ, ਮੈਂ ਗੁਰਦੁਆਰਾ ਬਣਾਇਆ ਜੀ, ਮੈਂ ਪ੍ਰਚਾਰ ਕਰਿਆ, ਫੇਰ ਤਾਂ ਕਰ ਲੈ ਫਿਕਰ, ਤਾਂ ਤੈਨੂੰ ਚੱਕਰ ਪਿਆ ਹੋਇਆ। ਜਬ ਲੱਗ ਜਾਣਾ ਮੈਂ ਕੁਛ ਕਰਤਾ, ਤਬ ਲੱਗ ਗਰਭ ਜੋਨ ਮੈਂ ਫਿਰਤਾ। ਜਬ ਤਾਰਾ ਕੋਈ ਬੈਰੀ ਵੀ ਤਬ ਲੱਗ ਨਹੀਂ ਚੱਲਣਾ। ਇਹ ਚੀਤ ਕਹਿੰਦੇ ਗੱਲਾਂ ਨਾਲ ਮੈਂ ਗਿਆਨ ਹੋ ਗਿਆ, ਸਾਰੇ ਆਤਮਾ ਪਰਿਪੂਰਨ ਹੈ। ਬੈਰ ਤਾਂ ਤੇਰਾ ਹਟਿਆ ਨਹੀਂ ਕਿਸੇ ਦੂਜੇ ਨਾਲ, ਤੇਰੇ ਮਿੱਤਰ ਵੀ ਨੇ, ਤੇਰੇ ਬੈਰ ਵੀ ਹੈ, ਬੈਰੀ ਵੀ ਹੈ, ਤੇਰੀ ਸਮ ਦ੍ਰਿਸ਼ਟੀ ਨਹੀਂ ਹੋਈ ਅਜੇ। ਤੂੰ ਤਾਂ ਪਿਆਰਿਆ ਜੰਮਣ ਮਰਨ ਦੇ ਚੱਕਰ ਚ ਆ ਗਏ, ਫਿਕਰ ਕਰ। ਸੋ ਇਸ ਤਰ੍ਹਾਂ ਦੇ ਨਾਲ ਹਮੈ ਜਿਹੜੀ ਹੈ ਇਹੀ ਮੈਂ ਹੋਇਆ ਕਰਦੀ ਹੈ। ਮਹਾਤਮਾ ਕਹਿੰਦੇ ਇਹਨੂੰ ਛੱਡ ਦੇ, ਗੱਲ ਖਤਮ ਹੋ ਗਈ, ਹਮ ਹੂਆ ਸਦਾ ਹੂਆ। ਲੇਕਿਨ ਇਹ ਹੁੰਦੀ ਨਹੀਂ ਹੈ, ਇਹਨੂੰ ਕੱਟਣ ਵਾਸਤੇ ਸਾਧਨ ਨੇ ਬੜੇ ਜ਼ਬਰਦਸਤ। ਦਵਾਈ ਹੈ, ਜਿੰਨਾ ਚਿਰ ਦਵਾਈ ਨਹੀਂ ਖਾਂਦਾ ਇਹ ਮਹਾਂਰੋਗ ਹੈ। ਦੂਜੇ ਰੋਗਾਂ ਦਾ ਤਾਂ ਇਲਾਜ ਹੋ ਜਾਂਦਾ, ਕੈਂਸਰ ਨਾਲ ਬੰਦਾ ਮਰ ਜਾਵੇ ਕੱਖ ਨਹੀਂ ਫਰਕ ਪੈਂਦਾ, ਮੁੜ ਕੇ ਜਨਮ ਲੈ ਲਾਂਗੇ। ਪਰ ਆ ਜਿਹੜਾ ਰੋਗ ਹਮੈ ਦਾ ਲੱਗਿਆ ਹੋਇਆ, ਖਬਰ ਹੈ ਕਰੋੜ ਸਾਲ ਹੋ ਗਿਆ, ਕਰਬ ਸਾਲ ਹੋ ਗਿਆ, ਘੁੰਮਦੇ ਹੀ ਫਿਰਦੇ ਹਾਂ, ਘੁੰਮੀ ਜਾਂਦੇ ਹਾਂ, ਘੁੰਮੀ ਜਾਂਦੇ ਹਾਂ, ਕਦੇ ਕੁਛ ਬਣ ਗਏ, ਕਦੇ ਕੁਛ ਬਣ ਗਏ, ਕੋਈ ਥਾਂ ਤਾਂ ਮਿਲਿਆ ਨਾ। ਮੈਂ ਨਿਕਲੀ ਨਹੀਂ, ਮੈਂ ਕਰਨਾ, ਮੈਂ ਗਿਆਨੀ, ਮੈਂ ਧਿਆਨੀ, ਮੈਂ ਪਾਠ ਕਰਨਾ, ਮੈਂ ਅੰਮ੍ਰਿਤ ਵੇਲੇ ਜਾਗਦਾ, ਮੈਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ, ਮੈਂ ਇੰਨੀਆਂ ਮਾਲਾ ਫੇਰਦਾ। ਇਹ ਤਾਂ ਇਹਨਾਂ ਦੀ ਗੱਲ ਹੈ ਜਿਹੜੇ ਲੱਗੇ ਹੋਏ ਨੇ, ਬਾਕੀ ਤਾਂ ਸਾਰਾ ਸੰਸਾਰ ਅੰਨੇ ਫੂਜ ਗਿਰਿਆ ਪਿਆ, ਉਹਨਾਂ ਨੂੰ ਕੀ ਕਿਹਾ ਜਾਵੇ। ਸੋ ਮਹਾਤਮਾ ਨੇ ਸਵਾਲ ਕਰਤਾ, ਵੀਰ ਸਿੰਘ ਦੱਸ ਬਈ ਤੂੰ ਕੌਣ ਹੈ, ਕਿੱਥੋਂ ਆਇਆ? ਕਹਿੰਦਾ ਬਾਬਾ ਆਹੀ ਗੱਲ ਤੈਨੂੰ ਮੈਂ ਪੁੱਛਣਾ ਹੈ ਵੀ ਮੈਂ ਕੌਣ ਤੇ ਮੈਂ ਕਿੱਥੋਂ ਆਇਆ। ਫੇਰ ਤਾਂ ਵੀ ਪਿਆਰਿਆ ਐ ਲੱਗਦਾ ਹੈ ਜਿਵੇਂ ਆਪਾਂ ਚੌਲਾ ਪੈਂਦਾ ਹੈ ਵੀ ਜਿਵੇਂ ਤੈਨੂੰ ਆਪਣਾ ਬੜਾ ਨੇੜ ਰਿਹਾ ਹੁੰਦਾ। ਕਹਿੰਦਾ ਬਾਬਾ ਜੀ ਮੈਨੂੰ ਵੀ ਐਂ ਲੱਗਦਾ ਹੈ, ਮੇਰੀ ਯਾਦਾਸ਼ਤ ਤੋਂ ਖੁੰਝ ਗਿਆ, ਮੈਨੂੰ ਐਂ ਲੱਗਦਾ ਜਿਵੇਂ ਆਪਾਂ ਪਹਿਲਾਂ ਵੀ ਇਕੱਠੇ ਸੀ। ਕਹਿੰਦੇ ਹਾਂ ਆਪਾਂ ਇਕੱਠੇ ਸੀਗੇ, ਤੈਨੂੰ ਵੀ ਪਤਾ ਲੱਗ ਗਿਆ ਤੇ ਅਸੀਂ ਵੀ ਪਛਾਣ ਲਿਆ, ਆ ਜਾ ਫਿਰ ਹੁਣ ਤੋਂ। ਨਾਮ ਦੀ ਦਾਤ ਦੇਤੀ, ਜੁਗਤ ਦੱਸਦੀ ਨਾਮ ਦੀ। ਨਾਮ ਪੰਜ ਪਿਆਰਿਆਂ ਤੋਂ ਗੁਰਮੰਤਰ ਮਿਲਦਾ ਹੈ, ਜੁਗਤ ਹੁੰਦੀ ਹੈ ਸੰਤਾਂ ਕੋਲ। ਕਬੀਰ ਸੇਵਾ ਕੋ ਦੋ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੇ ਦਾਤਾ ਮੁਕਤ ਕੋ। ਸੰਤ ਕੀ ਕਰਦੇ ਨੇ? ਸੰਤਾਂ ਦਾ ਕੰਮ ਹੁੰਦਾ ਨਾਮ ਜਪਾਉਣਾ, ਆਪ ਜਪਣਾ ਤੇ ਦੂਸਰਿਆਂ ਨੂੰ ਜਪਾਉਣਾ, ਸੰਤ ਜਪਾਵ ਹੈ ਨਾਮ। ਗੁਰੂ ਮਹਾਰਾਜ ਕਹਿੰਦੇ ਜਿਹੜਾ ਨਾਮ ਜਪਾਉਂਦਾ ਹੈ ਨਾ, ਮੈਂ ਉਹਦੇ ਚਰਨਾਂ ਦੀ ਧੂੜੀ ਮੰਗਦਾ, ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾ। ਧੰਨ ਹੈ ਉਹ ਗੁਰਸਿੱਖ ਜਿਹੜਾ ਆਪ ਵੀ ਜਪਦਾ ਦੂਜਿਆਂ ਨੂੰ ਕਹਿੰਦਾ ਉਹ ਨਾਮ ਜਪੋ। ਇੱਦਾਂ ਉਦੋਂ ਬੜਾ ਤਾਂ ਪੁੰਨ ਹੈ ਹੀ ਨਹੀਂ ਕੋਈ, ਮਹਾਂਪੁੰਨ ਖੱਟ ਰਿਹਾ। ਸੋ ਬਾਬਾ ਜੀ ਮੇਰੀ ਇਹ ਕਿਵੇਂ ਜਾਵੇ ਜਿਹੜੀ ਬਿਮਾਰੀ ਲੱਗੀ? ਬਾਬਾ ਜੀ ਕਹਿਣ ਲੱਗੇ ਮੰਤਰ ਤਾਂ ਲੈ ਲਿਆ ਨਾ ਪੰਜ ਪਿਆਰਿਆਂ ਤੋਂ। ਕਹਿੰਦਾ ਹਾਂ ਜੀ, ਬਸ ਇਹਨੂੰ ਜਪੀ ਜਾ, ਇਹਦੇ ਨਾਲ ਇਹ ਸਾਰਾ ਕੁਛ ਬਣ ਜੂ। ਤੇ ਇਸ ਤਰ੍ਹਾਂ ਮਹਾਰਾਜ ਫਰਮਾਨ ਕਰ ਰਹੇ ਹਾਂ ਭਾਈ ਗੁਰਦਾਸ ਜੀ, ਮੈਨੂੰ ਕੋਈ ਦੈ ਵਾਹਿਗੁਰੂ ਮੰਤਰ ਜਪ ਹਮੈ ਕੋਈ। ਜਪਣ ਦਾ ਤਰੀਕਾ ਆਉਣਾ ਚਾਹੀਦਾ ਵੀ ਕਿਵੇਂ ਜਪੀਦਾ। ਜਦ ਤੱਕ ਸਾਧੂਆਂ ਦੀ ਸੰਗਤ ਨਹੀਂ ਕਰਦਾ, ਨਾਮ ਜਪਣ ਵਾਲਿਆਂ ਦੀ ਸੰਗਤ ਨਹੀਂ ਕਰਦਾ, ਮਹਾਰਾਜ ਕਹਿੰਦੇ ਨਹੀਂ ਤਾਂ ਇੱਥੇ ਨਾਮ ਜਪਣਾ। ਇਹ ਜਪੇ ਤਾਂ ਹੁੰਦਾ ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਾਧੂ ਦੀ ਸੰਗਤ ਮਿਲ ਜਾਵੇ, ਸਾਧੂ ਦੀ ਗਾਈਡੈਂਸ ਮਿਲ ਜਾਵੇ, ਕਿਉਂਕਿ ਉਹਨੇ ਜਪਿਆ ਹੁੰਦਾ। ਉਹ ਰੋ ਦੱਸ ਦਿੰਦਾ ਵੀ ਇੱਥੇ ਭੰਵਰ ਪੈਂਦੇ ਨੇ, ਇੱਥੇ ਘੁੰਮਣ ਘੇਰੀਆਂ ਪੈਂਦੀਆਂ, ਇੱਥੇ ਫਸ ਜਾਏਗਾ ਤੂੰ, ਨਿਕਲ ਜਾ, ਰਿੱਧੀ ਸਿੱਧੀ ਦੇ ਮੰਡਲ ਚ ਨਾ ਫਸ ਜਾਈ, ਉੱਪਰ ਲੰਘ ਜਾ। ਸੋ ਬਾਬਾ ਜੀ ਨੇ ਉਸੇ ਵੇਲੇ ਬੰਦ ਜੀ ਤਾਂ ਪਹਿਲਾਂ ਵੀ ਕਰਦੇ ਸੀ, ਜੁਗਤੀਆਂ ਦੱਸ ਦਿੱਤੀਆਂ ਤੇ ਨਾਮ ਜਪਿਆ, ਸਾਰੇ ਲੰਘ ਗਿਆ। ਪਰਸੋਂ ਸੁਣਿਆ ਸੀ ਤੁਸੀਂ ਵੀ ਜਾਪ ਕੀ ਹੁੰਦਾ, ਉਹਦੇ ਬਾਅਦ ਕੰਠ ਵਿੱਚ ਕਿਵੇਂ ਨਾਮ ਜਪੀਦਾ, ਹਿਰਦੇ ਚ ਕੀ ਹੁੰਦਾ, ਨਾਭੀ ਚ ਕੀ ਹੁੰਦਾ, ਅਗਿਆ ਚੱਕਰ ਚ ਕਿਵੇਂ ਨਾਮ ਜਪੀਦਾ, ਤ੍ਰਿਪਟੀ ਚ ਕਿਵੇਂ, ਦਸਵੇਂ ਦੁਆਰ ਦਾ ਨਾਮ ਜਿਹੜਾ ਹੈ ਉਹਨੂੰ ਹਿਰਦੇ ਚ ਨਾਮ ਵਸਣਾ ਕਹਿੰਦੇ ਨੇ। ਫੁਰਵਸਥਾ ਉੱਥੇ ਪ੍ਰਾਪਤ ਹੋ ਜਾਂਦੀ ਹੈ, ਉੱਥੇ ਹੀ ਨਾਮ ਦਾ ਵਸ ਹੈ। ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਹੈ। ਕਿੱਥੇ ਕਹਿੰਦੇ ਸੁਨ ਸਮਾਧ ਅਨੰਤ ਹੈ ਨਾਥ, ਉੱਥੇ ਸੁਨ ਸਮਾਧ ਹੈ, ਫੁਰਨਾ ਨਹੀਂ ਹੈ, ਫੁਰਨੇ ਰਹੇ ਤਾਰ। ਤੇ ਉੱਥੇ ਕੌਸਮਿਕ ਮਿਊਜ਼ਿਕ ਆਤਮਿਕ ਸੰਗੀਤ ਦੇ ਹੁਲਾਰੇ ਹਰ ਵਕਤ ਵੱਜਦੇ ਨੇ। ਵਿਸਮਾਦ ਹੈ, ਵਿਸਮਾਦ ਹੈ, ਕਹਿ ਨਾ ਜਾਈ ਚਰਜ ਵਿਸਮਾਦ। ਉਹ ਜਦੋਂ ਨਾਮ ਮਨ ਚ ਵਸ ਜਾਂਦਾ ਫੇਰ ਸਾਰਾ ਹੀ ਪਤਾ ਲੱਗ ਜਾਂਦਾ। ਸੋ ਬਾਬਾ ਜੀ ਨੇ ਇਸ ਤਰ੍ਹਾਂ ਦੇ ਨਾਲ ਸਾਰੀ ਦੁਨੀਆਂ ਨੇ ਮਿਹਨਤ ਕਰੀ ਹੈ। ਜੇ ਸੰਤਾਂ ਦੀ ਮਿਹਨਤ ਦੀ ਮੈਂ ਗੱਲ ਦੱਸਾਂ ਹੈਰਾਨ ਹੋ ਜਾਂਦੇ, ਇਸ ਤਾਂ ਕੁਝ ਵੀ ਨਹੀਂ ਕਰਦੇ। ਬਾਬਾ ਜਵਾਲਾ ਸਿੰਘ ਜੀ ਪਹਿਲਾਂ ਬੰਦਗੀ ਕਰਨੀ, ਫਿਰ ਬਾਣੀ ਪੜ੍ਹਦੇ ਸੀ। ਧਿਆਨ ਦੇਵੋ ਕਿੰਨੀ ਬਾਣੀ ਪੜ੍ਹਦੇ ਸੀ, 15 ਪਾਠ ਸੁਖਨੀ ਸਾਹਿਬ ਦੇ ਰੋਜ਼ ਕਰਨੇ, 25 ਪਾਠ ਜਪਜੀ ਸਾਹਿਬ ਦੇ ਕਰਨੇ। 15 ਪਾਠ ਦੇ ਨਾਲ ਕਿੰਨੇ ਪੰਨੇ ਹੁੰਦੇ ਨੇ ਪੁੱਛ ਲਓ, ਇਹਨਾਂ ਨੂੰ ਗ੍ਰੰਥੀਆਂ ਨੂੰ ਪਤਾ ਹੋਣਾ, 40 ਪੰਨੇ ਹੁੰਦੇ ਨੇ ਜਪਜੀ ਸੁਖਨੀ ਸਾਹਿਬ ਦੇ। 40-15 600 ਤਾਂ ਇਹ ਹੋ ਗਿਆ, 7.5 ਹੁੰਦੇ ਨੇ ਜਪਜੀ ਸਾਹਿਬ ਦੇ, ਇਹਨੂੰ 25 ਨਾਲ ਜਰਬ ਦੇ ਲਓ। ਇਹ ਕਿੱਥੇ ਚਲੇ ਗਏ, ਕਿਤੇ ਜਾ ਪਹੁੰਚੇ 180 ਦੇ ਉੱਤੇ, 700 ਹੋ ਗਿਆ। 780 ਪੰਨੇ ਗੁਰੂ ਗ੍ਰੰਥ ਸਾਹਿਬ ਦੇ ਰੋਜ਼ ਇਹ ਕਰਨੇ, ਰੋਜ਼ ਇੱਕ ਦਿਨ, 2-4 ਦਿਨ ਨਹੀਂ, 1 ਮਹੀਨਾ 2 ਮਹੀਨਾ ਨਹੀਂ, ਬੇਅੰਤ ਸਮਾਂ। ਨਾਲ ਦੇ ਸਾਥੀਆਂ ਨੇ ਪੁੱਛਿਆ, ਬਾਬਾ ਜੀ ਫਿਰ ਆਰਾਮ ਕਿੱਥੇ ਕਰਦੇ ਹੋ ਤੁਸੀਂ, ਤੁਸੀਂ ਤੁਰ ਫਿਰ ਕੇ ਪਾਠ ਕਰਦੇ ਹੋ, ਆਰਾਮ ਕਿਹੜੇ ਵੇਲੇ ਕਰਦੇ ਹੋ? ਕਹਿੰਦੇ ਪ੍ਰੇਮੀਓ, ਜਿੱਥੇ ਆਲਸ ਆ ਗਈ ਉਸੇ ਦਰਖਤ ਥੱਲੇ ਪੈ ਜਾਈਦਾ, ਥੋੜਾ ਜਿਹਾ ਪੈ ਗਏ ਮੁੜ ਕੇ ਕਹਿੰਦੇ ਫੇਰ ਉਹੀ ਕੰਮ ਸ਼ੁਰੂ ਕਰ ਲਈਦਾ। ਐਵੇਂ ਤਾਂ ਨਹੀਂ ਮਹਾਤਮਾ ਬਣਦੇ, ਜੇ ਚੋਲਾ ਪਾ ਕੇ ਨਹੀਂ ਮਹਾਤਮਾ ਬਣਦਾ ਹੁੰਦਾ, ਮੈਂ ਮੁੜ ਤੋਂ ਹੀ ਕਹਿਣਾ। ਇਹ ਤਾਂ ਅੰਦਰਲੀ ਸੋਝੀ ਜਿੰਨਾ ਚਿਰ ਨਹੀਂ ਜਾਗਦੀ ਉਨਾ ਚਿਰ ਨਹੀਂ ਬਣਦਾ। ਬਾਬਾ ਵੀਰ ਸਿੰਘ ਜੀ 25 ਪਾਠ ਰੋਜ਼ ਨਿਤਨੇਮ ਸੀ ਇਹਨਾਂ ਦਾ, ਸੁਖਣੀ ਸਾਹਿਬ ਦੇ ਵੀ ਪਾਠ ਕਰਨੇ। ਕਿੰਨਾ ਕਿੰਨਾ ਚਿਰ ਲੰਘ ਜਾਂਦਾ ਮਹਾਰਾਜ ਜੀ, 9 ਸਾਲ। ਇੱਕ ਵਾਰੀ ਮੈਨੂੰ ਉਹਨੇ ਦੱਸਿਆ ਸੀ, ਗੱਲੇ ਚੱਲ ਪਈ ਸੀ, ਮਹਾਤਮਾ ਭੇਤ ਨਹੀਂ ਕਹਿੰਦੇ ਹੁੰਦੇ, ਤੇ ਸਹਿ ਸੁਭਾਅ ਉਹਨਾਂ ਦੇ ਮੁੱਖ ਤੋਂ ਨਿਕਲ ਗਿਆ। ਕਹਿੰਦੇ ਅਸੀਂ 9 ਸਾਲ ਧਰਤੀ ਤੇ ਨਹੀਂ ਪਿੱਟ ਲਾਏ। ਹੈਰਾਨ ਹੋ ਜਾਵੇ, 9 ਸਾਲ ਲੰਘ ਸਕਦੇ ਨੇ ਧਰਤੀ ਤੇ ਪਿੱਟ ਲਾਏ ਬਿਨਾਂ? ਐਵੇਂ ਤਾਂ ਨਹੀਂ ਯਾਦਾਂ ਮਨਾ ਰਹੇ ਅਸੀਂ ਬੈਠੇ, ਆ ਜਿੰਨੀਆਂ ਸੰਗਤਾਂ ਆ ਰਹੀਆਂ ਸਾਰੇ ਮਹਾਤਮਾ ਇਹਨਾਂ ਨੂੰ ਪ੍ਰੇਰ ਕੇ ਭੇਜਦੇ ਨੇ ਵੀ ਜਾਓ, ਜਾ ਕੇ ਤੁਸੀਂ ਉੱਥੇ ਪਹੁੰਚੋ। ਆਪਣੇ ਆਪ ਤਾਂ ਕੋਈ ਆਉਂਦਾ ਹੀ ਨਹੀਂ, ਮੈਨੂੰ ਤਾਂ ਇਹੀ ਵਿਸ਼ਵਾਸ ਹੈ ਵੀ ਆਹ ਜਿੰਨੀ ਸੰਗਤ ਆਈ ਹੈ ਇਹ ਤਾਂ ਮਹਾਰਾਜ ਨੇ ਹੀ ਭੇਜਤੀ ਸਾਰੀ, ਸਾਰੇ ਸੰਤ ਲੱਗੇ ਹੋਏ ਨੇ ਭੇਜਣ, ਸਾਰੇ ਹੀ ਭੇਜ ਰਹੇ ਨੇ। ਉਹ ਜਿਉਂਦੀਆਂ ਹਸਤੀਆਂ ਹੁੰਦੀਆਂ, ਜਾਇਆ ਨਹੀਂ ਕਰਦੀਆਂ ਸੰਸਾਰ ਤੋਂ, ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ।
ਸਦਾ ਸਦਾ ਜਗ ਜਿਉਂਦੇ ਪਰਮ ਗਿਆਨੀ। Thank you.
ਨਹੀਂ ਮਰਦਾ। ਜਦੋਂ ਪਰਮੇਸ਼ੁਰ ਦਾ ਸਰੂਪ ਹੋਇਆ ਹੁੰਦਾ ਪਰਮੇਸ਼ੁਰ ਹੀ ਹੁੰਦਾ, ਫਰਕ ਨਹੀਂ ਹੋਇਆ ਕਰਦਾ। ਭੁਲੇਖਾ ਕਦ ਪੈਂਦਾ ਜਦ ਅਸੀਂ ਸਰੀਰ ਨੂੰ ਪਰਮੇਸ਼ੁਰ ਕਹਿਣ ਲੱਗ ਜਾਂਦੇ। ਸਰੀਰ ਤਾਂ ਭਾਈ ਪੰਜ ਤੱਤਾਂ ਦਾ ਬਣਿਆ ਹੋਇਆ, ਇੱਕ ਪੂਤਲਾ ਹੈ, ਮਸ਼ੀਨ ਹੈ, ਇਹਦੇ ਵਿੱਚ ਜਿਹੜਾ ਰਹਿੰਦਾ ਹੈ ਉਹ ਸਦਾ ਹੀ ਅਮਰ ਰਹਿੰਦਾ, ਜਿਹਨੂੰ ਆਤਮਾ ਕਹਿੰਦੇ ਨੇ। ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਵੇਖੇ ਕਿਸ ਬਿਨ ਕੋਈ ਨਾਨਕੇ ਲੱਛਣ ਬਰਮ ਗਿਆ ਨਹੀਂ ਹੋਏ। ਬਾਬਾ ਅਜੀਤ ਸਿੰਘ ਜੀ ਨਤਨਪੁਰ ਵਾਲੇ ਪੂਰਨ ਬਰਮ ਗਿਆਨੀ ਮਹਾਂਪੁਰਸ਼ ਸੀਗੇ, ਇਸ ਇਲਾਕੇ ਦੇ ਉੱਤੇ ਬਹੁਤ ਉਹਨਾਂ ਦਾ ਉਪਕਾਰ ਹੈ। ਚਾਰ ਮਾਜਰੇ ਆਏ ਹੋਏ ਸੀ, ਇਹ ਵੀ ਗੱਲਾਂ ਭੇਜਦੀਆਂ ਤੁਹਾਨੂੰ ਮੈਂ ਦੱਸ ਦਿੰਦਾ। ਚਾਰ ਮਾਜਰੇ ਮੇਹਰ ਸਿੰਘ ਦੇ ਘਰ ਆਏ ਸੀ, ਕਾਕਾ ਸਿੰਘ ਦਾ ਪਿਤਾ ਜਿਹੜਾ ਚਾਹ ਪਿਲਾਉਣ ਲੱਗਿਆ ਹੋਇਆ ਉੱਥ ਸੇਵਾ ਕਰਦਾ। ਉਹ ਪ੍ਰਸ਼ਾਦਾ ਛੱਕ ਕੇ ਉੱਠ ਕੇ ਬਾਹਰ ਹੱਥ ਧੋਣ ਲੱਗ ਗਏ। ਘਰ ਇਹਨਾਂ ਦਾ ਉਰਲੇ ਪਾਸੇ ਹੀ ਹੈ, ਉੱਥੇ ਖੜੇ ਇੱਧਰ ਨੂੰ ਦੇਖਣ ਲੱਗ ਗਏ ਜਿੱਥੇ ਆਪਾਂ ਬੈਠੇ ਹਾਂ। ਮੇਹਰ ਸਿੰਘ ਕਹਿਣ ਲੱਗਿਆ, ਕਹਿੰਦਾ ਬਾਬਾ ਜੀ ਕੀ ਦੇਖਦੇ ਹੋ ਤੁਸੀਂ? ਕਹਿੰਦੇ ਆ ਬੜਾ ਕੁਛ ਬਣ ਰਿਹਾ ਇੱਥੇ। ਉਹ ਇੱਧਰ ਨੂੰ ਤਾਂ ਝਾਕਿਆ ਨਾ, ਚੰਡੀਗੜ੍ਹ ਵੱਲ ਨੂੰ ਦੇਖਣ ਲੱਗ ਗਿਆ। ਕਹਿੰਦਾ ਮਹਾਰਾਜ ਇੱਥੋਂ ਦੀਦਾ ਤਾਂ ਹੈ ਨਹੀਂ ਚੰਡੀਗੜ੍ਹ। ਉਹ ਕਹਿੰਦੇ ਛੱਡ ਚੰਡੀਗੜ੍ਹ ਨੂੰ, ਆਹ ਕਹਿੰਦਾ ਤੈਨੂੰ ਆ। ਕਹਿੰਦਾ ਇੱਥੇ ਤਾਂ ਕੁਛ ਵੀ ਨਹੀਂ, ਟਿੱਬੇ ਪਏ ਨੇ। ਕਹਿੰਦੇ ਇੱਥੇ ਬਹੁਤ ਕੁਛ ਬਣੇਗਾ, ਇਹ ਟਿੱਬੇ ਨਹੀਂ ਰਹਿਣੇ। ਕਹਿੰਦਾ ਕਿੰਨੀ ਦੇਰ ਲੱਗੂ? ਬਾਬੇ ਕਹਿੰਦੇ ਇਹ ਨਹੀਂ ਅਸੀਂ ਦੱਸਣਾ। ਮਹਾਤਮਾ ਹੋਰ ਆਏ, ਸੰਤ ਕਰਤਾਰ ਸਿੰਘ ਜੀ, ਆਹ ਜਿਹੜੀ ਸੜਕ ਜਾਂਦੀ ਹੈ ਇੱਥੇ ਉਤਰ ਕੇ ਖੜੇ ਹੋ ਗਏ। ਨਾਲ ਦੇ ਸਾਥੀ ਕਹਿੰਦੇ ਬਾਬਾ ਜੀ ਕੀ ਦੇਖਦੇ ਹੋ? ਸਰਕੜੇ ਹੀ ਸਰਕੜੇ ਪਏ ਨੇ। ਕਹਿੰਦਾ ਨਹੀਂ, ਮੈਨੂੰ ਤਾਂ ਕੁਝ ਹੋਰ ਹੀ ਨਜ਼ਰ ਆਉਂਦਾ। ਕਹਿੰਦੇ ਕੀ ਆਉਂਦਾ? ਕਹਿੰਦੇ ਮੈਨੂੰ ਤਾਂ ਪੰਜ ਪਾਂਡਵ ਦਿਸਦੇ ਨੇ, ਨਾਲ ਕ੍ਰਿਸ਼ਨ ਮਹਾਰਾਜ ਦਿਸਦੇ ਨੇ। ਆਹ ਜਦ ਪੰਜਾਬ ਸੀਗੇ ਨਾ, ਲਾਖ ਦਾ ਮਹਿਲ ਦੇ ਦਿੱਤਾ ਸੀ ਉਹਨਾਂ ਨੇ, ਉਹਨੂੰ ਲਾਤੀ ਅੱਗ, ਸੁਰਮ ਦੇ ਵਿੱਚ ਹੀ ਨਿਕਲ ਕੇ ਆ ਕੇ ਇੱਥੇ ਆ ਕੇ ਟਿੱਕ ਗਏ, ਕ੍ਰਿਸ਼ਨ ਮਹਾਰਾਜ ਮਿਲਣ ਆਏ। ਗੱਲ ਠੀਕ ਹੋ ਗਈ ਉਹਨਾਂ ਦੀ। ਬਾਬਾ ਜੀ ਕਹਿੰਦੇ ਇੱਥੇ ਬਣੇਗਾ, ਅਸੀਂ ਸਮਾਂ ਨਹੀਂ ਦੱਸਣਾ। ਸਮਾਂ ਬੀਤ ਗਿਆ, ਬਾਬਾ ਜੀ ਸਰੀਰ ਛੱਡ ਕੇ ਸੁਪਨੇ ਚ ਮਿਲੇ ਮੈਨੂੰ। ਕਹਿੰਦੇ ਮੇਰੇ ਨਾਲ ਚੱਲ। ਮੈਂ ਬਾਬਾ ਜੀ ਕੀ ਗੱਲ? ਕਹਿੰਦੇ ਆਹ ਪਿੰਡ ਸਾਹਮਣਾ। ਮੈਂ ਕਿਹਾ ਬੇਤੇ ਨਹੀਂ, ਮੈਂ ਘਰ ਚੋਂ ਹੀ ਖਰਚ ਕਰਦਾ ਸੀ ਜਦ। ਮੈਂ ਕਿਹਾ ਮੇਰੇ ਕੋਲ ਪੈਟਰੋਲ ਇੰਨਾ ਨਹੀਂ ਹੈ ਵੀ ਮੈਂ ਸਾਰੇ ਸਾਂਭਾਂ। ਕਹਿੰਦੇ ਆਹ ਵੀ ਸਾਂਭ। ਮੈਂ ਕਿਹਾ ਬਸ ਦੋ ਬਾਤ ਨੇ। ਕਹਿੰਦੇ ਮੇਰੇ ਨਾਲ ਛੇਤੀ ਚੱਲ, ਕਾਹਲੇ ਨਾਲ ਆਹ ਵੀ ਸਾਂਭ, ਆਹ ਵੀ ਸਾਂਭ, ਜਿਉਂ ਲੱਗੇ ਦੇਣ। ਇੱਥੇ ਇੱਕ ਟਿੱਬਾ ਹੁੰਦਾ, ਉਹਦੇ ਉੱਤੇ ਆ ਕੇ ਖੜ ਗਏ। ਮੈਨੂੰ ਕਹਿੰਦੇ ਆਹ ਦੇਖ ਤਾਂ ਪਹਾੜ ਜੀਂਦੇ ਨੇ। ਮੈਂ ਕਿਹਾ ਹਾਂਜੀ, ਪਰਨਾ ਫੇਰਤਾ। ਕਹਿੰਦੇ ਸਾਰਾ ਹੀ ਸਾਂਭ, ਸਾਰਾ ਹੀ ਸਾਂਭ। ਮਹਾਤਮਾ ਜਿਉਂਦੇ ਜਾਗਦੇ ਹੁੰਦੇ ਨੇ, ਹੁਣ ਤੁਸੀਂ ਦੇਖ ਲਓ ਪ੍ਰਤੱਖ। ਜਦ ਇਹ ਟਿੱਬੇ ਗਏ ਤੇ ਮੈਂ ਖੜਿਆ, ਪਹਿਲਾਂ ਮੈਂ ਜਵਾਬ ਦੇ ਦਿੱਤਾ, ਮੈਂ ਕਿਹਾ ਮੈਂ ਨਹੀਂ ਬਣਾਉਣਾ ਕੁਛ ਵੀ। ਹਰਪਾਲ ਸੋਹਣੀ ਕਹਿਣ, ਮੈਂ ਕਹਾਂ ਵੀ ਮੈਂ ਕਿਸੇ ਤਰੀਕੇ ਨਾਲ ਮੁੱਕਰ ਜਾ। ਮੈਂ ਕਿਹਾ ਮੈਂ ਨਹੀਂ ਬਣਾਉਣਾ। ਉਹ ਜਦ ਮੈਂ ਟਿੱਬੇ ਤੇ ਚੜਿਆ, ਇਹ ਮੈਨੂੰ ਦਿਖਾ ਦੇ ਵੀ ਆਹ ਦੇਖੋ ਜੀ ਖੇਤ, ਆਹ ਖੇਤ ਆਈ ਜਿੱਥੇ ਆਪਾਂ ਬੈਠੇ ਹਾਂ। ਕਹਿੰਦੇ ਆਵਾਜ਼ ਹੋ ਜਾਣਗੇ। ਮੈਂ ਕੁਛ ਬੇਰੁਚੀ ਜਾਂ ਮੈਂ ਇੱਧਰਲੇ ਪਾਸੇ ਝਾਕਿਆ, ਮੈਂ ਕਿਹਾ ਤਾਂ ਮੈਨੂੰ ਬਾਬਾ ਜੀ ਨੇ ਦਿਖਾਇਆ ਸੀ, ਆਹ ਤਾਂ ਜਗ੍ਹਾ ਉਹੀ ਹੈ ਜਿੱਥੇ ਮੈਨੂੰ ਦਿਖਾ ਕੇ ਗਏ ਨੇ। ਸੋ ਬਰਮ ਗਿਆਨੀ ਗਏ ਨਹੀਂ ਹੁੰਦੇ, ਤੁਹਾਡੇ ਸਾਹਮਣੇ ਪ੍ਰਤੱਖ ਹੈ, ਉਹ ਨਹੀਂ ਜਾਂਦੇ। ਹੁਣ ਜਿਹੜੇ ਤੁਹਾਨੂੰ ਭੇਜਿਆ ਉਹ ਸਾਰੇ ਹੀ ਮਹਾਤਮਾ ਭੇਜ ਰਹੇ ਨੇ, ਸਾਰੇ ਭੇਜ ਰਹੇ ਨੇ। ਮੈਨੂੰ ਤਾਂ ਇਹ 100% ਵਿਸ਼ਵਾਸ ਹੈ ਇਸ ਗੱਲ ਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਤਮਾ ਦੀ ਗਤੀ ਕੋਈ ਕਹਿ ਨਹੀਂ ਸਕਦਾ। ਬਰਮ ਗਿਆਨੀ ਕੀ ਗਤ, ਬਰਮ ਗਿਆਨੀ ਜਨ ਹੈ, ਉਹ ਜਾਇਆ ਨਹੀਂ ਕਰਦੇ ਸੰਸਾਰ ਤੋਂ। ਉਹਨਾਂ ਨੂੰ ਆਤਮ ਪਰਮੇਸ਼ੁਰ ਦਾ ਰੂਪ ਬਣ ਜਾਂਦੇ ਨੇ। ਮਹਾਰਾਜ ਕਹਿੰਦੇ ਤੁਸੀਂ ਭੇਦ ਨਾ ਜਾਣੋ, ਉਹ ਪਰਮੇਸ਼ੁਰ ਹੀ ਹੋਇਆ ਕਰਦੇ ਨੇ।
ਸਾਈ ਜੀ ਵਰਗੇ ਨੇ ਵਿਸਰੇ ਵਿਸਰੇ ਨਾ
ਹਰ ਵਕਤ ਨਾਮ ਚ ਰਹਿੰਦਾ ਕਹਿੰਦੇ ਮਹਾਰਾਜ ਕਹਿੰਦੇ ਉਹ ਕਿਹਾ ਜਾ ਭਾਈ ਦੱਸੋ ਆਪ ਇਹ ਜਵਾਬ ਦਿੰਦੇ ਨੇ ਪਿਆਰਿਓ ਭੇਦ ਨਾ ਜਾਣਿਓ ਉਹ ਤਾਂ ਵਾਹਿਗੁਰੂ ਵਰਗੇ ਹੁੰਦੇ ਹਰ ਹਰ ਜਨ ਤੋਂ ਇਹ ਕਹੇ ਵੇ ਵਿਚਾਰ ਕਛ ਨਾਏ ਜਲ ਤੇ ਉਪਜ ਤਰੰਗ ਜਾ ਜਲ ਹੀ ਵਿਖੇ ਸਮਾ ਇਸ ਤਰ੍ਹਾਂ ਬਾਬਾ ਵੀਰ ਸਿੰਘ ਜੀ ਨੇ ਬਹੁਤ ਸੇਵਾ ਕਰੀ ਪ੍ਰਭੂ ਮਨਾ ਲਿਆ ਖੁਸ਼ ਹੋ ਗਿਆ ਪ੍ਰਭ ਪ੍ਰਭੂ ਨੇ ਪ੍ਰਵਾਨ ਕਰ ਲਿਆ ਉਹਨਾਂ ਨੂੰ ਮਹਾਤਮਾ ਨੇ ਕਰ ਲਿਆ ਵਾਹਿਗੁਰੂ ਨੇ ਕਰ ਲਿਆ ਅੱਜ ਆਪਦੇ ਪਾਸ ਮਹਾਰਾਜਾ ਰਣਜੀਤ ਸਿੰਘ ਆਇਆ ਕਹਿਣ ਲੱਗਿਆ ਬਾਬਾ ਜੀ ਇਸ ਵੇਲੇ ਸਰਦਾਰ ਹਰੀ ਸਿੰਘ ਨਲੂਆ ਬਹੁਤ ਸੰਕਟ ਵਿੱਚ ਫਸ ਗਿਆ ਜਮਰੌਤ ਦੇ ਕਿਲੇ ਦੇ ਉੱਤੇ 2 ਲੱਖ ਮਲਖਈਆ ਚੜ ਕੇ ਆ ਗਿਆ ਤੇ ਜੇ ਉਹ ਕਿਲਾ ਟੁੱਟ ਗਿਆ ਮਹਾਂ ਸਿੰਘ ਦੀ ਚਿੱਠੀ ਹੈ ਕਿ ਕਿਲਾ ਇੰਨਾ ਤਕੜਾ ਨਹੀਂ ਬਈ 2 ਲੱਖ ਪਠਾਣਾ ਦੇ ਅੱਗੇ ਖੜਾ ਰਹਿ ਜੇ ਬਾਬਾ ਜੀ ਜੇ ਉਹ ਕਿਲਾ ਟੁੱਟ ਗਿਆ ਫੇਰ ਤਾਂ ਕੋਈ ਆਸ ਨਹੀਂ ਹੈ ਮੁੜ ਕੇ ਉਹੀ ਫੇਰ ਬਾਲ ਬੱਚੇ ਸਾਡੇ ਲੁੱਟੇ ਜਾਣਗੇ ਬੀਬੀਆਂ ਦੀ ਬੇਪਤੀ ਹੋਏਗੀ ਤੇ ਜਵਾਨ ਬੱਚਿਆਂ ਨੂੰ ਗੁਲਾਮ ਬਣਾ ਕੇ 2-2 ਟਕੇ ਨੂੰ ਉੱਥੇ ਵੇਚਣਗੇ ਕਿਰਪਾ ਕਰੋ ਮੇਰੇ ਨਾਲ ਚੱਲੋ ਖਬਰ ਆ ਗਈ ਕਿ ਹਰੀ ਸਿੰਘ ਨਲੂਆ ਸ਼ਹੀਦ ਹੋ ਗਿਆ ਹੈ ਪਰ ਬਿਠਾਇਆ ਹੋਇਆ ਕੁਰਸੀ ਦੇ ਉੱਤੇ ਤਾਂ ਕਿ ਦਿਸਦਾ ਰਹੇ ਉਹਨਾਂ ਨੇ ਜੇ ਭੇਤ ਖੁੱਲ ਗਿਆ ਫੇਰ ਇਹਨਾਂ ਨੇ ਹੱਲਾ ਕਰਕੇ ਲਾਹੌਰ ਤੇ ਉਰੇ ਤਾਂ ਰੁਕਣਾ ਨਹੀਂ ਉਹਨਾਂ ਕਾਲੀ ਕਾਲੀ ਤੁਰੇ ਜਾਂਦੇ ਨੇ ਗਾਹਟ ਕਦਰਿਆ ਆ ਗਿਆ ਭਰਿਆ ਪਿਆ ਕਿਸ਼ਤੀ ਵਾਲੇ ਕਹਿੰਦੇ ਨਾ ਮਹਾਰਾਜ ਇਸ ਵੇਲੇ ਤਾਂ ਕਿਸ਼ਤੀ ਪਾਉਣੀ ਜਾਣ ਤੋਂ ਹੱਥ ਧੋਣੇ ਆ ਫੌਜ ਡੁੱਬ ਜੂ ਤੁਹਾਡੀ ਸਾਰੀ ਤੇ ਕਿੰਨਾ ਚਿਰ ਕਹਿੰਦੇ ਕੋਈ ਪਤਾ ਨਹੀਂ ਕਿੰਨੇ ਦਿਨ ਪਿੱਛੇ ਮੀਂਹ ਪੈ ਗਿਆ ਕਿੰਨਾ ਕੁ ਦਿਨ ਚੜਿਆ ਰਹੇ ਇਹਦਾ ਕੋਈ ਹਿਸਾਬ ਕਿਤਾਬ ਨਹੀਂ ਬਾਬਾ ਜੀ ਕੋਲ ਆਇਆ ਫਿਰ ਮੁੜ ਕੇ ਕਹਿੰਦੇ ਬਾਬਾ ਜੀ ਇਸ ਵੇਲੇ ਬਹੁਤ ਸੰਕਟ ਆ ਗਿਆ ਜੇ ਨਹੀਂ ਲੰਘਦੇ ਤਾਂ ਪੰਜਾਬ ਮੁੜ ਕੇ ਫਿਰ ਉਸੇ ਬਿਰਤਾ ਚ ਆ ਜਾਏਗਾ ਹੁਣ ਛੇਤੀ ਲੰਘੀਏ ਤਾਂ ਬਚਦੇ ਹਾਂ ਅਸੀਂ ਉਸ ਵੇਲੇ ਇਹ ਨਹੀਂ ਕਿ ਬਾਬਾ ਜੀ ਕੋਈ ਕਰਾਮਾਤ ਜਾਂ ਸ਼ਕਤੀ ਦਿਖਾਉਣ ਦੇ ਮੂਡ ਵਿੱਚ ਸੀ ਉਸ ਵੇਲੇ ਪਰਉਪਕਾਰ ਸੀ ਸਾਰੇ ਪੰਜਾਬ ਦਾ ਧਿਆਨ ਸੀ ਉਹਨਾਂ ਦੇ ਸਾਹਮਣੇ ਵੀ ਹੈ ਇਹ ਜੁਰਮਾਣੇ ਆਉਣਗੇ ਸਤੀਆਂ ਦੇ ਸੱਤ ਲੁੱਟਣਗੇ ਬੱਚਿਆਂ ਨੂੰ ਮਾਰਨਗੇ ਜਵਾਨਾਂ ਨੂੰ ਮਾਰ ਦੇਣਗੇ ਲੁੱਟ ਲੈਣਗੇ ਘਰ ਬਾਰ ਕਮਾਈ ਕੀਤੀ ਹੋਈ ਸਾਰੀ ਲੁੱਟ ਲੈਣਗੇ ਉਸ ਵੇਲੇ ਆਪ ਨੇ ਪਰਵਕਾਰ ਦੇ ਬਸ ਫੁਰਨਾ ਕਰ ਲਿਆ ਜੋ ਆਤਮ ਅਵਸਥਾ ਚੋਂ ਫੁਰਨਾ ਹੁੰਦਾ ਹੈ ਮਹਾਰਾਜ ਕਹਿੰਦੇ ਉਹ ਮਿਟਿਆ ਹੀ ਨਹੀਂ ਕਰਦਾ ਤੇ ਪਰਮੇਸ਼ਰ ਵੀ ਉਸਦੇ ਬਾਰੇ ਇਸ ਤਰ੍ਹਾਂ ਨਾਲ ਫਰਮਾਨ ਕਰਦਾ
ਮੇਰੀ ਬੰਨੀ ਹੋਈ ਪਗਤ ਛਡਾਉਂਦੇ ਨੇ ਭਗਤਾਂ ਦੀ ਬਚੀਰਾ ਛੁੱਟੇ ਦੀ ਬੰਨੀ ਹੋਈ ਪਗਤ ਛਡਾਉਂਦੇ ਤਾਂ ਬੱਤੀ ਨਾ ਛੁੱਟਦੀ ਪਸੰਦ ਪਾਸਾਂ ਦੀ ਵਰਦੀ ਨਾ ਸੁੱਟਦੀ
ਛੂਟੇ ਮੋਏ ਏਕ ਸਮੇਂ ਮੋਹ ਕੋ ਗਏ ਬੰਦ ਹੈ ਤੋਫਨ ਮੋਹ ਪੈ ਜਵਾਬ ਨਾ ਹੋਏ। ਵਾਹਿਗੁਰੂ ਨੇ ਮਰਿਆਦਾ ਬਣਤੀ ਵੀ ਪਾਣੀ ਨੀਵੇਂ ਪਾਸੇ ਨੂੰ ਚੱਲਣਾ, ਮੀਂਹ ਪੈਣਾ ਪਾਣੀ ਨੇ ਤੁਰਦੇ ਹੀ ਜਾਣਾ, ਰੁਕਣਾ ਨਹੀਂ ਹੈ। ਜੇ ਹੁਣ ਦਰਿਆ ਰੁਕਦਾ ਹੈ ਉਹ ਪਿਛਲਾ ਪਾਣੀ ਆਜੂਗਾ, ਉੱਥੇ ਤਾਂ ਰੁਕ ਜੂ ਨਾ, ਜਿੱਥੇ ਤੱਕ ਪਾਣੀ ਹੈ ਉਹਨੂੰ ਉੱਥੇ ਤੱਕ ਹੀ ਬੰਨ ਦੇਣਾ, ਜਿਹੜਾ ਹੇਠਾਂ ਨੂੰ ਜਾਂਦਾ ਹੈ ਉਹ ਵੀ ਬੰਨ ਦੇਣਾ। ਮੂਸਾ ਫਰੂਨ ਦੇ ਕਾਬੂ ਆ ਗਿਆ, ਮਿਸਰ ਦੇ ਬਾਦਸ਼ਾਹ, ਬੜਾ ਜ਼ਾਲਮ ਬਾਦਸ਼ਾਹ ਸੀ। ਪਹਿਲਾਂ ਤਾਂ ਰਾਤ ਪਾਤੀ, ਪਰਮੇਸ਼ਰ ਨੇ ਨਿਕਲ ਗਿਆ, ਸਾਰੀ ਕੌਮ ਯਹੂਦੀਆਂ ਦੀ ਫੜ ਲਈ ਸੀ। ਜਦ ਰੈੱਡ ਸਾਗਰ ਦੇ ਸਾਹਮਣੇ ਕੰਢੇ ਤੇ ਆਇਆ, ਉਹਦੀਆਂ ਫੌਜਾਂ ਨੇ ਘੇਰ ਲਿਆ। ਉਸ ਵੇਲੇ ਦੁਆ ਕਰੀ, ਆਏ ਅੱਲਾਹ ਤਾਲਾ, ਇਸ ਵੇਲੇ ਇਹ ਜ਼ਾਲਮ ਨੇ ਇਹਦੇ ਬਸ ਚ ਅਸੀਂ ਫੇਰ ਪੈ ਗਏ। ਆਵਾਜ਼ ਆਈ, ਮੂਸੇ ਤੇਰਾ ਕੀਤਾ ਹੋਇਆ ਮੈਂ ਨਹੀਂ ਮੋੜਦਾ, ਤੂੰ ਰਾਹ ਮੰਗ ਲੈ ਸਮੁੰਦਰ ਤੇ। ਹੈਰਾਨ ਹੋ ਗਿਆ, ਉਸ ਵੇਲੇ ਆਵਾਜ਼ ਦੇ ਮੁਤਾਬਕ ਕਹਿਣ ਲੱਗਿਆ ਸਾਨੂੰ ਰਾਹ ਦੇ ਦੇ। ਇਹ ਰੈੱਡ ਸਾਗਰ ਜਿਹੜਾ ਹੈ ਉਹ ਦੋ ਹਿੱਸੇ ਹੋ ਗਏ, ਸਾਰੀ ਯਹੂਦੀ ਕੌਮ ਨੰਗਾਲੀ ਜਿਸ ਵਾਰ ਫਰੂਨ ਦੀਆਂ ਫੌਜਾਂ ਵਿੱਚ ਬਣੀਆਂ, ਸਾਰੀਆਂ ਹੀ ਫੌਜਾਂ ਵੜ ਗਈਆਂ, ਸਮੁੰਦਰ ਮਿਲ ਗਿਆ, ਉੱਥੇ ਹੀ ਮਰ ਗਏ। ਉਸ ਦਿਨ ਤੋਂ ਇਹਦਾ ਨਾਂ ਰੈੱਡ ਸਾਗਰ, ਲਾਲ ਸਮੁੰਦਰ ਕਹਿਣ ਲੱਗ ਗਏ। ਤੇ ਅੱਜ ਬਾਬਾ ਵੀਰ ਸਿੰਘ ਜੀ ਆਪ ਦਰਿਆ ਦੇ ਕੰਢੇ ਆ ਕੇ ਖੜੇ ਹੋ ਗਏ, ਦਰਿਆ ਨੂੰ ਹੁਕਮ ਕਰ ਰਹੇ ਨੇ। ਤੇ ਹੁਕਮ ਤਾਂ ਬੰਦੇ ਮੰਨਦੇ ਨੇ ਜਾਂ ਪਾਲਤੂ ਕੁੱਤੇ ਮੰਨ ਲੈਂਦੇ ਨੇ, ਘੋੜੇ ਸਿਖਾਏ ਹੋਏ ਮੰਨ ਲੈਂਦੇ ਨੇ, ਹਵਾ ਵੀ ਮੰਨ ਲੈਂਦੀ ਹੈ ਕਦੇ, ਦਰਿਆ ਵੀ ਮੰਨ ਲੈਂਦੇ ਨੇ ਹੁਕਮ, ਅੱਗ ਵੀ ਮੰਨ ਲੈਂਦੀ ਹੈ। ਹਾਂ, ਜਿਹੜੇ ਪਰਮੇਸ਼ਰ ਦੇ ਨਾਲ ਮਿਲੇ ਹੋਏ ਨੇ ਇਹ ਸੁਤੰਤਰ ਤਾਕਤਾਂ ਨਹੀਂ ਹੈ, ਇਹ ਸਾਰਿਆਂ ਦੇ ਉੱਤੇ ਹੁਕਮ ਚੱਲ ਰਿਹਾ ਇਸ ਤਰ੍ਹਾਂ ਫਰਮਾਨ ਕਰਦੇ ਹਨ। ਪੌਣ ਪਾਣੀ ਦੇਵ ਤੇ ਸਾਰੇ ਚੱਲਦੇ ਨੇ ਪੈ ਵਿੱਚ ਜੀ, ਪਾਣੀ ਦੇਵ ਤੇ ਸਾਰੇ ਚੱਲਦੇ ਨੇ ਪੈ ਵਿੱਚ ਜੀ, ਪਾਣੀ ਦੇਵ
ਕੌਣ ਬਾਣੀ ਦੇਵ ਦੇ ਸਾਰੇ ਕੌਣ ਬਾਣੀ ਦੇਵ ਦੇ ਸਾਰੇ ਚੱਲਦੇ ਨੇ ਪੈਰ ਪੈਰ ਚ ਭਵਨ ਮੈਂ ਸਦਵਾਓ ਪੈਰ ਚੇ ਚੱਲੈ ਪੈਰ ਚ ਅਗਨ ਕੱਢੇ ਦੇ ਕਾਰ ਪੈਰ ਚ ਦੀ ਪਾਰ
ਸੁਤੰਤਰ ਨਹੀਂ ਹੈ ਇਹ ਪਰਮੇਸ਼ਰ ਨਾਲ ਜੋ ਭੇਦ ਪੁਰਸ਼ ਹੈ ਉਹਦਾ ਕਹਿਣਾ ਇਹਨਾਂ ਨੂੰ ਮੰਨਣਾ ਹੀ ਪੈਂਦਾ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਰੇਲੂ ਸਾਹਿਬ ਵਾਲੇ ਆਪ ਦਾ ਇਹ ਨੇਮ ਹੋਇਆ ਕਰਦਾ ਸੀ ਨਿਤ ਨੇਮ ਕਿ ਆਪ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਤੋਂ ਬਾਅਦ ਗੋਖੇ ਕੀ ਛੱਪੜੀ ਚਲੇ ਜਾਇਆ ਕਰਦੇ ਸੀ। ਉੱਥੇ 4 ਫੁੱਟ ਮੁਰੱਬਾ ਦਾ ਇੱਕ ਟੋਆ ਪੱਟਿਆ ਹੋਇਆ ਸੀ ਉਹਦੇ ਉੱਤੇ ਇੱਕ ਛੱਪੜੀ ਪਾਈ ਹੋਈ ਸੀ। ਉੱਥੇ ਬੈਠ ਕੇ ਇੱਕ ਚਿੱਤ ਹੋ ਕੇ ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਇਆ ਕਰਦੇ ਸੀ। ਔੜ ਲੱਗੀ ਹੋਈ ਸੀ, ਭਾਦੋਂ ਦਾ ਮਹੀਨਾ ਸੀ, ਮੱਕੀਆਂ ਜਿਹੜੀਆਂ ਸੀ ਮੀਂਹ ਪਿਆ ਨਾ ਸੁੱਕਣ ਲੱਗ ਗਈਆਂ ਤੇ ਦਿਨ ਰਾਤ ਖੂਹ ਚੱਲਣੇ ਸ਼ੁਰੂ ਹੋ ਗਏ, ਹਲਟ ਚੱਲਣੇ ਸ਼ੁਰੂ ਹੋ ਗਏ ਤੇ ਉੱਥੇ ਨਾਲ ਲੱਗਦਾ ਜਿਹੜਾ ਹਲਟ ਸੀ ਉਹ ਚੰਚਲ ਸਿੰਘ ਦਾ ਸੀ, ਰਾਮਪੁਰ ਦਾ ਰਹਿਣ ਵਾਲਾ ਤੇ ਉਹ ਖੂਹ ਚਲਾ ਰਿਹਾ ਪਹਿਲੀ ਰਾਤ ਦਾ ਹੀ। ਬਾਬਾ ਜੀ ਆਏ ਆ ਕੇ ਆਰਾਮ ਨਾਲ ਆਪਣੇ ਟੋਏ ਵਿੱਚ ਬਹਿ ਗਏ। ਹੁਣ ਵੀ ਉਹ ਟੋਆ ਜਿਹਾ ਦਿਖਾਉਂਦੇ ਨੇ ਉੱਥੇ ਸ਼੍ਰੋਮਣੀ ਕਮੇਟੀ ਕੋਲ, ਅੱਜ ਕੱਲ੍ਹ ਉਹ ਗੱਲਾਂ ਨਹੀਂ ਰਹੀਆਂ ਜਿਹੜੀਆਂ ਬਾਬਾ ਜੀ ਕੋਲੇ ਸੀ। ਤੇ ਉਹਦੇ ਮਨ ਚ ਆਇਆ ਵੀ ਮਨਾ ਬਾਬਾ ਜੀ ਭਜਨ ਕਰਦੇ ਨੇ ਤੇ ਮੇਰਾ ਮੈਂ ਹਲਟ ਚਲਾਉਣਾ ਤੇ ਘੰਗਰਾਲਾਂ ਖੜਕਦੀਆਂ ਬਲਦਾਂ ਦੀਆਂ ਹੋਵੇ ਨਾ ਤਾਂ ਮੈਂ ਘੰਗਰਾਲਾਂ ਲਾ ਦਾਂ, ਘੁੰਗਰੂ ਲਾ ਦਾਂ ਇਹਨਾਂ ਦੇ ਗਲਾਂ ਚ। ਹਲਟ ਰੋਕ ਲਿਆ, ਘੁੰਗਰੂ ਲਾ ਕੇ ਇੱਕ ਪਾਸੇ ਰੱਖਤੇ, ਉਹ ਖੜਕਾ ਹੋਣ ਤੇ ਹਟ ਗਿਆ। ਫੇਰ ਕੀ ਦੇਖਦਾ ਵੀ ਆਹ ਕੁੱਤਾ ਟੱਕ 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 ਕਰੀ ਜਾਂਦਾ, ਕੁੱਤਾ ਜਿਹੜਾ ਹਲਟ ਨੂੰ ਰੋਕਦਾ ਨਾ, ਬਹੁਤਿਆਂ ਨੂੰ ਤਾਂ ਪਤਾ ਨਹੀਂ ਹੁੰਦਾ ਵੀ ਕੁੱਤਾ ਕੀ ਹੁੰਦਾ, ਉਹ ਬੈੜ ਨੂੰ ਰੋਕਦਾ ਵੇਲਣੇ ਨੂੰ, ਪਿੱਛੇ ਨੂੰ ਨਹੀਂ ਮੁੜਨ ਦਿੰਦਾ, ਲੋਹੇ ਦਾ ਹੁੰਦਾ ਉਹ ਟੱਕ 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 ਜਦ ਇੱਕ ਬੂੜੀਏ ਤੋਂ ਦੂਜੇ ਤੇ ਲੱਗਦਾ ਜ਼ੋਰ ਨਾਲ ਆਵਾਜ਼ ਦਿੰਦਾ। ਉਹਨੇ ਕਿਹਾ ਵੀ ਇਹ ਵੀ ਮਹਾਂਪੁਰਸ਼ਾਂ ਨੂੰ ਡਿਸਟਰਬ ਕਰਦਾ। ਉਹਨੇ ਉਹ ਚੱਕ ਦਿੱਤਾ, ਚੱਕ ਕੇ ਬਲਦਾਂ ਨੂੰ ਜਦ ਧੂਫ ਕਢਾਉਣੀ ਸੀ ਕੰਨੇ ਗਰਮ ਹੋ ਗਏ ਤਾਂ ਆਪਣੇ ਪੱਟਾਂ ਤੇ ਬਾਹਾਂ ਦੇ ਜ਼ੋਰ ਨਾਲ ਗਾਦੀ ਸਾਂਭਲੀ, ਉਹਨਾਂ ਨੂੰ ਪਿੱਛੇ ਕਰਕੇ ਦਮ ਦਵਾ ਤਾ। ਬਾਬਾ ਜੀ ਜਦ ਸਮਾਧੀ ਚ ਸੀ, ਥੋੜਾ ਖਿਆਲ ਆਇਆ ਆਪ ਨੂੰ, ਉਥਾਨ ਹੋਏ ਸਮਾਧੀ ਤੋਂ, 4 ਵਜੇ ਤੱਕ ਆਪ ਇੱਕ ਟੱਕ, 2 ਵਜੇ ਤੋਂ 4 ਵਜੇ ਤਾਈ ਇੱਕ ਟੱਕ ਸਮਾਧੀ ਲਾਉਂਦੇ ਤਾਂ ਉਸ ਵੇਲੇ ਆਪਦੇ ਧਿਆਨ ਚ ਆਇਆ ਵੀ ਨਾ ਘੰਗਰਾਲਾਂ ਖੜਕਦੀਆਂ ਤੇ ਨਾ ਕੁੱਤਾ ਖੜਕ ਰਿਹਾ ਹੈ ਤੇ ਪਾਣੀ ਗਿਰਦੇ ਦੀ ਆਵਾਜ਼ ਆ ਰਹੀ ਹੈ। ਆਪ ਉੱਠ ਕੇ ਚਲੇ ਗਏ, ਕਹਿੰਦੇ ਚੈਂਜਲ ਸਿੰਘ ਆ ਉਹ ਬਈ ਬਲਦਾਂ ਦੀਆਂ ਘੰਗਰਾਲਾਂ ਖੜਕਦੀਆਂ ਸੀ, ਉਹ ਤਾਂ ਕਹਿੰਦਾ ਬਾਬਾ ਜੀ ਮੈਂ ਲਾਤੀਆਂ ਤੁਸੀਂ ਭਜਨ ਕਰਦੇ ਸੀ। ਕਹਿੰਦੇ ਕੁੱਤਾ ਨਹੀਂ ਹੁਣ ਖੜਕਦਾ, ਕਹਿੰਦਾ ਬਾਬਾ ਜੀ ਉਹ ਤਾਂ ਮੈਂ ਪਿੱਛੇ ਨੂੰ ਹਟਾਤਾ। ਕਹਿੰਦੇ ਫਿਰ ਇਹ ਬੇਜਵਾਨ ਨੇ ਇਹਨਾਂ ਦੀ ਕੰਨਿਆਂ ਦੀ ਧੂਫ ਕਿਵੇਂ ਕੱਢਦੇ? ਕਹਿੰਦਾ ਜੀ ਮੈਂ ਪੱਟਾਂ ਤੇ ਔਰ ਬਾਹਾਂ ਦੇ ਜ਼ੋਰ ਤੇ ਗਾਦੀ ਸਾਂਭ ਲੈਂਦਾ, ਇਹਨਾਂ ਨੂੰ ਪਿੱਛੇ ਹਟਾ ਦਿੰਦਾ। ਕਹਿੰਦੇ ਵੀ ਫਿਰ ਸਾਡਾ ਭਜਨ ਤਾਂ ਇਹ ਬੇਜਵਾਨ ਦੇਖ ਕਿੰਨੇ ਦੁਖੀ ਹੁੰਦੇ ਨੇ, ਉਸ ਤਰ੍ਹਾਂ ਦੀ ਗੱਲ ਤਾਂ ਨਹੀਂ ਨਾ ਬਣਦੀ ਵੀ ਕੁੱਤਾ ਲੱਗਿਆ ਹੋਇਆ ਤਾਂ ਪੂਰੇ ਜ਼ੋਰ ਨਾਲ ਪਿੱਛੇ ਹਟਾ ਤੇ 45 ਹੱਥ ਨਾਲ ਗਾਹਾਂ ਕਰਤੀ ਤੇ ਕੰਨੇ ਠੰਡੇ ਹੋ ਗਏ ਤੇ ਇਹਦਾ ਬੇਜਵਾਨ ਫਿਰ ਦੁਖੀ ਹੋ ਗਏ ਸਾਡੇ ਭਜਨ ਤੋਂ, ਤੂੰ ਵੀ ਦੁਖੀ ਹੋ ਗਿਆ ਤੈਨੂੰ ਕਿੰਨਾ ਔਖਾ ਹੈ ਗਾਦੀ ਸਾਂਭਣੀ। ਕਹਿੰਦੇ ਕੋਈ ਨਹੀਂ ਮਹਾਰਾਜ, ਕਹਿੰਦੇ ਕੋਈ ਨਾ ਤੂੰ ਕੁੱਤਾ ਲਾ ਦੇ, ਅਸੀਂ ਇਹਨੂੰ ਕਹਿ ਦਿੰਦੇ ਹਾਂ ਬਈ ਭਾਈ ਆਵਾਜ਼ ਨਾ ਕਰੀ। ਬਾਬਾ ਜੀ ਕਹਿੰਦੇ ਕਹਿੰਦੇ ਲੈ ਬਈ ਅੱਜ ਤੋਂ ਬਾਅਦ ਨਾ ਤੂੰ ਆਵਾਜ਼ ਕਰੀ। ਉਹ ਕੁੱਤਾ ਜਿੰਨਾ ਚਿਰ ਮਹਾਂਪੁਰਸ਼ਾਂ ਦਾ ਸਰੀਰ ਰਿਹਾ, ਮਹਾਰਾਜ ਜੀ ਦੱਸਦੇ ਸੀ ਕਹਿੰਦੇ ਮੁੜ ਕੇ ਖੜਕਿਆ ਹੀ ਨਹੀਂ। ਹੁਣ ਇਹ ਹੁਕਮ ਮੰਨਿਆ ਕਿ ਨਾ ਨਿਰਗਿੰਦ ਚੀਜ਼ ਨੇ ਮੰਨਿਆ, ਇੱਕ ਮਿਸਾਲ ਨਹੀਂ ਸੈਂਕੜਿਆਂ ਦੀ ਤਾਦਾਦ ਚ ਮਿਸਾਲਾਂ ਨੇ ਇਸ ਤਰ੍ਹਾਂ ਦੀਆਂ। ਜਲਦੀ ਅੱਗ ਨੂੰ ਕਹਿਤਾ ਜਾਲੀ ਨਾ ਕੁਛ ਵੀ, ਸਵਾਦ ਪੂਰਾ ਕਰ ਲੈ ਆਪਣਾ, ਨਹੀਂ ਜਲ ਸਕੀ, ਪਾਣੀ ਡੋਬ ਨਾ ਸਕਿਆ ਬੰਦਗੀ ਕਰਨ ਵਾਲੇ ਨੂੰ, ਅੱਗ ਜਾਲ ਨਾ ਸਕੀ, ਜਲ ਅਗਨੀ ਵਿੱਚ ਕੱਤਿਆ ਜਲੇ ਨਾ ਡੁੱਬੇ ਗੁਰਪ੍ਰਸਾਦ, ਕਿਉਂਕਿ ਅੰਦਰ ਨਾਮ ਦਾ ਵਾਸਾ ਸੀ। ਤੋਂ ਬਾਬਾ ਜੀ ਖੜੇ ਹੋ ਗਏ ਦਰਿਆ ਦੇ ਸਾਹਮਣੇ। ਬਾਬਾ ਵੀਰ ਸਿੰਘ ਕਹਿਣ ਲੱਗੇ, ਦੇਖ ਬਈ ਹੱਟ, ਤੈਨੂੰ ਅਸੀਂ ਰੋਕਦੇ ਤਾਂ ਹਾਂ ਨਹੀਂ, ਪਰ ਥੋੜ੍ਹੀ ਦੇਰ ਤੈਨੂੰ ਪਤਾ ਵੀ ਕਿੰਨਾ ਸੰਕਟ ਆ ਰਿਹਾ, ਕਿੰਨਾ ਦੁਖੀ ਹੈ ਇਸ ਵੇਲੇ ਦੇ ਪੰਜਾਬ ਦੇ। ਉੱਥੇ ਹਾਰ ਹੋ ਗਈ ਤਾਂ ਪੰਜਾਬ ਦੇ ਉੱਤੇ ਬਹੁਤ ਵੱਡਾ ਸੰਕਟ ਆ ਜਾਏਗਾ, ਸੁਖੀ ਵਸਦੇ ਲੋਕ ਉੱਜੜ ਜਾਣਗੇ, ਖੁਸ਼ੀਆਂ ਦੇ ਗੀਤ ਗਾਉਂਦੇ ਬੈਣ ਪਾਉਣਗੇ। ਤੂੰ ਐਂ ਕਰ, ਅਸੀਂ ਪਾਠ ਕਰਨਾ, ਉਨ੍ਹਾਂ ਚਿਰ ਤੂੰ ਸਾਨੂੰ ਰਾਹ ਦੇ ਦੇ, ਅਸੀਂ ਸੁਖਨੀ ਸਾਹਿਬ ਪੜ੍ਹਨੀਆਂ ਤੇਰੇ ਵਿੱਚ ਖੜੇ ਹੋ ਗਏ। ਕਹਿਣ ਦੀ ਦੇਰ ਸੀ, ਦਰਿਆ ਗਿੱਟੇ ਗਿੱਟੇ ਹੋ ਕੇ ਚੱਲਣ ਲੱਗ ਗਿਆ, ਪਾਣੀ ਰੁਕ ਗਿਆ, ਜਿੱਥੇ ਖੜਾ ਸੀ ਉੱਥੇ ਹੀ ਖੜ ਗਿਆ। ਇਹ ਮਹਾਤਮਾ ਦਾ ਵਚਨ ਹੁੰਦਾ, ਐਵੇਂ ਨਹੀਂ ਹੁੰਦੇ ਬ੍ਰਹਮ ਗਿਆਨੀ, ਵੀ ਬ੍ਰਹਮ ਗਿਆਨ ਹੈ, ਗੱਲਾਂ ਗਿਆਨ ਦੀਆਂ ਨੇ ਤੇ ਵਿੱਚ ਖੁਸ਼ਮ ਨਹੀਂ ਹੈ। ਇਹ ਕੋਈ ਸ਼ਕਤੀ ਨਹੀਂ ਦਿਖਾ ਲਈ, ਪਰਵਕਾਰ ਵਾਸਤੇ ਵਚਨ ਕਰ ਦਿੱਤਾ। ਹੁਣ ਵਾਹਿਗੁਰੂ ਦਾ ਸੁਭਾਅ ਹੈ, ਉਹ ਮੋੜ ਨਹੀਂ ਸਕਦਾ, ਇਸ ਤਰ੍ਹਾਂ ਮਹਾਰਾਜ ਦੇ ਵਿੱਚ ਆਉਂਦਾ।
ਮੰਨੇ ਵਾਹਿਗੁਰੂ ਕੀਤਾ ਆਪਣੇ ਭਗਤਾਂ ਦਾ, ਮੰਨੇ ਵਾਹਿਗੁਰੂ ਕੀਤਾ ਆਪਣੇ ਸੰਤਾਂ ਦਾ,
ਤਿਨਕੀ ਸੋਭਾ ਸਭਨੀ ਥਾਈ, ਜਿਨ ਹਰ ਕੇ ਚਰਨ ਪਰਾਤੇ। ਮੇਰੇ ਰਾਮ ਸੰਤਾਂ ਜੇਰ ਨਾ ਕੋਈ, ਕੋਈ ਵੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਜਿਹੜੇ ਪ੍ਰਵਾਨ ਹੋ ਗਏ, ਮਹਾਰਾਜ ਕਹਿੰਦੇ ਉਹ ਤਾਂ ਸੱਚੇ ਪਾਤਸ਼ਾਹ ਨੇ। ਸੋ ਦਰਿਆ ਨੂੰ ਰੋਕ ਦੇਣਾ ਕੋਈ ਵੱਡੀ ਬਾਤ ਨਹੀਂ ਸੀ, ਮਾਮੂਲੀ ਬਾਤ ਸੀ। ਬਾਬਾ ਸਾਹਿਬ ਸਿੰਘ ਜੀ ਅੱਜ ਡੇਰਾ ਬਾਬਾ ਨਾਨਕ ਗਏ ਹੋਏ ਨੇ, ਉੱਥੇ ਸਾਰੇ ਬੇਦੀਆਂ ਨੇ ਇਕੱਠੇ ਹੋ ਕੇ ਅਰਦਾਸ ਕਰੀ, ਕਹਿੰਦੇ ਬਾਬਾ ਜੀ ਅਸੀਂ ਬੜੇ ਦੁਖੀ ਹਾਂ, ਰਾਵੀ ਸਾਨੂੰ ਤੰਗ ਕਰਦੀ ਹੈ। ਕਹਿੰਦੇ ਕੀ ਗੱਲ, ਰਾਵੀ ਕਿਉਂ ਤੰਗ ਕਰਦੀ ਹੈ ਸਾਨੂੰ? ਕਹਿੰਦੇ ਬਾਬਾ ਜੀ ਇੱਥੇ ਇੱਕ ਸਾਡੇ ਸੰਤ ਹੋਏ ਨੇ, ਫਕੀਰ ਚੰਦ ਉਹਨਾਂ ਦਾ ਨਾਂ ਸੀ, ਉਹ ਮਸਤਾਨੇ ਸੀਗੇ, ਮੱਝਾਂ ਮੁੱਝਾਂ ਚਾਰਦੇ ਹੁੰਦੇ। ਕਹਿੰਦੇ ਜਿਸ ਦਾ ਮਹੀਨਾ ਸੀ, ਮੱਝ ਉਹਨਾਂ ਦੀ ਛੱਪੜੀ ਚ ਵੜ ਗਈ, ਉਹ ਲਿਬੜ ਗਈ। ਜਦ ਦੇਖਿਆ ਵੀ ਮੱਝ ਲਿਬੜ ਗਈ, ਰਾਵੀ ਵੱਲ ਨੂੰ ਆਵਾਜ਼ ਮਾਰੀ, ਕਹਿੰਦਾ ਉਹ ਰਾਵੀਏ ਸਾਡੇ ਟੋਬੇ ਭਰ ਕੇ ਜਾ। ਕਹਿੰਦੇ ਬਾਬਾ ਜੀ ਇਹੋ ਜਿਹਾ ਉਛਾਲਾ ਆਇਆ, ਸਾਡੇ ਟੋਬੇ ਭਰਤੇ। ਨਾਲ ਉਹਨੇ ਕਹਿਤਾ ਵੀ ਹਰ ਸਾਲ ਭਰਿਆ ਕਰ, ਜੇਠ ਦੇ ਮਹੀਨੇ ਆ ਕੇ। ਪਾਣੀ ਹੁੰਦਾ ਨਹੀਂ, ਅਚਾਨਕ ਇਹ ਕਹਿੰਦੇ ਉਛਲ ਜਾਂਦਾ ਦਰਿਆ, ਟੋਬੇ ਭਰਦਾ, ਸਾਡੇ ਘਰਾਂ ਚ ਭਰ ਜਾਂਦਾ। ਬਾਬਾ ਜੀ ਕਹਿਣ ਲੱਗੇ, ਅੱਛਾ ਫਿਰ ਤਾਂ ਤੁਹਾਨੂੰ ਤਕਲੀਫ ਹੈ, ਹੁਣ ਟੋਬਿਆਂ ਦੀ ਲੋੜ ਤਾਂ ਨਹੀਂ? ਕਹਿੰਦੇ ਨਾ ਮਹਾਰਾਜ, ਹੁਣ ਸਾਨੂੰ ਟੋਬਿਆਂ ਦੀ ਕੋਈ ਲੋੜ ਨਹੀਂ। ਕਹਿੰਦੇ ਦੇਗ ਬਣਾਓ, ਦੇਗ ਬਣਾ ਲਈ ਤੇ ਦਰਿਆ ਦੇ ਕੰਢੇ ਚਲੇ ਗਏ।
ਜਾ ਕੇ ਕਹਿੰਦੇ ਲੈ ਰਾਵੀਏ ਤੈਨੂੰ ਇੱਕ ਸਾਧ ਨੇ ਬੰਨਤਾ ਸੀ ਤੇ ਇੱਕ ਸਾਧ ਹੁਣ ਛਡਾਉਣ ਆਇਆ, ਤੂੰ ਹੁਣ ਐਂ ਕਰੀ ਆਪਣੇ ਕੰਢਿਆਂ ਤੋਂ ਨਾ ਉਛਲੀ ਕਦੇ ਵੀ। ਮੁੜ ਕੇ ਅੱਜ ਤਾਈ ਇੰਨਾ ਰਾਵੀ ਚਹਾੜ ਆਉਂਦਾ, ਡੇਰਾ ਬਾਬਾ ਨਾਨਕ ਨਹੀਂ ਆਇਆ। ਲੈ ਪ੍ਰਸ਼ਾਦ ਲੈ ਲੈ ਤੂੰ ਗੁਰੂ ਨਾਨਕ ਪਾਤਸ਼ਾਹ ਦਾ, ਮੰਨ ਲਿਆ ਉਸਨੇ ਤੇ ਫੇਰ ਟਲ ਲੈ ਵਚਨ, ਫੇਰ ਵੀ ਨਹੀਂ ਟਲਦਾ। ਫੇਰ ਇਹ ਤਾਂ ਨਹੀਂ ਵੀ ਹੁਣ ਹੋ ਗਿਆ ਫੇਰ ਹੋ ਜੂਗਾ, ਫੇਰ ਵੀ ਨਹੀਂ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਬਾਬਾ ਜੀ ਦਰਿਆ ਦੇ ਵਿਚਾਲੇ ਖੜੇ ਹੋ ਗਏ। ਸੁਖਮਨੀ ਸਾਹਿਬ ਪੜਿਆ, ਮਹਾਰਾਜ ਦੀ ਸਾਰੀ ਫੌਜ ਲੰਘ ਗਈ, ਰਣਜੀਤ ਸਿੰਘ ਦੀ ਇੱਕ ਕੰਪਨੀ ਰਹਿ ਗਈ। ਉਹ ਨਾਸਤਕ ਸੀਗੇ, ਤਰਕ ਕਰੀ ਜਾਂਦੇ ਸੀ, ਕਹਿੰਦੇ ਲੈ ਐਵੇਂ ਹੀ ਦਰਿਆ ਉਤਰ ਗਿਆ, ਕਹਿੰਦੇ ਬਾਬਾ ਬਾਬਾ ਬਾਬੇ ਦੀ ਹੋ ਰਹੀ ਹੈ। ਬਾਬਾ ਜੀ ਆਖਰੀ ਸੁਖਮਨੀ ਸਾਹਿਬ ਅਸ਼ਟਪਦੀ ਪੜ੍ਹਨ ਵੇਲੇ ਆਪਣੇ ਇਸ਼ਾਰਾ ਕਰਤਾ, ਹਾਥੀ ਤੋਰ ਲਿਆ, ਹਾਥੀ ਬਰੇਤੀ ਦੇ ਉੱਤੇ ਉੱਚੇ ਥਾਂ ਪਹੁੰਚ ਗਿਆ। ਇਹ ਅੱਧ ਵਿੱਚ ਪਹੁੰਚ ਗਏ ਤੇ ਨਾਲੇ ਕਹਿੰਦੇ ਹੁਣ ਲੰਘ ਕੇ ਦਿਖਾਵਾਂਗੇ ਅਸੀਂ। ਉਸੇ ਵੇਲੇ ਉੱਡੀ ਉਹ ਛੱਲ ਆਈ, 83 ਬੰਦੇ ਕੰਪਨੀ ਦੇ ਰੁੜ ਗਏ। ਮਹਾਰਾਜਾ ਰਣਜੀਤ ਸਿੰਘ ਕਹਿੰਦਾ ਬਾਬਾ ਜੀ 83 ਬੰਦੇ ਰੁੜ ਗਏ। ਕਹਿੰਦੇ ਭਾਈ ਖਵਾਜਾ ਖਿਜਰ ਨੇ ਬਲੀ ਵੀ ਲੈਣੀ ਸੀ, ਨਾਸਤਕ ਸੀਗੇ। ਸੋ ਇਸ ਤਰ੍ਹਾਂ ਮਹਾਤਮਾ ਦੀ ਜਿਹੜੀ ਬਾਤ ਹੁੰਦੀ ਹੈ ਉਹ ਸੰਸਾਰ ਦੀ ਗੱਲ ਦੇ ਨਾਲ ਰਲਦੀ ਹੋਈ ਨਹੀਂ ਹੈ।
ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਰਾਰੀ ਰੇ, ਹਰ ਕੇ ਸੇਵਕ ਜੋ ਹਰ ਪਾਏ ਕਥਾ ਨਰਾਰੀ ਰੇ। ਸੇਵਕ ਜੋ ਹਰ ਪਾਏ ਕਥਾ ਨਰਾਰੀ ਰੇ, ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਰਾਰੀ ਰੇ।
ਕੀ ਕਥਾ ਨਰਾਰੀ ਰੇ, ਆਵੇ ਨਾ ਜਾਏ ਨਾ ਕਭੂ ਮਰਥੇ ਪਾਰ ਬ੍ਰਹਮ ਸੰਸਾਰੀ। ਸੋ ਮਹਾਤਮਾ ਦੀਆਂ ਕਥਾਵਾਂ ਦੁਨੀਆਂ ਦੀਆਂ ਕਥਾਵਾਂ ਤੋਂ ਬਿਲਕੁਲ ਨਿਆਰੀਆਂ ਹੁੰਦੀਆਂ। ਅੱਜ ਬਾਬਾ ਜੀ ਦੇ ਉੱਤੇ ਡੋਗਰਿਆਂ ਨੇ ਸਾਜਿਸ਼ ਕੀਤੀ ਕਿ ਜੇ ਬਾਬਾ ਵੀਰ ਸਿੰਘ ਨੂੰ ਮਾਰ ਦਈਏ ਤਾਂ ਹੀਰਾ ਸਿੰਘ ਰਾਜ ਦੀ ਗੱਦੀ ਤੇ ਬੈਠ ਸਕਦਾ ਹੈ ਤੇ ਸਾਡਾ ਪਹਾੜੀਆਂ ਦਾ ਰਾਜ ਲਾਹੌਰ ਦੇ ਤਖ਼ਤ ਤੇ ਅਸੀਂ ਬੈਠ ਸਕਦੇ। ਇੱਕੋ ਇੱਕ ਵੱਡੀ ਰੁਕਾਵਟ ਬਾਬਾ ਵੀਰ ਸਿੰਘ ਹੈ ਜੋ ਸਿੱਖ ਰਾਜ ਦਾ ਥੰਮ ਬਣਿਆ ਹੋਇਆ। ਉਸ ਵੇਲੇ ਸਾਜਿਸ਼ਾਂ ਚੱਲੀਆਂ, ਜਿਹੜੇ ਚੰਗੇ ਚੰਗੇ ਬੰਦੇ ਸੀ ਜਿਵੇਂ ਸੰਧਾ ਵਾਲੀਏ ਸੀਗੇ, ਅਟਾਰੀ ਵਾਲੇ ਸਰਦਾਰ ਸੀ, ਸਾਰਿਆਂ ਦੇ ਉੱਤੇ ਮੁਕੱਦਮੇ ਬਣਾਉਣੇ ਸ਼ੁਰੂ ਕਰਤੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਛੋਟੇ ਲੜਕੇ ਪਿਸ਼ੌਰਾ ਸਿੰਘ, ਕਸ਼ਮੀਰਾ ਸਿੰਘ ਆਦਿ ਸੀਗੇ, ਮੁਲਤਾਨਾ ਸਿੰਘ, ਉਹਨਾਂ ਨੂੰ ਜਾਲ ਚ ਫਸਾਉਣ ਦਾ ਯਤਨ ਕਰ ਲਿਆ। ਉਹ ਸਾਰੇ ਦੌੜ ਕੇ ਬਾਬਾ ਜੀ ਦੀ ਸ਼ਰਨ ਚ ਆ ਗਏ। ਉਹਨਾਂ ਨੇ ਚਿੱਠੀ ਲਿਖੀ ਕਿ ਬੰਦੇ ਦੇ ਦਿਓ ਸਰਕਾਰ ਦੇ, ਨਹੀਂ ਅਸੀਂ ਹਮਲਾ ਕਰਨਾ। ਉਹ ਕਹਿਣ ਲੱਗੇ ਵੀ ਪਿਆਰਿਓ, ਬੰਦੇ ਇਹਨਾਂ ਦਾ ਕਸੂਰ ਕੋਈ ਨਹੀਂ ਹੈ, ਤੁਸੀਂ ਇਹਨਾਂ ਨੂੰ ਸਿਰ ਮਾਰਨਾ, ਉਹ ਤਾਂ ਅਸੀਂ ਨਹੀਂ ਦਿੰਦੇ। ਪਹਿਲਾਂ ਸਾਡਾ ਸਰੀਰ ਜਾਊਗਾ ਤੇ ਫੇਰ ਇਹ ਜਾਣਗੇ। ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਬਿਰਧ ਸਵਾਮੀ ਸੰਦਾ ਸ਼ਰਨ ਆ ਗਏ ਨੇ ਗੁਰੂ ਨਾਨਕ ਦੇ ਘਰ ਚ, ਅਸੀਂ ਨਹੀਂ ਜਾਣੇ। ਉਸ ਵੇਲੇ ਫੌਜਾਂ ਚਾੜਤੀਆਂ 75,000 ਤੋਪਖਾਨੇ ਚਾੜਤੇ, ਇੱਕ ਸਾਧ ਨੂੰ ਮਾਰਨ ਵਾਸਤੇ ਤੋਪਖਾਨੇ ਆ ਰਹੇ ਨੇ। ਬਾਬਾ ਜੀ ਕਹਿਣ ਲੱਗੇ ਵੀ ਨਿਰੰਗਾਬਾਦ ਪਿੰਡ ਦਾ ਨੁਕਸਾਨ ਹੋ ਜਾਏਗਾ, ਚਲੋ ਆਪਾਂ ਬਿਆਸਾ ਦੇ ਕੰਢੇ ਚਲੀਏ। ਬਾਬਾ ਜੀ ਬਿਆਸਾ ਦੇ ਕੰਢੇ ਆ ਜਾਂਦੇ ਨੇ ਤੇ ਉਧਰੋਂ ਪਤਾ ਲੱਗ ਗਿਆ ਕਿ ਫੌਜ ਚੜ ਰਹੀ ਆ। ਬਾਬਾ ਜੀ ਤੁਸੀਂ ਪਾਰ ਲੰਘ ਜਾਓ, ਸਤਲੁਜ ਪਾਰ ਕਰ ਜਾਓ, ਅੰਗਰੇਜ਼ਾਂ ਦੇ ਇਲਾਕੇ ਚਲ ਜਾਓ। ਕਹਿੰਦੇ ਨਾ, ਅਸੀਂ ਅੰਗਰੇਜ਼ਾਂ ਦੀ ਸ਼ਰਨ ਲੈਣੀ ਹੈ, ਗੁਲਾਮੀ ਦਾ ਤੌਕ ਆਪਣੇ ਗਲ ਵਿੱਚ ਪਾਉਣਾ, ਆਹ ਤਾਂ ਗੱਲ ਕਦੇ ਹੋਈ ਨਹੀਂ ਸਰ। ਕਹਿੰਦੇ ਬਾਬਾ ਜੀ ਉਹ ਤਾਂ ਤੋਪਖਾਨੇ ਲਈ ਆਉਂਦੇ ਹਾਂ, ਸਾਨੂੰ ਕੀ ਹੁਕਮ ਹੈ। ਉਸ ਵੇਲੇ ਬਾਬਾ ਜੀ ਕੋਲ 26,000 ਸ਼ਸਤਰਧਾਰੀ ਸਿੰਘ ਦਾ ਆਪਣਾ ਸੀ, 4,000 ਸੰਧਾਂ ਵਾਲੀਆਂ ਦਾ ਸੀ ਅਤਰ ਸਿੰਘ ਦਾ, 4,000 ਇਹ ਮਹਾਰਾਜਾ ਰਣਜੀਤ ਸਿੰਘ ਦੇ ਲੜਕਿਆਂ ਦਾ, ਇਹਨੇ 34,000 ਲੜਾਕੀ ਫੌਜ ਉਸ ਵੇਲੇ ਸੀ, ਉਹ 75,000 ਸੀ। ਬਾਬਾ ਜੀ ਕੋਈ ਬਿਉਂਤ ਬਣਾਈਏ, ਹੁਕਮ ਕਰੋ। ਕਹਿੰਦੇ ਹੁਕਮ ਕੀ ਕਰਨਾ ਭਾਈ, 34,000 ਤੁਸੀਂ ਹੋ ਤੇ 75 ਉਹ ਨੇ, ਤੇ ਇਹ ਤਕਰੀਬਨ 1,00,000 ਤੋਂ 9,000 ਉੱਪਰ ਹੋ ਗਏ, 19,000। ਐਂ ਕਰੋ ਇਹਨੇ ਸੰਗਤ ਦੇ ਵਾਸਤੇ ਲੰਗਰ ਹੁਣ ਤੋਂ ਹੀ ਤਿਆਰ ਕਰਨਾ ਸ਼ੁਰੂ ਕਰ ਦਿਓ। ਨਰਾਰੀ ਹੋਈ ਨਾ ਕਥਾ, ਉਹ ਤਾਂ ਮਾਰਨ ਵਾਸਤੇ ਆਉਂਦੇ ਆ, ਇੱਧਰ ਬਾਬਾ ਜੀ ਕਹਿੰਦੇ ਵੀ ਜਿੰਨੇ ਘਿਓ ਦੇ ਤੀਨ ਨੇ ਖੋਲ ਦਿਓ, ਅੱਜ ਕੜਾਹ ਪ੍ਰਸ਼ਾਦ ਬਣਾਓ, ਦੁੱਧ ਲਾਇਓ ਸਾਰੇ ਇਲਾਕੇ ਚੋਂ, ਖੀਰ ਬਣਾਓ, ਬਹੁਤ ਵਧੀਆ ਵਧੀਆ ਖੀਰ ਬਣਾਓ। ਸਾਰੇ ਹੈਰਾਨ ਨੇ, ਲੱਖਾਂ ਬੰਦਿਆਂ ਦਾ ਲੰਗਰ ਤਿਆਰ ਹੋਣ ਲੱਗਿਆ। ਬਾਬਾ ਬਲਵੀਰ ਸਿੰਘ ਦੇ ਬੇਗੇ ਕਿੱਡੇ ਸੀ, ਇੱਕ ਮੰਜਾ ਡਾਹ ਕੇ ਬੰਦਾ ਆਰਾਮ ਕਰ ਸਕਦਾ ਸੀ, ਮੰਜਾ ਬੇਗੇ ਚ ਲਹਿੰਦਾ ਸੀ, ਚਾਰ ਬੰਦੇ ਇਕੱਠੇ ਵੜਦੇ ਸੀ ਉਹਦੇ ਚ ਤੇ ਜਾ ਕੇ ਦੇਗਾ ਸਾਫ਼ ਹੁੰਦਾ ਸੀ। ਪੌੜੀਆਂ ਲਾ ਕੇ ਦਾਲ ਦੇ ਦਾਲ ਨੂੰ ਹਿਲਾਉਂਦੇ ਸੀ, ਬੜੇ ਬੜੇ ਸੀਗੇ ਕਰਛੇ। ਸੋ ਤਿਆਰ ਹੋਣਾ ਸ਼ੁਰੂ ਹੋ ਗਿਆ ਤੇ ਉਧਰਲੇ ਪਾਸੋਂ ਦੁਸ਼ਮਣ ਨੇੜੇ ਆ ਗਿਆ। ਦੁਸ਼ਮਣ ਕੌਣ ਸੀ? ਗੁਰੂ ਦੀਆਂ ਖਾਲਸਾ ਰਾਜ ਦੀਆਂ ਫੌਜਾਂ। ਤੇ ਬਾਬਾ ਜੀ ਨੇ ਕਿਹਾ ਕੀਰਤਨ ਸ਼ੁਰੂ ਕਰੋ। ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ ਤੇ ਉਧਰਲੇ ਪਾਸਿਓਂ ਗੋਲੇ ਚੱਲਣੇ ਸ਼ੁਰੂ ਹੋ ਗਏ, ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਕੋਈ ਕਿਲ੍ਹਾ ਨਹੀਂ, ਕੋਈ ਓਟ ਨਹੀਂ, ਸੰਗਤ ਦੇ ਉੱਤੇ ਗੋਲੀਆਂ ਹੀ ਚਲਾਈ ਜਾਂਦੇ। ਬਾਬਾ ਜੀ ਨੂੰ ਆ ਕੇ ਬੇਨਤੀ ਕਰੀ, ਬਾਬਾ ਜੀ ਐਵੇਂ ਨਾ ਸ਼ਹੀਦੀ ਦਿਓ, 34,000 ਬੰਦਾ ਆਪਣਾ ਇਸ ਵੇਲੇ। ਬਾਬਾ ਜੀ ਕਹਿੰਦੇ ਪਿਆਰਿਓ, ਉੱਧਰ ਵੀ ਆਪਣੇ ਤੇ ਇੱਧਰ ਵੀ ਆਪਣੇ ਪੁੱਤਰ ਕਿਹਨਾਂ ਦੇ ਮਰਨਗੇ? ਪੰਜਾਬੀਆਂ ਦੇ ਮਰਨਗੇ, ਮਾਵਾਂ ਪੰਜਾਬੀਆਂ ਦੀਆਂ ਰੋਣਗੀਆਂ। ਜਾਓ ਜੀ ਨੇ ਜਾਣਾ, ਸਾਡਾ ਸਾਥ ਛੱਡ ਜਾਓ, ਐਵੇਂ ਕਾਹਨੂੰ ਜਾਣਾ ਦਿੰਦੇ ਹੋ? ਸਾਡੇ ਵੱਲੋਂ ਖੁਸ਼ੀ ਹੈ, ਜਿੰਨੇ ਜਾ ਸਕਦੇ ਜਾਓ, ਚਲੇ ਜਾਓ। ਤੇ ਅਸੀਂ ਨਹੀਂ ਸ਼ਸਤਰ ਲਾ, ਸਿੰਘ ਦੇ ਖਿਲਾਫ਼ ਸਿੰਘ ਨੇ ਸ਼ਸਤਰ ਨਹੀਂ ਚੱਕਣਾ। ਗੁਰੂ ਨੇ ਸਿਖਾਇਆ ਵੀ ਜਦੋਂ ਕੋਈ ਭੁੱਖਾ ਆਵੇ ਤਾਂ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਾਓ। ਉਹ ਸਵੇਰ ਦੇ ਤੁਰੇ ਹੋਏ ਨੇ, ਤੜਕਲ ਸ਼ਾਮ ਦੇ ਦੁਪਹਿਰ ਦੇ, ਕਿਤੇ ਨਹੀਂ ਉਹਨਾਂ ਨੇ ਠਹਿਰਾਓ ਕਰਿਆ, ਭੁੱਖੇ ਬਾਣੇ ਆ ਰਹੇ ਨੇ, ਲੰਗਰ ਤਿਆਰ ਕਰੋ, ਕਿਉਂਕਿ ਵੈਰ ਨਹੀਂ ਹੁੰਦਾ। ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ,
ਵੈਰ ਵਿਰੋਧ ਨਾ ਕਿਸੇ ਨਾਲ ਰੱਖਦੇ, ਸਭਨੀ ਕਟੀ ਰਾਮ ਦੇਖਦੇ, ਵਿਰੋਧ ਨਾ ਕਿਸੇ ਦੇ ਨਾਲ ਰੱਖਦੇ, ਸਭਨੀ ਕਟੀ ਰਾਮ ਵੇਖਦੇ, ਵੈਰ ਵਿਰੋਧ ਨਾ ਕਰਨੀ ਘਟੀ ਰਾਮ ਵੇਖ ਦੇ
ਸਾਰਿਆਂ ਦੇ ਵਿੱਚ ਇੱਕ ਦੇਖ ਲਿਆ ਫਿਰ ਕਿਹਦੇ ਨਾਲ ਵੈਰ ਕਿਹਦੇ ਨਾਲ ਵਿਰੋਧ ਨਹੀਂ ਐਡੇ ਸਮਰੱਥ ਪੁਰਸ਼ ਸੀ ਜੇ ਸ਼ਰਾਪ ਦੇਣ ਦੇ ਕ੍ਰੋਧ ਚ ਆ ਕੇ ਉਸ ਵੇਲੇ ਹੀ ਪੂਰਾ ਹੋ ਜਾਣਾ ਸੀ ਲੇਕਿਨ ਆਤਮਦਰਸ਼ੀ ਪੁਰਸ਼ ਕਦੇ ਵੀ ਕਿਸੇ ਨੂੰ ਸ਼ਰਾਪ ਨਹੀਂ ਦਿੰਦਾ ਜਦ ਮੰਗਦਾ ਭਲਾ ਮੰਗਦਾ ਸਭ ਦਾ ਭਲਾ ਮਨਾਉਂਦਾ ਗੁਰਮੁਖ ਵੈਰ ਵਿਰੋਧ ਗਵਾਵੇ ਗੁਰਮੁਖ ਸਗਲੀ ਗਣਤ ਮਿਟਾਵੇ ਪਰ ਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੂਖ ਨਹੀਂ ਭਾਈ ਦੂਖ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹੰਡਾਏ ਕਿਹੋ ਜਿਹੇ ਵਚਨ ਨੇ ਗੁਰੂ ਮਹਾਰਾਜ ਦੇ ਸਾਨੂੰ ਸੁਖ ਸੁਖੀ ਰੱਖਣ ਵਾਸਤੇ ਦੇਹੀ ਰੋਗ ਨਾ ਲੱਗੇ ਜੇ ਕ੍ਰੋਧ ਹਿਰਦੇ ਚ ਨਹੀਂ ਰੱਖੇਗਾ ਤੇਰੀ ਦੇਹ ਨੂੰ ਰੋਗ ਨਹੀਂ ਲੱਗਣਾ ਜੇ ਰੱਖੇਗਾ ਦੇਹ ਰੋਗੀ ਹੋਜੂਗੀ ਕਿਉਂ ਹੋਜੂਗੀ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਢਲ ਵੈਰ ਨਹੀਂ ਰੱਖਦਾ ਗੁਰਮੁਖ ਕਰੇ ਸੱਚੇ ਦੇ ਨਾਲ ਰੋਜ਼ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਾ ਭਲਾ ਨਾਲ ਮੱਥਾ ਟੇਕਦਾ ਨਾਲ ਨਿਭ ਜਾਂਦਾ ਸਤਿਗੁਰੂ ਦੇ ਚਰਨਾਂ ਤੇ ਮਸਤਕ ਨਿਵਾਰਦਾ ਪਾਤਸ਼ਾਹ ਭਲਾ ਕਰ ਸਭ ਦਾ ਤੇ ਵੈਰ ਹੋਇਆ ਕਿਸੇ ਨਾਲ ਗੁਰਮੁਖ ਦੇ ਅੰਦਰ ਵੈਰ ਨਹੀਂ ਹੁੰਦਾ ਕਦੇ ਗੁਰਮੁਖ ਦੇ ਗੁਰਮੁਖ ਨੂੰ ਸਭ ਇੱਕੋ ਆਤਮਾ ਨਜ਼ਰ ਆਉਂਦੀ ਹੈ ਦੋ ਦਿਨ ਨਜ਼ਰ ਆਇਆ ਕਰਦੇ ਕਿੰਨਾ ਹੀ ਕੋਈ ਬੁਰਾ ਕਰ ਦੇਵੇ ਕਿੰਨਾ ਹੀ ਕਰੀਏ ਨਹੀਂ ਸ਼ਰਾਪ ਦਿੰਦੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜਿਸ ਵਕਤ ਆਪ ਨੂੰ ਲੋਹ ਤੱਤੀ ਕਰ ਲਈ ਲਾਲ ਰੰਗ ਦੀ ਹੋ ਗਈ ਉੱਥੇ ਕੋਲ ਲਿਜਾ ਕੇ ਖੜਾ ਕਰਤਾ ਕਹਿਣ ਲੱਗੇ ਦੇਖੋ ਇਹਦੇ ਉੱਤੇ ਬੈਠਣਾ ਪਏਗਾ ਮਹਾਰਾਜ ਕਹਿੰਦੇ ਕੋਈ ਨਹੀਂ ਜੇ ਇੱਥੇ ਕਹੋ ਅਸੀਂ ਇੱਥੇ ਬੈਠ ਜਾਂਦੇ ਹਾਂ ਮਹਾਰਾਜ ਨੇ ਚਰਨ ਧਰ ਲਿਆ ਇੱਕ ਉੱਤੇ ਦੂਸਰਾ ਚਰਨ ਐਂ ਚੱਕ ਲਿਆ ਜਿਵੇਂ ਕਿਤੇ ਠੰਡੇ ਥਾਂ ਚਰਨ ਧਰਿਆ ਹੁੰਦਾ ਉੱਤੇ ਬੈਠ ਜਾਂਦੇ ਨੇ ਚਮੜਾ ਚੱਲ ਰਿਹਾ ਧੂੰਆਂ ਨਿਕਲ ਰਿਹਾ ਉਸ ਵੇਲੇ ਮੀਆਂ ਮੀਰ ਆ ਗਏ ਮੀਆਂ ਮੀਰ ਨੇ ਦੋਵੇਂ ਬਾਹਾਂ ਖੜੀਆਂ ਕਰਤੀਆਂ ਕਹਿੰਦੇ ਹੇ ਗੁਰੂ ਮਹਾਰਾਜ ਆ ਕੀ ਇੰਨੀਆਂ ਤਾਕਤਾਂ ਦੇ ਮਾਲਕ ਹੁੰਦੇ ਹੋਏ ਇੰਨੀਆਂ ਸ਼ਕਤੀਆਂ ਦੇ ਮਾਲਕ ਹੁੰਦੇ ਹੋਏ ਐਡਾ ਦੁੱਖ ਤੁਸੀਂ ਸਹਿਣੇ ਹੋ ਪਾਤਸ਼ਾਹ ਇੱਕ ਵਚਨ ਕਰੋ ਤੇ ਲਾਹੌਰ ਤੇ ਦਿੱਲੀ ਨੂੰ ਗਰਕ ਕਰ ਦਿਓ ਨਹੀਂ ਮੈਨੂੰ ਆਗਿਆ ਦੇਵੋ ਤੇ ਮੈਂ ਛੈਣੇ ਵਜਾ ਦਿੰਦਾ ਦੋਹਾਂ ਸ਼ਹਿਰਾਂ ਦੇ ਜਿੱਥੇ ਬੈਠ ਕੇ ਪਾਪ ਚਿਤਵਿਆ ਜਾਂਦਾ ਹੈ ਜਿੱਥੇ ਪਾਪ ਨੂੰ ਅਮਲੀ ਸ਼ਕਲ ਦਿੱਤੀ ਜਾਂਦੀ ਹੈ ਮਹਾਰਾਜ ਕਹਿੰਦੇ ਮੀਆਂ ਮੀਰ ਇੱਕ ਵਾਰੀ ਤਾਂ ਸਾਤੇ ਅਰਥ ਪੁੱਛੇ ਸੀ ਬਰਮ ਗਿਆਨੀ ਦੇ ਬਈ ਹਰਖ ਤੇ ਸੋਗ ਉਹਨੂੰ ਇੱਕੋ ਜਿਹਾ ਹੁੰਦਾ ਹੈ ਦੁੱਖ ਤੇ ਸੁੱਖ ਇੱਕੋ ਜਿਹਾ ਹੁੰਦਾ ਹੈ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਾਏ ਪਿਓ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਕਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੋ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਿਆਰਿਆ ਐਂ ਦੱਸ ਉਹ ਜਿਹੜੇ ਅਸ਼ਟਪਦੀ ਹੈ ਉਹਦੇ ਵਿੱਚ ਕੀ ਲਿਖਿਆ ਹੋਇਆ ਪਹਿਲਾਂ ਯਾਦ ਹੈ ਤੇਰੇ ਕਹਿਣ ਲੱਗਿਆ ਮਹਾਰਾਜ ਯਾਦ ਨਹੀਂ ਆਉਂਦਾ ਆਪ ਯਾਦ ਕਰਾ ਦਿਓ
ਦੂਜਾ ਨਾ ਵੇਖਦੇ ਪ੍ਰਭ ਜੀ ਬਿਨ ਬਰਮ ਗਿਆਨੀ ਦੂਜਾ ਨਾ ਵੇਖਦੇ ਪ੍ਰਭ ਜੀ ਬਿਨ ਬਰਮ ਗਿਆਨੀ ਦੂਜਾ ਨਾ ਵੇਖਦੇ ਤਾਂ ਵੇਖਦੇ ਪ੍ਰਭ ਜੀਵਨ ਬਰਮ ਗਿਆਨੀ, ਦੂਜਾ ਨਾ ਵੇਖਦੇ ਪ੍ਰਭ ਜੀਵਨ ਬਰਮ ਗਿਆਨੀ।
ਸਾਚਾ ਸੋਏ ਅਵਰ ਨਾ ਦੇਖੇ ਕਿਸਮਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ। ਇੱਕੋ ਜਿਹਾ ਦੇਖਦੇ ਨੇ। ਇੱਕ ਵਾਰੀ ਬਾਬਾ ਜਵਾਲਾ ਸਿੰਘ ਜੀ ਆਪਦਾ ਰੋਜ਼ ਦਾ ਸਵਾਹ ਸੀ ਗਰਮ ਰੇਤੇ ਤੇ ਜਾ ਕੇ ਬੈਠ ਜਾਣਾ, ਜਿਸ ਦੇ ਮਹੀਨੇ ਬੜੇ ਘੰਟੇ ਬੈਠੇ ਰਹਿਣਾ। ਇੱਕ ਦਿਨ ਆਪ ਆ ਗਏ, ਆ ਕੇ ਲੰਗਰ ਚੋਂ ਇੱਕ ਕੋਲਾ ਲਿਆ, ਇੱਕ ਖੁੱਲੇ ਥਾਂ ਆਪ ਪੈ ਗਏ ਤੇ ਛਾਤੀ ਦੇ ਉੱਤੇ ਰੱਖ ਲਿਆ ਆਪਣੇ। ਉਹ ਜਲਣ ਲੱਗ ਗਿਆ ਕੱਪੜਾ ਤੇ ਮੁਸ਼ਕ ਆਇਆ, ਤੇ ਉਸ ਵੇਲੇ ਸਾਰਿਆਂ ਨੇ ਦੇਖਿਆ ਵੀ ਕੱਪੜ ਵਾਸ਼ਨਾ ਆ ਰਹੀ ਹੈ। ਦੌੜ ਕੇ ਗਏ ਅੱਗੇ, ਕੀ ਦੇਖਦੇ ਆ, ਬਾਬਾ ਜੀ ਦੀ ਛਾਤੀ ਤੇ ਕੋਲਾ ਪਿਆ, ਧੂੰਆਂ ਦੇ ਰਿਹਾ, ਕੱਪੜੇ ਜਲ ਰਹੇ ਨੇ, ਛਾਤੀ ਦੇ ਨਾਲ ਜਾ ਲੱਗਿਆ, ਇਕਦਮ ਜਾ ਕੇ ਲਾਇਆ। ਕਹਿੰਦੇ ਬਾਬਾ ਜੀ ਇਹ ਕੀ ਤੁਸੀਂ ਖੇਡ ਕਰੀ ਹੈ? ਕਹਿੰਦੇ ਭਾਈ ਸਾਡੇ ਧਿਆਨ ਵਿੱਚ ਗੁਰੂ ਅਰਜਨ ਪਾਤਸ਼ਾਹ ਆਏ ਹੋਏ ਸੀ, ਤੇ ਅਸੀਂ ਕਿਹਾ ਵੀ ਕਿੰਨਾ ਕਿਸ ਤਰ੍ਹਾਂ ਦਾ ਸੇਕ ਲੱਗਦਾ ਹੋਣਾ, ਜ਼ਿਆਦਾ ਆਦਰ ਸੀ ਉਹਨਾਂ ਦੇ ਰੱਖੀ ਹੋਈ। ਉਹ ਦੇਖੀ ਸੀ ਰੱਖ ਕੇ, ਹੁਣ ਮਤਲਬ ਦੀ ਗੱਲ ਤਾਂ ਉਹਨਾਂ ਨੇ ਦੱਸੀ ਨਹੀਂ, ਉੱਪਰਲੀ ਦੱਸਤੀ, ਉੱਪਰਲੀ ਇਹ ਦੱਸਤੀ ਵੀ ਉੱਪਰੋਂ ਉੱਪਰੋਂ ਤਾਂ ਹੈ ਵੀ ਅੱਗ, ਲੇਕਿਨ ਅੰਦਰਲੇ ਪਾਸੇ ਬਰਮ ਬਿਰਤੀ ਹੋਣ ਕਰਕੇ ਉਹਦਾ ਪਤਾ ਹੀ ਨਹੀਂ ਲੱਗਿਆ, ਉਹਨਾਂ ਮਹਿਸੂਸ ਹੀ ਨਹੀਂ ਕਰਿਆ ਉਸਨੂੰ ਵੀ ਅੱਗ ਹੈ, ਪਰਮੇਸ਼ਰ ਦੇਖਦੇ ਸੀ ਉਹਦੇ ਚ। ਸੋ ਮਹਾਰਾਜ ਕਹਿਣ ਲੱਗੇ ਮੀਆਂ ਮੀਰ ਵੀ ਐਂ ਦੱਸ, ਇੱਥੇ ਵਾਹਿਗੁਰੂ ਤੇ ਬਗੈਰ ਕੋਈ ਹੈਗਾ ਹੋਰ? ਤੈਂ ਪੁੱਛਿਆ ਸੀ ਨਾ, ਹੁਣ ਖੁੰਝ ਗਿਆ ਤੂੰ ਮੌਕੇ ਤੇ ਆ ਕੇ ਸ਼ਰਾਪ ਦੇਣ ਨੂੰ ਤਿਆਰ ਹੋ ਗਿਆ, ਦੱਸ ਕੋਈ ਇੱਥੇ ਹੋਰ ਹੈ? ਕਿਹਨੂੰ ਸ਼ਰਾਪ ਦਈਏ? ਇੱਕੋ ਆਤਮਾ ਪਰਿਪੂਰਨ ਹੈ ਸਾਰੇ। ਸੋ ਇਹ ਗੱਲਾਂ ਜਿਹੜਾ ਹੈ ਨਾ, ਬਰਮ ਗਿਆਨ ਕਹਿਣਾ ਤਾਂ ਬਹੁਤ ਸੁਖਾਲਾ ਹੈ, ਗੱਲਾਂ ਦੇ ਤਾਂ ਬੇਅੰਤ ਗਿਆਨੀ ਲੱਭ ਜਾਣਗੇ। ਮਹਾਰਾਜ ਕਹਿੰਦੇ ਪਿਆਰਿਓ ਗੱਲੀ ਗਿਆਨ ਨਾ ਟੂੰਡਿਆ, ਕਥਨਾ ਕਰਦਾ ਸਵਾਰ, ਇਹ ਬਹੁਤ ਔਖੀ ਚੀਜ਼ ਹੈ। ਗੱਲਾਂ ਦੇ ਗਿਆਨੀ ਤਾਂ ਹਜ਼ਾਰਾਂ ਹੀ ਹੋਣਗੇ, ਬੇਅੰਤ ਗਿਆਨੀ ਹੋਣਗੇ, ਲੇਕਿਨ ਅਸਲੀ ਕੋਈ ਕੋਈ ਹੋਣਾ। ਸੋ ਉਸ ਵੇਲੇ ਬਾਬਾ ਜੀ ਦਾ ਵਰਤਾਰਾ ਕੀ ਹੈ? ਦੁਸ਼ਮਣ ਇਹ ਨਹੀਂ ਨਜ਼ਰ ਆ ਰਿਹਾ, ਸਾਰੇ ਮਿੱਤਰ ਨਜ਼ਰ ਆਉਂਦੇ ਨੇ। ਕਿਉਂ? ਜਿੰਨਾ ਚਿਰ ਦੁਸ਼ਮਣ ਨਜ਼ਰ ਆਉਂਦਾ, ਜਬ ਲਗ ਤਾਰੇ ਬੈਰੀ ਵੀ ਤਬ ਲਗ ਨੇ ਚੱਲਣਾ ਹੀ ਚੀਰ, ਜਦ ਤਾਈਂ ਚਿੱਤ ਨੇ ਚੱਲਣੀ ਹੈ ਉਹਨਾਂ ਚਿਰ ਉਹਦਾ ਫੁਰਨਾ ਸ਼ਾਂਤ ਨਹੀਂ ਹੋਇਆ, ਗਿਆਨ ਨਹੀਂ ਹੋਇਆ, ਉਹਨਾਂ ਚਿਰ ਉਹਦਾ ਆਉਣਾ ਜਾਣਾ ਨਹੀਂ ਮੁੱਕਦਾ। ਸੋ ਬਾਬਾ ਜੀ ਕਹਿੰਦੇ ਲੰਗਰ ਤਿਆਰ ਹੋ ਰਿਹਾ? ਕਹਿੰਦੇ ਹਾਂਜੀ ਹੋ ਰਿਹਾ। ਉਸ ਵੇਲੇ ਗੋਲੀਆਂ ਚੱਲੀਆਂ, ਬਾਬਾ ਜੀ ਦੇ ਚਾਰ ਤਾਂ ਬਾਂਹ ਚ ਲੱਗੀਆਂ, ਚਾਰ ਦੂਜੀ ਬਾਂਹ ਚ, 12 ਗੋਲੀਆਂ ਛਾਤੀ ਚ ਲੱਗੀਆਂ, ਉਵੇਂ ਜਿਵੇਂ ਅਡੋਲ ਬੈਠੇ ਨੇ। ਤੇ ਤੋਪ ਦਾ ਗੋਲਾ ਆਇਆ, ਗੋਲੇ ਨੇ ਆ ਕੇ ਪੱਟ ਉਡਾ ਤਾ,
ਖੂਨ ਦੀਆਂ ਧਾਰਾਂ ਚੱਲਦੀਆਂ, ਉਵੇਂ ਡੋਲ ਬੈਠੇ ਨੇ, ਸਵਾਦੀ ਲੱਗੀ ਹੋਈ ਹੈ, ਬਾਹਾਂ ਚੋਂ ਖੂਨ ਜਾ ਰਿਹਾ, ਛਾਤੀ ਚੋਂ ਖੂਨ ਜਾ ਰਿਹਾ। ਉਸ ਵੇਲੇ ਜਿਹੜਾ ਸੇਵਾਦਾਰ ਸੀ ਜੋਧ ਸਿੰਘ ਨਾਮ ਦਾ, ਉਹ ਰੋਣ ਲੱਗ ਗਿਆ, ਉੱਚੀ ਉੱਚੀ ਰੋਣ ਲੱਗ ਗਿਆ। ਬਾਬਾ ਜੀ ਕਹਿੰਦੇ, ਜੋਧ ਸਿੰਘ ਤੈਨੂੰ ਕੀ ਹੋ ਗਿਆ? ਕਹਿੰਦਾ, ਮੈਂ ਦੇਖ ਨਹੀਂ ਸਕਦਾ ਸੱਚੇ ਪਾਤਸ਼ਾਹ ਆਹ ਹਾਲ ਇਸ ਸਰੀਰ ਦਾ, ਪਵਿੱਤਰ ਸਰੀਰ ਦਾ। ਕਹਿੰਦਾ, ਸਰੀਰ ਦਾ ਤਾਂ ਹੋਣਾ, ਮੇਰਾ ਮੈਨੂੰ ਤਾਂ ਕੁਛ ਨਹੀਂ ਨਾ ਹੋਇਆ, ਮੈਨੂੰ ਨਹੀਂ ਕੁਛ ਵੀ ਹੋਇਆ, ਤੂੰ ਭੁੱਲ ਗਿਆ ਇਸ ਚੀਜ਼ ਨੂੰ, ਤੈਨੂੰ ਕਿੰਨੀ ਵਾਰੀ ਅਸੀਂ ਦ੍ਰਿੜ ਕਰਾਇਆ ਸੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਸਰੂਪ ਹੈ ਆਪਣਾ ਮੂਲ ਪਛਾਣ, ਸਰੂਪ ਹੈ ਆਪਣਾ ਮੂਲ ਪਛਾਣ। ਤੂੰ ਹੈ ਕੀ? ਤੂੰ ਤਾਂ ਆਤਮਾ ਹੈ। ਆਤਮਾ ਨੂੰ ਨਾ ਕੋਈ ਗੋਲੀ ਲੱਗਦੀ ਹੈ, ਨਾ ਕੋਈ ਤੋਪ ਦਾ ਗੋਲਾ ਲੱਗਦਾ, ਨਾ ਕੋਈ ਅੱਗ ਜਾਲ ਸਕਦੀ ਹੈ, ਨਾ ਪਾਣੀ ਡੋਬ ਸਕਦਾ। ਆਪਣੇ ਸਰੂਪ ਤੋਂ ਕਿਉਂ ਬਾਹਰ ਆਉਣਾ? ਤੈਂ ਸਮਝਿਆ ਨਹੀਂ ਸੰਤ ਕੀ ਹੁੰਦੇ ਨੇ? ਸੰਤ ਸਰੀਰ ਨਹੀਂ ਹੁੰਦੇ, ਸੰਤ ਆਤਮਾ ਹੁੰਦੇ ਨੇ, ਸੰਤ ਪਰਮੇਸ਼ਰ ਹੁੰਦੇ ਨੇ। ਫਰਕ ਨਹੀਂ ਹੁੰਦਾ, ਸੰਤ ਅਨੰਤ ਹੈ, ਅੰਤਰ ਨਾ ਹੈ, ਕੋਈ ਫਰਕ ਨਹੀਂ ਹੁੰਦਾ, ਇੱਕੋ ਹੁੰਦੇ ਨੇ। ਕਹਿੰਦੇ, ਗੋਲੇ ਕੀ ਹੈ? ਗੋਲਾ ਤਾਂ ਲੱਗਦਾ ਹੀ ਨਹੀਂ ਸਾਨੂੰ। ਸੋ ਇਸ ਤਰ੍ਹਾਂ ਦੇ ਨਾਲ ਕਿੱਡੀ ਸ਼ਾਂਤੀ ਹੈ, ਕਿੰਨੀਆਂ ਸ਼ਕਤੀਆਂ ਵਾਲੇ, ਨਿਆਰੀ ਕਥਾ ਹੋਈ ਨਾ ਇਹਨਾਂ ਦੀ। ਇਸ ਤਰ੍ਹਾਂ ਆਪਣਾ ਸਰੀਰ ਸ਼ਾਂਤ ਕਰਾ ਦਿੰਦੇ ਨੇ। ਬਾਬਾ ਮਹਾਰਾਜ ਸਿੰਘ ਜੀ, ਬਾਬਾ ਖੁਦਾ ਸਿੰਘ ਜੀ ਕਥਾ ਕਰ ਰਹੇ ਨੇ, ਆਹ ਕਥਾ ਕਰ ਦਿੱਤੀ ਉਹਨਾਂ ਨੇ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵੇਖ ਖਾਟੀ। ਉੱਥੇ ਰੰਗੀ ਰਾਮ ਮੋਨੀ ਸੀਗਾ, ਉਹ ਈਰਖਾ ਕਰਦਾ ਸੀ ਇਹਨਾਂ ਨਾਲ। ਉਹ ਕਹਿੰਦਾ, ਬਾਬਾ ਜੀ, ਇਹ ਤਾਂ ਗੁਰੂ ਸਾਹਿਬ ਦਾ ਭਾਵ ਕੋਈ ਹੋਰ ਹੈ, ਇਹ ਭਾਵ ਨਹੀਂ ਹੈਗਾ, ਜ਼ਹਿਰ ਜ਼ਹਿਰ ਹੈ, ਅੰਮ੍ਰਿਤ ਅੰਮ੍ਰਿਤ ਹੈ। ਕਹਿੰਦੇ, ਨਹੀਂ ਪ੍ਰੇਮੀਆਂ, ਬ੍ਰਹਮ ਦ੍ਰਿਸ਼ਟੀ ਦੇ ਵਿੱਚ ਇੱਕੋ ਹੀ ਹੁੰਦੀ ਹੈ। ਕਥਾ ਦੀ ਸਮਾਪਤੀ ਹੋ ਗਈ। ਦੂਜੇ ਦਿਨ ਫੇਰ ਉਹਨੇ ਕਹਿਤਾ, ਕਹਿੰਦੇ, ਬਾਬਾ ਜੀ, ਕੱਲ ਵਾਲੀ ਕਥਾ ਦੇ ਵਿੱਚ ਮੈਨੂੰ ਸ਼ੰਕਾ ਹੈ। ਕਹਿੰਦੇ, ਕੀ ਹੈ? ਕਹਿੰਦੇ, ਜੇ ਉਹ ਸੱਤ ਹੈ ਨਾ, ਤਾਂ ਮੈਂ ਧਤੂਰੇ ਦੀ ਖੀਰ ਬਣਾ ਕੇ ਲਿਆਇਆ, ਅੱਕ ਦੀ ਖੀਰ, ਤੇ ਆਹ ਸੰਖੀਆ ਮੈਂ ਪਾਇਆ ਹੋਇਆ ਪੀਣ ਵਾਸਤੇ ਗਲਾਸ ਚ, ਤੇ ਜੇ ਅੰਮ੍ਰਿਤ ਦੇ ਵਿਹੋ ਇੱਕੋ ਜਿਹੀ ਆ, ਫਿਰ ਪੀ ਕੇ ਦਿਖਾ ਦਿਓ, ਕੋਈ ਖਾ ਕੇ ਦਿਖਾ ਦਿਓ। ਬਾਬਾ ਜੀ ਕਹਿੰਦੇ, ਸੰਗਤ ਦਾ ਕਾਹਨੂੰ ਪਾਰਾ ਪਾਰਾ ਲੈਂਦਾ ਹੈ? ਇਹ ਤਾਂ ਬੇਅੰਤ ਬ੍ਰਹਮ ਗਿਆਨੀ ਬੈਠੇ ਆ, ਲਿਆ ਦਾਸ ਹੀ ਖਾ ਲੈਂਦਾ। ਉੱਥੇ ਹੀ ਉਹਦੀ ਧਤੂਰੇ ਦੀ ਖੀਰ ਖਾ ਲਈ, ਅੱਕ ਦੀ ਬਣੀ ਹੋਈ, ਤੇ ਨਾਲ ਸੰਖਿਆ ਪੀ ਲਿਆ। ਉਹਨੇ ਕਿਹਾ ਵੀ ਹੁਣ ਤਾਂ ਮਰ ਜੂ ਇਹ। ਬਾਬਾ ਜੀ ਰਾਮ ਨਾਲ ਕਥਾ ਕਰੀ ਜਾਂਦਾ, ਕਿਉਂ ਨਾ ਮਰੇ, ਕਿਉਂ ਨਾ ਅਸਰ ਹੋਇਆ? ਮਹਾਰਾਜ ਕਹਿੰਦੇ, ਬਾਣੀ ਚ ਜਵਾਬ ਹੈ ਇਹਦਾ। ਕਹਿੰਦੇ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਉਹ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੁੰਦਾ, ਕਿੰਨੀ ਉਹ ਜ਼ਹਿਰ ਹੋਵੇ ਉਹਨੇ ਅੰਮ੍ਰਿਤ ਹੀ ਬਣਾ ਦੇਣਾ। ਸੋ ਇਸ ਤਰ੍ਹਾਂ ਦੀਆਂ ਬੇਅੰਤ ਕਹਾਣੀਆਂ ਕਥਾਵਾਂ ਨੇ ਆਪਣੇ ਮਹਾਂਪੁਰਸ਼ਾਂ ਦੀਆਂ, ਜਿਨ੍ਹਾਂ ਦੀ ਯਾਦ ਵਿੱਚ ਬੈਠ ਕੇ ਆਪਾਂ ਜੀਵਨ ਸੇਧ ਲੈ ਰਹੇ ਹਾਂ ਵੀ ਭਜਨ ਕਰਨਾ ਚਾਹੀਦਾ, ਨਾਮ ਕਰਨਾ ਚਾਹੀਦਾ। ਕੋਈ ਫੋਕੀਆਂ ਗੱਲਾਂ ਨਹੀਂ ਹੁੰਦੀਆਂ ਵੀ ਐਵੇਂ ਬਾਤਾਂ ਚੀਤਾਂ ਨਾਲ ਦਿਲ ਲੱਗਦਾ, ਇਹ ਤਾਂ ਠੋਸ ਬਾਤਾਂ ਨੇ, ਉਹ ਆਏ ਹੀ ਨਾਮ ਜਪਾਉਣ ਵਾਸਤੇ ਸੀ। ਸੋ ਹੁਣ ਕਿਉਂਕਿ ਸਮਾਂ ਜਾਤ ਨਹੀਂ ਦਿੰਦਾ, ਇੱਥੇ ਹੀ ਮੈਂ ਸਮਾਪਤ ਕਰਦਾ। ਰਾਤ ਨੂੰ ਟਿੱਕੀ ਰਾਤ ਹੋਏਗੀ, ਬਹੁਤ ਸਾਰੇ ਮਹਾਤਮਾ ਆਉਣਗੇ, ਭਾਗਾਂ ਵਾਲੇ ਬੰਦੇ ਉਹਨਾਂ ਨੂੰ ਸੁਣਨਗੇ, ਰਹਿਣ ਸਵਾਈ ਕੀਰਤਨ ਕਰਾਂਗੇ ਉਹਨਾਂ ਦੀ ਯਾਦ ਦੇ ਅੰਦਰ। ਕਰੋੜਾਂ ਪਾਪਾਂ ਦਾ ਨਾਸ਼ ਹੋਏਗਾ, ਕਰੋੜਾਂ ਵਿਘਨਾਂ ਦਾ ਨਾਸ਼ ਹੋਏਗਾ। ਸੰਯੋਗ ਬਣਾਤਾ ਵਾਹਿਗੁਰੂ ਜੀ ਨੇ, ਇਹ ਸੰਯੋਗ ਦਾ ਪੂਰਾ ਪੂਰਾ ਲਾਭ ਉਠਾਓ ਤੇ ਆਪਣਾ ਜੀਵਨ ਸਫਲ ਕਰੋ। ਸੁਣ, ਮੈਂ ਇੱਥੇ ਹੀ ਸਮਾਪਤ ਕਰਦਾ ਤੇ ਜੋ ਅਗਲਾ ਪ੍ਰੋਗਰਾਮ ਹੈ ਉਹ ਆਪਨੇ ਸਰਵਣ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।